परम सत्कार्यो गुरु जी की साजी निवाजी गुरु स्वरूप साध संग जियो धन 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 सतगुरु श्री गुरु ग्रंथ साहब महाराज जी की अपार अपार कृपा हो रही है जो नित नेम अनुसार शामां दे दीवान सजे हुए हैं सतगुरु जी प्रकाशमान होके दर्शन दार बख्श रहे हैं तुरकी बाणी दे पाठ कथा कीर्तन सेवा सिमरन दियां दातां बख्श के जग्यासु माई भाई दे लोक परलोक सवेले कर रहे हैं आप वड्या भागां वाले हो जो नित नेम अनुसार दूरों नेड़ों चल के गुरु जी के दर्शन गुरु जी के बचन सरवण करन वास्ते सतसंगत विच पुजे हो। सतगुरां ने मेहर कीती है जिथे सेवा सिमरन दे कुंभ 24 घंटे गुरस्थान विखे चल रहे हन गुरमुख परिवारां वल्लों बाणी दे अखंड जाप हो रहे हन लगातार दिन रात गुरु के लंगरां दी सेवा हो रही है। सत्कारयोग भैणा बीबियां अमृत वेले तो सिमरन सेवा लाहे प्राप्त करदे हन नाल ही आपां नूं गुरबाणी दी विचार गुर उपदेश गुर शब्द नूं समझण दा समां बख्शिश कीता है। धन धन सतगुरु गुरु अर्जन देव महाराज जी दे सनमुख गुरु घर दे कीर्तनिए राय बलवंडा जी राय सत सत्ता जी श्री अंबरसर साहब जी दी पावन धरती ते रामकली रागणी दे विच वार उचार रहे हन अठ पौड़ियां दी वार जिदे विच तीन पौड़ियां राय बलवंड जी दियां हन अज आपां सतवीं पौड़ी जो गुरु सवारे गुरमुख प्यारिया ने आप जी नूं सरवण कराई है ये भाई सत्ता जी दी बाणी है सत्ता जी दे मुख तो उचारी हुई वार है एदा उचारण सत्ता जी किथों करदे ने धन गुरु रामदास महाराज जी तो पिछली पौड़ी विच श्री गोविंदवाल साहब विखे धन धन निमाणियां दे माण सतगुरु गुरु अमरदास महाराज जी दी महिमा वडियाई उन्हां दी करनी उन्हां दा जीवन उपरों दर्शन मेले नहीं गोविंदवाल साहब दे लंगर नहीं अंतरीवी दर्शन कराए सी भाई सत्ता जी ने श्री गुरु अमरदास महाराज अंदरों की ने अंदर की शक्तियां ने वो अंतरीवी भोजन की सिखा नूं बख्श रहे हन रूदी खुराक की बख्श रहे हन ए शब्द आपां नूं सुना के महाराज जी दे अंदरूनी दर्शन सतसंगत विच आउण दा साधु संतां कोल जाण दा भी फल ही है। संत संग अंतर प्रभ डिठा बाहरले डेरे ना दिखण बाहरले बाबियां दे चोले उन्हां दे बाहर मुखी मुख दर्शन ना होण साधु दा संगत करके तेरे अंदर बैठा वाहिगुरु ओहदे दर्शन होण अंतर प्रभ डिठा दूसरा अर्थ तैनू अपने अंदर दा पता लगे मेरे अंदर की है बाहर तो दिखदा ही है हाथ पैर सब कुछ नक कन शीशे थी देख लैने आपां पर अंतर अंदर दा आपां नूं पता नहीं गुरसिख प्यारे जे पता होवे बीमारी होण तो पहले ही पता लग जावे भी हुण टाइफाइड होऊगा अज के अको सतनाम नहीं पता लगदा ऐसे ही संकल्पां विकल्पां दा पता नहीं लगदा एक मिंट बाद साडे अंदर केड़े विचार पैदा हो जाने सीधे कपूठे सत्संगत विच आके अंतरमुखी बिरती हो जाती है जदो निगाह अंदर नू वेखेगी फिर अंदर वेखदी है हुण बाहर वेख रही है गुरु अमरदास जी दे अंदरों दर्शन कराए अज राय सत्ता जी सतगुर गुरु रामदास महाराज जी दी वड्याई शोभा जिथों आरंभ करदे ने आओ अदब सत्कार दे नाल ओ बाणी सरवण करिए गुरु जी दी मेहर गुरु जी दा शीश ते मेहर भरिया हाथ होवे इस अगाध बोध बाणी दी ਆਪਾਂ ਵਿਚਾਰ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ
ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ।
ਕੈਸੀ ਵਡਿਆਈ ਕਰ ਰਹੇ ਨੇ, ਇੱਥੇ ਦੋ ਵਾਰ ਧੰਨ ਲਿਖੇ ਬਾਣੀ ਵਿਚ, ਤੁਹਾਨੂੰ ਦੋ ਵਾਰ ਧੰਨ ਲਿਖਿਆ, ਬਹੁਤ ਵਾਰ ਮਿਲੂਗਾ, ਇੱਕ ਜਗ੍ਹਾ ਨੀ, ਥੋੜੀ ਜੀ ਜਗ੍ਹਾ ਤੇ ਤਿੰਨ ਵਾਰ ਧੰਨ ਲਿਖਿਆ ਮਿਲੂਗਾ, ਬਹੁਤੀ ਵਾਰ ਦੋ ਵਾਰ। ਤੁਹਾਡੇ ਬਾਬਤ ਵੀ ਮਹਾਰਾਜ ਨੇ ਧੰਨ ਸ਼ਬਦ ਵਰਤੇ ਹੈ। ਧੰਨ ਧੰਨ ਸੋ ਗੁਰਸਿੱਖ ਕਹੀਏ, ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਏ, ਹਰ ਨਾਮਾ ਮੁਖ ਰਾਮ ਕਹਿਆ। ਇੱਥੇ ਵੀ ਦੋ ਵਾਰ ਧੰਨ ਹੈ, ਪਰ ਜਦੋਂ ਇਹਦੇ ਅਰਥ ਕਰਨੇ ਹੈ, ਵਿਚਾਰ ਕਰਨੀ ਹੈ ਟਕਸਾਲਾਂ ਦੇ ਮੁਤਾਬਕ, ਇਹ ਧੰਨ ਤਿੰਨ ਵਾਰ ਹੋ ਜਾਣਾ, ਲਿਖਣ ਦੀ ਲੋੜ ਨਹੀਂ, ਆਪੇ ਤਿੰਨ ਵਾਰ ਹੋ ਜਾਣਾ। ਕਿਸੇ ਚੀਜ਼ ਦਾ ਤੁਹਾਨੂੰ ਆਦ ਪਤਾ ਹੈ, ਉਹਦਾ ਅੰਤ ਪਤਾ ਹੈ, ਤੁਹਾਡੀ ਕੋਈ ਸ਼ਕਤੀ ਨਹੀਂ ਕਿ ਉਹਦੇ ਗੱਭੇ ਨੂੰ ਤੁਸੀਂ ਸੈਂਟਰ ਨੂੰ ਮਿਟਾ ਦਿਓ, ਉਹਦਾ ਮੱਧ ਆਉਣਾ ਹੀ ਆਉਣਾ। ਆ ਮੇਰੇ ਹੱਥ ਵੀ ਜਿਹੜੀ ਛੋਟੀ ਹੈ, ਇਹਦੇ ਦੋ ਸਿਰੇ ਨੇ, ਦਿਖ ਰਹੇ ਨੇ ਤੁਹਾਨੂੰ ਦੋ ਸਿਰੇ, ਇੱਕ ਆਦ ਹੈ ਇੱਕ ਅੰਤ ਹੈ, ਇੱਕ ਹੇਠਲਾ ਸਿਰ ਹੈ ਇੱਕ ਉੱਪਰਲਾ ਹੈ। ਤੇ ਗੁਰਮੁਖ ਪਿਆਰੇ, ਤੁਹਾਡੇ ਵਿਚ ਕੀ ਸ਼ਕਤੀ ਹੈ ਕਿ ਇਹਦੇ ਸੈਂਟਰ ਨੂੰ ਤੁਸੀਂ ਖਤਮ ਕਰ ਸਕੋ? ਇਹਦਾ ਮੱਧ ਆਪੇ ਹੀ ਆਉਣਾ ਹੀ ਆਉਣਾ। ਇਸ ਕਰਕੇ ਜਿੱਥੇ ਦੋ ਵਾਰ ਧੰਨ ਕਹੀਏ, ਉਥੇ ਸਿਫਤ ਹੋ ਰਹੀ ਹੈ, ਉਸ ਗੁਰਸਿੱਖਾਂ ਦਾ ਆਦ ਵੀ ਜਨਮ ਵੀ ਧੰਨ ਹੈ, ਉਨ੍ਹਾਂ ਦੀ ਮੌਤ ਇਥੋਂ ਜਾਣਾ ਵੀ ਧੰਨ ਹੈ। ਸਤਿਗੁਰ ਕਹਿੰਦੇ ਉਨ੍ਹਾਂ ਦਾ ਰਹਿਣਾ ਵੀ ਧੰਨ ਹੈ, ਇੱਥੇ ਜੋ ਸਤਿਗੁਰਾਂ ਦੀ ਸ਼ਰਨ ਵਿਚ ਆ ਜਾਂਦੇ ਨੇ। ਇਸੇ ਕਰਕੇ ਹੁਣ ਤਿੰਨ ਵਾਰੇ ਧੰਨ ਗੁਰੂ ਰਾਮਦਾਸ ਖਾਤਰ ਜਦੋਂ ਆਪਾਂ ਨੇ ਅਰਥ ਕਰਨੇ, ਇਹਨੂੰ ਤਿੰਨ ਵਾਰ ਵਰਤਣੇ। ਇਹਨੂੰ ਸੰਸਕ੍ਰਿਤ ਵਿਚ ਘਟਾ ਕੁੰਡਲ ਨਿਆਏ ਕਹਿੰਦੇ ਆ, ਵਿਆਕਰਣ ਵਿਚ ਘਟਾ ਕੁੰਡਲ ਨਿਆਏ। ਘਟਾ ਹੁੰਦਾ ਕੜਾਹਾ, ਕੁੰਡਲ ਹੁੰਦੇ ਨੇ ਕੁੰਡੇ। ਦੇਖੋ ਕਿੱਡੇ ਕਿੱਡੇ ਕੜਾਹੇ ਨੇ ਲੰਗਰ ਵਿਚ, ਹਰ ਕੜਾਹੇ ਦੇ ਕੁੰਡੇ ਦੋ ਪਾਸੇ ਹੁੰਦੇ ਨੇ, ਇਕ ਉਧਰ ਹੁੰਦਾ ਇਕ ਉਧਰ ਹੁੰਦਾ। ਪਰ ਜੇ ਦੋ ਪਾਸਿਆਂ ਤੋਂ ਤੁਸੀਂ ਕੜਾਹੇ ਨੂੰ ਚੱਕ ਲਓ ਨਾ, ਉਹਦਾ ਗੱਭਾ ਆਪੇ ਚੱਕ ਹੋ ਜਾਣਾ ਹੈ। ਆਖੋ ਸਤਨਾਮ, ਉਹਨੂੰ ਹੱਥ ਲਾਉਣ ਦੀ ਲੋੜ ਨਹੀਂ। ਇਹ ਕਟਾ ਕੁੰਡਲ ਨਿਆਇ ਹੈ ਵਿਆਕਰਨ ਦਾ, ਦੋ ਪਾਸੇ ਤੋਂ ਫੜ ਲਓ ਤੇ ਗੱਭਾ ਆਪੇ ਚੱਕ ਹੋ ਜਾਣਾ। ਮੋਟੀ ਪੰਜਾਬੀ ਬੋਲ ਲਓ, ਕਿਸੇ ਨੂੰ ਪੈਰਾਂ ਤੇ ਚੱਕ ਲਓ, ਬਾਹਾਂ ਤੇ ਚੱਕ ਲਓ, ਉਹਦਾ ਪੇੜ ਤੇ ਢੂਹੀ ਆਪੇ ਚੱਕ ਹੋ ਜਾਣੀ ਹੈ ਪ੍ਰੇਮੀਓ, ਉਹਦਾ ਸੈਂਟਰ ਆਪੇ ਚੱਕ ਹੋ ਜਾਇਆ ਕਰਦਾ ਹੈ। ਮੰਜੇ ਨੂੰ ਦੋ ਪਾਸੇ ਤੋਂ ਚੱਕ ਲਓ, ਉਹਦਾ ਗੱਭਾ ਆਪੇ ਹੀ ਚੱਕ ਹੋ ਜਾਣਾ। ਗੁਰਸਿੱਖ ਪਿਆਰਿਓ, ਇਹ ਕਟਾਹ ਕੁੰਡਲ ਨਿਆਏ ਹੁੰਦਾ। ਆਦ ਲੈ ਲਓ, ਅੰਤ ਲੈ ਲਓ, ਉਹਦਾ ਸੈਂਟਰ ਗਭਲਾ ਵਰਤਮਾਨ ਆਏ ਜਾਣੇ। ਹੁਣ ਰਾਏ ਸੱਤਾ ਜੀ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ ਗੁਰੂ ਅਰਜਨ ਦੇਵ ਦੇ ਸਾਹਮਣੇ ਕਰ ਰਹੇ ਹਨ। ਹੇ ਗੁਰੂ ਰਾਮਦਾਸ ਮਹਾਰਾਜ, ਤੁਹਾਡਾ ਪਿਛਲਾ ਜਨਮ ਵੀ ਧੰਨ, ਤੁਹਾਡਾ ਇਹ ਜਨਮ ਵੀ ਧੰਨ, ਤੁਸੀਂ ਜਿੱਥੇ ਅੱਗੇ ਨੂੰ ਜਾਓਗੇ ਉਹ ਵੀ ਧੰਨ। ਹੁਣ ਇੱਥੇ ਸਮਝਿਓ, ਪਿਛਲੇ ਜਨਮ ਦਾ ਧੰਨ ਕਿਵੇਂ ਪਤਾ ਲੱਗ ਗਿਆ ਤੇ ਅਗਲੇ ਜਨਮ ਦਾ ਧੰਨ ਕਿਵੇਂ ਪਤਾ ਲੱਗ ਗਿਆ? ਹੁਣ ਇਹ ਤਾਂ ਦਿਖਦਾ ਹੈ, ਜਿਹੇ ਜਿਹਾ ਅਗਲੇ ਦਾ ਜਨਮ ਹੋ ਗਿਆ ਕਹਿ ਦੋਗੇ ਚੰਗਾ ਮਾੜਾ, ਤੇ ਪਿਛਲਾ ਜਨਮ? ਇਹਨੂੰ ਸਮਝਿਓ ਬਾਣੀ ਦੇ ਮੁਤਾਬਕ, ਇਸ ਜਨਮ ਵਿਚ ਸ਼ੁਭ ਕਰਮ ਉਹੀ ਕਰੂਗਾ ਜਿਹਦੇ ਪਿਛਲੇ ਜਨਮ ਵਿਚ ਕੀਤੇ ਹੋਏ। ਜਿਹੜੇ ਇੱਥੇ ਨੇਕੀ ਕਰ ਰਹੇ ਨੇ, ਸ਼ੁਭ ਕਰਮ ਕਰ ਰਹੇ ਆ, ਸਮਝੋ ਪਿਛਲੇ ਜਨਮ ਵਿਚ ਵੀ ਜੀਵਨ ਨੇਕ ਸੀ, ਕਿਉਂਕਿ ਉਹੀ ਸੰਚਿਤ ਕਰਮ ਨਾਲ ਆਉਣੇ। ਉਹਨਾਂ ਨੂੰ ਇਹ ਆਪਾਂ ਨੇ ਇੱਥੇ ਵਰਤਣਾ, ਕਿਰਿਆ ਮੇਨ ਕਰਨਾ, ਜੋ ਪਰਾਰਭਤ ਪਹਿਲਾਂ ਲੱਭੇ ਹੋਏ ਨੇ ਸਾਡੇ। ਸੋ ਪਤਾ ਲੱਗ ਜਾਂਦਾ ਇਹਨੇ ਪਿਛਲੇ ਜਨਮ ਵਿਚ ਸ਼ੁਭ ਕਰਮ ਕੀਤੇ ਨੇ, ਜੋ ਇੱਥੇ ਸ਼ੁਭ ਕਰਮਾਂ ਨੂੰ ਵਰਤ ਰਿਹਾ, ਤੇ ਅਗਲੇ ਜਨਮ ਦਾ ਵੀ ਪਤਾ ਲੱਗ ਜੂ। ਗੁਰਮੁਖ ਜਨਮ ਸਵਾਰ ਦਰਗਹਿ ਚੱਲੇ ਆ, ਉਹਦੇ ਜਾਣ ਤੋਂ ਹੀ ਪਤਾ ਲੱਗ ਜੂ ਅਗਲਾ ਜਨਮ ਸਿਮਰ ਗਿਆ ਇਹਦਾ। ਜਿਹਨੇ ਇੱਥੇ ਸ਼ੁਭ ਕਰਮ ਕੀਤੇ ਨੇ, ਉਹਦਾ ਆਉਣ ਵਾਲਾ ਜਨਮ ਵੀ ਸ਼ੁਭੇ ਹੋਵੇਗਾ। ਗੁਰਸਿੱਖ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਧੰਨ ਹਨ ਆਪ ਦਾ ਪਿਛਲਾ ਸਮਾਂ, ਧੰਨ ਹੁਣ ਵਰਤ ਰਿਹਾ ਸਮਾਂ, ਧੰਨ ਹੈ ਤੁਹਾਡਾ ਆਉਣ ਵਾਲਾ ਸਮਾਂ। ਤੀਸਰਾ ਅਰਥ, ਤਿੰਨ ਗੁਣ ਹਨ ਮਨੁੱਖ ਦੇ ਦਿੱਤੇ ਹੋਏ ਸਾਡੇ ਜੀਵਨ ਵਿਚ, ਮਾਇਆ ਦੇ, ਪ੍ਰਕਿਰਤੀ ਦੇ, ਪਰਮਾਤਮਾ ਦੇ ਕਹਿ ਲੋ, ਤਹੀ ਗੁਣੀ ਤਿਰਭਉਣ ਵਿਆਪਿਆ। ਇਕ ਰਜੋ ਗੁਣ ਹੈ, ਰਜੋ ਗੁਣ ਹੁੰਦਾ ਕੁਝ ਬਣਾਉਣਾ, ਜਦੋਂ ਤੁਸੀਂ ਮਕਾਨ ਬਣਾਉਣੇ ਉਹ ਰਜੋ ਗੁਣ ਹੈ, ਖੇਤੀ ਬੀਜਦੇ ਹੋ ਰਜੋ ਗੁਣ ਹੈ, ਚਾਹੇ ਭੈਣਾਂ ਪੀਆਂ ਬੀਬੀਆਂ ਲੰਗਰ ਪਕਾਉਣੀਆਂ ਰਜੋ ਗੁਣ ਹੈ, ਕੁਝ ਬਣਾਉਣਾ ਉਹ ਰਜੋ ਗੁਣ ਹੈ। ਉਹਨਾਂ ਗੁਰਮੁਖਾਂ ਦਾ ਰਜੋ ਗੁਣ ਵੀ ਧਨ ਹੈ। ਕਿਉਂ? ਚੰਗੇ ਕਰਮ ਇਕੱਠੇ ਕਰ ਰਹੇ ਨੇ, ਅੱਜ ਕੇ ਆਖੋ ਸਤਨਾਮ, ਸ਼ੁਭ ਕਰਮਾਂ ਦੀ ਗਠੜੀ ਬਣ ਰਹੇ ਨੇ। ਉਹਨਾਂ ਦਾ ਬਣਾਉਣਾ ਵੀ ਧਨ ਹੋ ਗਿਆ ਜੋ ਚੰਗੇ ਕਰਮ ਬਣਾ ਰਹੇ ਨੇ। ਤੇ ਦੂਸਰਾ ਸਤੋਗੁਣ ਹੁੰਦਾ ਹੈ ਕਿਸੇ ਦੀ ਪ੍ਰਤਪਾਲ ਕਰਨੀ, ਕਿਸੇ ਦੀ ਰੱਖਿਆ ਕਰਨੀ, ਸਤੋਗੁਣ ਕੁਝ ਦੇਣਾ, ਉਹ ਵੀ ਗੁਰਸਿੱਖ ਧਨ ਹਨ। ਉਹਨਾਂ ਦਾ ਹੱਥੋਂ ਦੇਣਾ ਵੀ ਧਨ ਹੈ, ਜੋ ਦਸਾਂ ਨਵਾਂ ਦੀ ਕਿਰਤ ਵਿਚੋਂ ਕਿਸੇ ਗਊ ਗਰੀਬ ਦੀ ਲੋੜਵੰਦ ਦੀ ਸਹਾਇਤਾ ਕਰਦੇ ਹਨ। ਦੂਜਾ ਪਾਸਾ ਬੇਤੇ ਨਾ ਕਹੋ, ਤੁਸੀਂ ਕਹਿ ਲਿਓ ਦੰਦੇ ਤਾਂ ਠੇਕੇ ਵਿਚ ਵੀ ਹੈਗੇ ਪਾਉਣ ਤੁਸੀਂ, ਉਹ ਧਨ ਕਿੱਥੇ? ਉਹ ਤਾਂ ਬੁਰਾ ਹੀ ਹੈ, ਅੱਜ ਕਿਸੇ ਆਖੋ ਸਤਨਾਮ। ਉਹ ਦੇਣਾ ਵੀ ਧਨ ਹੈ, ਜਿਸ ਦੇਣ ਵਿਚ ਕਿਸੇ ਦਾ ਭਲਾ ਹੋ ਜਾਵੇ, ਉਹ ਸਤੋ ਗੁਣ ਵੀ ਧਨ ਹੈ। ਇਹ ਗੁਰਮੁਖ ਪਿਆਰੇ ਉਹ ਤਮੋ ਗੁਣ ਨਾਸ ਕਰਨਾ, ਖਤਮ ਕਰਨਾ, ਗੁਰਮੁਖਾਂ ਦਾ ਤਮੋ ਗੁਣ ਵੀ ਧਨ ਹੈ। ਉਹ ਕਿਸੇ ਬੰਦੇ ਨੂੰ ਨੀ ਮਾਰਦੇ, ਕਿਸੇ ਦੇ ਔਗੁਣਾਂ ਨੂੰ ਨੀ ਢਕਦੇ, ਕਿਸੇ ਨੂੰ ਮਾੜਾ ਬਚਨ ਕਰਕੇ ਬੇਇੱਜ਼ਤ ਨੀ ਕਰਦੇ, ਨਹੀਂ ਨਹੀਂ, ਉਹ ਆਪਣੇ ਮਾੜੇ ਵਿਕਾਰਾਂ ਨੂੰ ਖਤਮ ਕਰ ਲੈਂਦੇ ਨੇ, ਅੱਜ ਕੇ ਆਖੋ ਸਤਨਾਮ। ਉਹਨਾਂ ਦਾ ਤਮੋ ਗੁਣ ਖਤਮ ਕਰਨਾ ਵੀ ਧਨ ਹੈ, ਉਹ ਬੁਰਿਆਈਆਂ ਨੂੰ ਖਤਮ ਕਰਦੇ ਨੇ। ਤੇ ਜਿਹੜੇ ਸਾਡੇ ਵਰਗੇ ਹੁੰਦੇ ਉਹ ਲੋਕਾਂ ਦੀਆਂ ਚੰਗਿਆਈਆਂ ਨੂੰ ਖਤਮ ਕਰਦੇ ਨੇ, ਅੱਜ ਕੇ ਆਖੋ ਸਤਨਾਮ। ਸਾਡਾ ਤੁਹਾਡਾ ਸਭ ਦਾ ਇੱਕੋ ਹਾਲ ਹੈ, ਕੋਈ ਡਿੱਗ ਜਾਵੇ ਨਾ ਉਹਨੂੰ ਚੱਕਣ ਨੀ ਜਾਓਗੇ। ਇੱਥੇ ਤਾਂ ਥੋੜਾ ਜਿਹਾ ਹੈਗਾ ਫਾਰਮੈਲਿਟੀ ਜੀ ਵੀ ਨੱਟ ਕੇ ਜਾਂਦੇ, ਪਰ ਡਿੱਗੇ ਨੂੰ ਚੱਕਣਾ ਬੜਾ ਔਖਾ, ਨਹੀਂ ਜਾਣਗੇ। ਪਰ ਕੋਈ ਡਿੱਗ ਪਵੇ ਹੱਸ ਸਾਰੇ ਹੀ ਪਾਉਗੇ, ਅੱਜ ਕੇ ਆਖੋ ਸਤਨਾਮ। ਡਿੱਗੇ ਨੂੰ ਵੇਖ ਕੇ ਹੱਸਣਾ ਬਹੁਤ ਸਿਖਾਲਾ, ਡਿੱਗੇ ਨੂੰ ਵੇਖ ਕੇ ਚੱਕਣਾ ਬਹੁਤ ਔਖਾ। ਉਹ ਮਹਾਂਪੁਰਖਾਂ ਦਾ ਗੁਰਸਿੱਖਾਂ ਦਾ ਤਮੋ ਗੁਣ ਹੁੰਦਾ ਨਾਸ ਕਰਨਾ। ਉਹਨਾਂ ਦਾ ਵੈਰੀ ਉਹ ਨੀ ਨਾਸ਼ ਕਿਹਨੂੰ ਕਰਨਗੇ? ਉਹਨਾਂ ਦੇ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਨਾਸ ਕਰਦੇ ਨੇ 24 ਘੰਟੇ। ਆਪਣੇ ਹੀ ਨਹੀਂ ਕਰਦੇ, ਜਿਹੜੀ ਉਹਨਾਂ ਦੀ ਸੰਗਤ ਕਰਦੇ ਹੈ ਉਹਨਾਂ ਨੂੰ ਵੀ ਸ਼ੁਭ ਗੁਣ ਦੇ ਦਿੰਦੇ, ਉਹਨਾਂ ਵਿਚੋਂ ਵੀ ਔਗਣ ਕੱਢ ਦਿੰਦੇ ਨੇ। ਉਹਨਾਂ ਦੇ ਧਨ ਧਨ ਧਨ, ਉਹਨਾਂ ਦਾ ਰਜੋ ਗੁਣ ਵੀ ਧਨ ਹੈ, ਉਹਨਾਂ ਦਾ ਸਤੋ ਗੁਣ ਵੀ ਧਨ ਹੈ, ਉਹਨਾਂ ਦਾ ਗੁਰਮੁਖ ਪਿਆਰੇ ਉਹ ਤਮੋ ਗੁਣ ਵੀ ਧਨ ਹੈ। ਚੌਥਾ ਅਰਥ, ਉਹਨਾਂ ਦਾ ਧਨ ਹੈ ਬਚਪਨ, ਉਹਨਾਂ ਦਾ ਧਨ ਹੈ ਜੋਬਨ, ਉਹਨਾਂ ਦੀ ਬਿਰਧ ਅਵਸਥਾ ਵੀ ਧਨ ਹੈ। ਤੇ ਗੁਰਮੁਖ ਪਿਆਰਿਓ, ਇੱਥੇ ਬਚਪਨ ਚੰਗਾ ਲੱਗਦਾ ਹੈ ਆਪਾਂ ਨੂੰ, ਬੜਾ ਪਿਆਰਾ ਲੱਗਦਾ ਬੱਚਾ, ਗੋਦੀ ਚੱਕੋਗੇ ਪਿਆਰ ਕਰੋਗੇ, ਪਰ ਬੁਢੇਪਾ ਚੰਗਾ ਨਹੀਂ ਚੰਗਾ ਲੱਗਦਾ, ਨਫ਼ਰਤ ਹੋ ਜਾਂਦੀ ਹੈ। ਪਰ ਉਹਨਾਂ ਗੁਰਮੁਖਾਂ ਦੇ ਬੁੱਢੇ ਜੀਵਨ ਵੀ ਪੂਜੇ ਜਾਂਦੇ, ਅੱਜ ਕੇ ਆਖੋ ਸਤਨਾਮ। ਉਹਨਾਂ ਦੀ ਵੀ ਫੋਟੋਆਂ ਖਿੱਚ ਕੇ ਘਰ ਰੱਖੀਆਂ ਜਾਂਦੀਆਂ, ਬੁੱਢਿਆਂ ਦੇ ਵੀ ਬਚਨ ਸੁਣੇ ਜਾਂਦੇ, ਉਹ ਬਿਰਧ ਅਵਸਥਾ ਵਿਚ ਵੀ ਧਨ ਹਨ ਗੁਰਸਿੱਖ ਪਿਆਰਿਓ। ਤਿੰਨ ਵਾਰ ਧਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿ ਕੇ ਫਿਰ ਅਕਾਲ ਪੁਰਖ ਦਾ ਧੰਨਵਾਦ ਕਰਦੇ ਨੇ, ਧਨ ਧਨ ਰਾਮਦਾਸ ਗੁਰ, ਇਹ ਐਡੀ ਵਡਿਆਈ ਤੇਰੇ ਵਿਚ ਕਿੱਥੋਂ ਆ ਗਈ, ਕਿੱਥੋਂ ਐਡੀ ਵਡਿਆਈ? ਹੁਣ ਤੁਸੀਂ ਸਿਆਣੇ ਬੈਠੇ ਹੋ, ਕੋਈ ਬੰਦਾ ਕਿਸੇ ਨੂੰ ਧਨ ਕਹਿ ਦੇਵੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਕੋਈ ਬੰਦੇ ਤੋਂ ਵੱਡਾ ਬੰਦਾ ਉਹਨੂੰ ਧਨ ਕਹਿ ਦੇਵੇ ਉਹ ਤੋਂ ਵੀ ਵੱਡੀ ਗੱਲ ਹੁੰਦੀ ਹੈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਧਨ ਕਹਿ ਦੇਣ ਉਹਨੂੰ ਕੀ ਗਿਣੋ ਮਿਣੋਗੇ, ਅੱਜ ਕੇ ਆਖੋ ਸਤਨਾਮ। ਜਿਹਨੂੰ ਗੁਰੂ ਗ੍ਰੰਥ ਸਾਹਿਬ ਧਨ ਕਹਿ ਦੇਣ ਉਹਦੀ ਵਡਿਆਈ ਗਿਣਤੀ ਮਿਣਤੀ ਵਿਚ ਨਹੀਂ। ਇਹ ਵਡਿਆਈ ਗੁਰੂ ਰਾਮਦਾਸ ਜੀ ਤੈਨੂੰ ਕਿੱਥੋਂ ਮਿਲੀ? ਜਿਨ ਸਿਰਿਆ ਤਿਨੇ ਸਵਾਰਿਆ। ਸਿਰਨਾ ਹੁੰਦਾ ਬਣਾਉਣਾ, ਸਿਰਜਣਾ, ਸਵਾਰਨਾ ਹੁੰਦਾ ਉਹਦੀ ਪ੍ਰਤਪਾਲ ਕਰਨੀ, ਸ਼ਿੰਗਾਰਨਾ। ਇਹਨੂੰ ਸੁਖਮਨੀ ਸਾਹਿਬ ਵਿਚ ਪੜ੍ਹ ਦੋ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਇਕ ਮਕਾਨ ਬਣਾਉਣਾ ਸਾਜਣੇ, ਗੁਰਮੁਖ ਪਿਆਰਿਓ ਤਾਕੀਆਂ ਦਰਵਾਜੇ ਗ੍ਰਿਲ ਲਾਉਣੀ, ਕਾਰਟਨ ਲਾਉਣੇ ਉਹਨੂੰ ਸਵਾਰਨੇ, ਡੈਕੋਰੇਸ਼ਨ ਕਰਨਾ ਉਹਨੂੰ ਸਜਾਉਣਾ, ਡੈਕੋਰੇਸ਼ਨ ਕਰਨੀ। ਇਹ ਤਿੰਨੇ ਗੱਲਾਂ ਵਾਹਿਗੁਰੂ ਆਪ ਕਰ ਰਿਹਾ ਮਾਂ ਦੇ ਪੇਟ ਦੇ ਬੱਚੇ ਵਿਚ, ਪੇਟ ਵਿਚ ਬੱਚੇ ਨੂੰ ਗੁਰਮੁਖ ਪਿਆਰੇ ਉਹ ਆਪੇ ਸਾਜ ਰਿਹਾ, ਆਪੇ ਸਵਾਰ ਰਿਹਾ, ਆਪੇ ਉਹਦੀ ਪ੍ਰਤਪਾਲ ਕਰ ਰਿਹਾ। ਪ੍ਰਤਪਾਲ ਵੀ ਉਥੇ ਹੋਰ ਕੋਈ ਕਰਨ ਵਾਲਾ ਨਹੀਂ। ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਉਥੇ ਹੋਰ ਰੱਖਿਆ ਕੋਈ ਕਰੇ ਨਹੀਂ ਸਕਦਾ। ਗੁਰਸਿੱਖ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਹੋ ਤੁਸੀਂ, ਧੰਨ ਹੋ, ਤੁਹਾਨੂੰ ਅਕਾਲ ਪੁਰਖ ਨੇ ਆਪੇ ਸਾਜਿਆ ਤੇ ਸਾਜ ਕੇ ਆ ਜਿਹੜੀ ਗੁਰੂ ਨਾਨਕ ਦੀ ਗੱਦੀ ਤੇ ਬਿਠਾਲ ਕੇ ਤੁਹਾਨੂੰ ਸਵਾਰਿਆ, ਉੱਚਾ ਕੀਤਾ, ਇਹ ਵੀ ਅਕਾਲ ਪੁਰਖ ਨੇ, ਕਿਉਂਕਿ ਮੰਨ ਗਏ ਨੇ। ਦੂਜਾ ਅਰਥ, ਧੰਨ ਧੰਨ ਰਾਮਦਾਸ ਗੁਰ, ਇੱਥੇ ਹੁਣ ਧੰਨ ਧੰਨ ਜੁਦਾ ਕਰ ਦੋ। ਮੈਂ ਕੋਈ ਵਿਰਲੇ ਹੁੰਦੇ ਨੇ ਸੁਣਨ ਵਾਲੇ ਗੱਲ, ਧੰਨ ਧੰਨ ਜੁਦਾ ਕਰ ਦੋ, ਰਾਮਦਾਸ ਜੁਦਾ ਕਰ ਦੋ, ਧੰਨ ਧੰਨ ਨੂੰ ਲਾਓ ਗੁਰੂ ਦੇ ਨਾਲ, ਧੰਨ ਧੰਨ ਗੁਰੂ। ਹੇ ਰਾਮਦਾਸ ਜੀ, ਉਹ ਧੰਨ ਗੁਰੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ, ਉਹ ਧੰਨ ਗੁਰੂ ਨੇ ਗੁਰੂ ਅੰਗਦ ਦੇਵ ਮਹਾਰਾਜ, ਉਹ ਧੰਨ ਗੁਰੂ ਨੇ ਗੁਰੂ ਅਮਰਦਾਸ ਮਹਾਰਾਜ। ਇੱਕ ਛੋਲੇ ਵੇਚਦੇ ਯਤੀਮ ਬੱਚੇ ਨੂੰ ਸੋਢੀ ਸੁਲਤਾਨ ਬਣਾਤਾ, ਅੱਜ ਕੇ ਆਖੋ ਸਦਨਾ। ਆਪ ਮੰਨਿਆ ਗੁਰੂ ਰਾਮਦਾਸ ਜੀ ਨੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਜਿਨ ਤੂੰ ਸਾਧ ਸਵਾਰ ਸ਼ਿੰਗਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। 7 ਸਾਲ ਦੀ ਉਮਰ ਵਿਚ ਬਾਪੂ ਮਰ ਗਿਆ, 9 ਸਾਲ ਦੀ ਉਮਰ ਵਿਚ ਮਾਤਾ ਜੀ ਚੜਾਈ ਕਰ ਗਏ, ਬਾਬਾ ਹਰਦਾਸ ਜੀ ਸੋਢੀ ਗੁਰੂ ਰਾਮਦਾਸ ਜੀ ਦਾ ਅਵਤਾਰ ਹੋਇਆ ਲਾਹੌਰ ਸ਼ਹਿਰ ਦੇ ਵਿਚ। ਜਿਵੇਂ ਤੁਹਾਡੇ ਇੱਥੇ ਬਰਮਿੰਘਮ ਵਿਚ ਕਿੰਨੇ ਟਾਊਨ ਨੇ ਛੋਟੇ ਛੋਟੇ, ਜੁਦੇ ਜੁਦੇ ਨੇ ਨਾ ਹਿੱਸੇ, ਮੁਹੱਲੇ ਕਹਿੰਦੇ ਆਪਾਂ, ਇਸ ਤਰ੍ਹਾਂ ਹੀ ਪੰਜਾਬ ਵਿਚ ਇਨ੍ਹਾਂ ਨੂੰ ਪੱਤੀਆਂ ਕਹਿੰਦੇ, ਕਿਹੜੀ ਪੱਤੀ ਹੈ, ਪੰਜਾਬੀ ਹੈ। ਇਸ ਤਰ੍ਹਾਂ ਲਾਹੌਰ ਸ਼ਹਿਰ ਦੇ ਵਿਚ ਇਕ ਚੂਨਾ ਮੰਡੀ ਹੈ, ਚੂਨਾ ਮੰਡੀ ਉਹਦਾ ਨਾਂ ਹੈ, ਅਨਾਰਕਲੀ ਬਾਜ਼ਾਰ ਹੈ, ਕਈ ਬਾਜ਼ਾਰ ਨੇ ਉਥੇ, ਇਕ ਚੂਨਾ ਮੰਡੀ ਸਭ ਤੋਂ ਵੱਧ ਅਮੀਰ ਅਨਾਰਕਲੀ ਬਾਜ਼ਾਰ ਹੈ, ਜਿਹੜੇ ਫੋਰਨ ਕੰਟਰੀ ਦੇ ਦੇਖਣ ਜਾਂਦੇ ਉਥੇ ਗੁਰਸਿੱਖ ਪਿਆਰੇ। ਚੂਨਾ ਮੰਡੀ, ਚੂਨਾ ਮੰਡੀ ਦੇ ਵਿਚ ਬਾਬਾ ਹਰਦਾਸ ਜੀ ਦੇ ਘਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ, ਹੁਣ ਉਥੇ ਸਥਾਨ ਬਣ ਰਿਹਾ ਲਾਹੌਰ ਦੇ ਵਿਚ। ਚੂਨਾ ਮੰਡੀ ਹੈ ਉਹ ਇਲਾਕਾ ਜਿੱਥੇ ਚੌਥੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। 9 ਸਾਲ ਦੀ ਉਮਰ ਵਿਚ ਮਾਂ ਬਾਪ ਦਾ ਛਾਇਆ ਚੁੱਕ ਹੋ ਗਿਆ, ਪਰ ਮਾਂ ਬਾਪ ਕੰਮ ਕੀ ਕਰਦੇ ਸੀ, ਛੋਲਿਆਂ ਦਾ ਵਪਾਰ, ਚਣਿਆਂ ਦਾ ਵਪਾਰ। ਤਾਂ ਗੁਰਮੁਖ ਪਿਆਰਿਓ, ਕੋਈ ਵਪਾਰ ਕਿੰਨਾ ਕੁ ਚਿਰ ਕਰਦੇ ਇੰਨੇ ਛੋਟੇ ਬੱਚੇ, ਛਾਬੜੀ ਲਾ ਕੇ ਵੀ ਵੇਚਦੇ ਰਹੇ ਬਾਜ਼ਾਰ ਦੇ ਵਿਚ, ਕਿੰਨਾ ਕੁ ਚਿਰ ਕੰਮ ਚੱਲਦਾ ਗੁਰਸਿੱਖ ਪਿਆਰਿਓ। ਆਖਿਰ ਇਤਫਾਕ, ਕਰਮ ਜਦੋਂ ਚੰਗੇ ਮਿਲਦੇ ਨੇ ਸੰਯੋਗ ਹੋ ਜਾਂਦਾ, ਭਲਾ ਪੁਰਸ਼ ਮਿਲ ਜਾਂਦਾ, ਭਲੀ ਜਗ੍ਹਾ ਮਿਲ ਜਾਂਦੀ ਹੈ। ਨਾਲੇ ਤੁਸੀਂ ਚੰਗੇ ਪੜ੍ਹੇ ਲਿਖੇ ਬੈਠੇ ਹੋ, ਕਿਸੇ ਨੂੰ ਮਕਾਨ ਵੀ ਚੰਗੇ ਪਾਸੇ ਮਿਲ ਜਾਵੇ, ਕਹੋਗੇ ਕਰਮ ਚੰਗੇ ਹੈ, ਅੱਜ ਕਿਹਾ ਆਖੋ ਸਦਨਾ। ਇਕ ਹੋਰ ਗੱਲ ਸੁਣ ਲਓ, ਅਲਾਗ ਦੁਕਾਨਾਂ ਹੈ, ਕੋਲ ਸਿਨੇਮਾ ਢਾਇਆ ਹੋਣੀ, ਹੋਟਲ ਵੀ ਹੋਊਗਾ ਕੋਈ, ਬਹੁਤ ਤਰ੍ਹਾਂ ਦੀਆਂ ਦੁਕਾਨਾਂ ਹੋਣਗੀਆਂ, ਜਗ੍ਹਾ ਇਕੋ ਹੈ, ਆਹ ਵੀ ਜਗ੍ਹਾ ਹੈ ਜਿੱਥੇ ਗੁਰਦੁਆਰਾ ਬਣਿਆ ਹੋਇਆ, ਅੱਜ ਕਿਹਾ ਆਖੋ ਸਦਨਾ। ਧਰਤੀ ਤਾਂ ਉਹੀ ਹੈ, ਇਹ ਕੋਈ ਪਿਛਲੇ ਜਨਮ ਦੇ ਕਰਮ ਸੀ ਨਾ ਇਸ ਜਗ੍ਹਾ ਦੇ, ਨਹੀਂ ਪਿੰਡਾਂ ਦੀ ਗੱਲ ਲੈ ਲਓ, ਪਿੰਡਾਂ ਵਿਚ ਜਾ ਕੇ ਕਈਆਂ ਨੇ ਤੁਸੀਂ ਕੋਠੀਆਂ ਪਾ ਲਈਆਂ, ਕਈ 40 ਸਾਲ ਦੇ ਢੇਰੇ ਲੱਗੇ ਵੇ ਹੈ, ਅੱਜ ਕਿਹਾ ਆਖੋ ਸਤਨਾਮ। ਜਗ੍ਹਾ ਦਾ ਕਰਮ ਹੁੰਦਾ, ਚੰਗੀ ਜਗ੍ਹਾ ਮਿਲਣੀ ਇਹ ਵੀ ਬਹੁਤ ਉੱਚੇ ਕਰਮਾਂ ਦੀ ਗੱਲ ਹੁੰਦੀ ਹੈ। ਗੁਰਸਿੱਖ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ, ਉਨ੍ਹਾਂ ਦਾ ਇਤਫਾਕ ਹੋ ਗਿਆ ਕਿ ਜਿੱਥੇ ਗੁਰੂ ਅਮਰਦਾਸ ਜੀ ਨੇ ਅਵਤਾਰ ਧਾਰਿਆ, ਉਸੇ ਪਿੰਡ ਗੁਰੂ ਰਾਮਦਾਸ ਜੀ ਦੇ ਨਾਨਕੇ ਅੱਜ ਕਿਹਾ ਆਖੋ ਸਦਨਾਮ, ਬਾਸਰ ਕੇ ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ। ਤੇ ਆਪਾਂ ਨੂੰ ਸਮਾਜ ਵਾਲੇ ਬੈਠੇ ਆਪਾਂ ਗ੍ਰਿਸ਼ਤੀ, ਜਦੋਂ ਕਿਸੇ ਛੋਟੀ ਉਮਰ ਵਿਚ ਬੱਚੇ ਦੇ ਮਾਤਾ ਪਿਤਾ ਚੜਾਈ ਕਰ ਜਾਣ, ਅਸਲ ਟਿਕਾਣਾ ਉਹਦਾ ਨਾਨਕੇ ਹੀ ਹੁੰਦਾ, ਨਾਨਕੇ ਹੀ ਸਾਂਭਦੇ ਹੁੰਦੇ। ਬਹੁਤ ਘਟਨਾਵਾਂ ਐਸੀਆਂ ਵਾਪਰਦੀਆਂ ਨੇ, ਨਾਨਕੇ ਹੀ ਸਾਂਭਦੇ। ਨਾਨੀ ਕੋਲ ਗਏ, ਉਥੇ ਦਸਨਮ ਦੀ ਕਿਰਤ ਕਰਦੇ ਰਹੇ, ਫੇਰ ਬਾਸਰ ਕੇ ਤੋਂ ਜਥਾ ਜਾਂਦਾ ਹੁੰਦਾ ਸੀ ਗੋਇੰਦਵਾਲ ਸਾਹਿਬ ਬੌਲੀ। 6 ਸਾਲ ਵਿਚ ਬੌਲੀ ਪੱਟ ਹੋਈ ਹੈ, 2-4 ਦਿਨ ਵਿਚ ਨੀ। ਜਿਹੜਾ ਹੁਣ ਤੁਸੀਂ ਬੌਲੀ ਸਾਹਿਬ ਦੇ ਦਰਸ਼ਨ ਕਰਦੇ ਹੋ, ਇਹ ਚੌਥਾ ਹਿੱਸਾ ਖੂਹ ਹੈ, ਇਸ ਖੂਹ ਤੇ ਚਾਰ ਵਿੱਢ ਚੱਲਦੇ ਹੁੰਦੇ ਸੀ, ਇੰਨੀ ਚੌੜੀ ਸੀ ਬਾਲੀ ਸਾਹਿਬ, ਚਾਰ ਖੂਹ ਉੱਪਰ ਚੱਲਦੇ ਸੀ। ਪੰਜਾਬੀ ਬੈਠੇ ਹੋ, ਚਾਰ ਖੂਹਾਂ ਵਾਲੇ ਨੂੰ ਆਪਾਂ ਚਵਿੱਡਾ ਕਹਿੰਦੇ ਹੁੰਦੇ ਸੀ, ਕਈ ਪਿੰਡਾਂ ਚ ਚਾਰ ਚਾਰ ਖੂਹਾਂ ਵਾਲੇ ਖੂਹ ਹੁੰਦੇ ਸੀ, ਚਾਰ ਜੋੜੀਆਂ ਪੌਦਿਆਂ ਦੀਆਂ ਜੁੜ ਪੈਂਦੀਆਂ ਸੀ ਇਕੱਠੀਆਂ ਹੀ। ਇਹ ਚਵਿੱਡਾ ਸੀ, ਇੰਨਾ ਚੌੜਾ ਬਣਾਇਆ ਸੀ। ਖੂਹ ਤੇ ਬੌਲੀ ਦਾ ਫਰਕ ਕੀ ਹੁੰਦਾ ਪ੍ਰੇਮੀਓ? ਬਹੁਤੇ ਫਰਕ ਨਹੀਂ ਹੁੰਦੇ। ਬੌਲੀ ਵੀ ਖੂਹ ਹੁੰਦਾ, ਖੂਹ ਵੀ ਬੌਲੀ ਹੁੰਦੀ ਹੈ, ਫਰਕ ਕੀ ਹੁੰਦਾ? ਖੂਹ ਉਹ ਹੁੰਦਾ ਜਿਹਚੋਂ ਖਿੱਚ ਕੇ ਪਾਣੀ ਕੱਢਿਆ ਜਾਵੇ ਬਾਲਟੀਆਂ ਡੋਲਾਂ ਨਾਲ, ਪ੍ਰੈਸ਼ਰ ਦੇ ਨਾਲ। ਬੌਲੀ ਉਹ ਹੁੰਦੀ ਏ ਜਿਸ ਬਾਣੀ ਕੋਲ ਬੰਦਾ ਤੁਰ ਕੇ ਜਾ ਸਕੇ। ਅੱਜ ਕੇ ਆਖੋ ਸਤਨਾਮ, ਅਸਲ ਸ਼ਬਦ ਹੈ ਬਾਬਲੀ, ਉਹ ਖੂਹ ਜਿਹਦੇ ਕੋਲ ਤੂੰ ਤੁਰ ਕੇ ਉਤਰ ਕੇ ਪੈਦਲ ਜਾ ਸਕੇ, ਉਹਦਾ ਨਾਮ ਬਾਬਲੀ ਹੈ। ਆਨੰਦਗੜ੍ਹ ਸਾਹਿਬ ਦੇ ਕਿਲ੍ਹੇ ਵਿਚ ਬਣਾਈ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਅੱਜ ਤੱਕ ਬੌਲੀ ਦੇ ਦਰਸ਼ਨ ਕਰਦੇ ਹੋ ਤੁਸੀਂ। ਉਹ ਬਾਬਲੀ ਕੱਢਣਾ ਨਾ ਪਵੇ ਪਾਣੀ, ਤੂੰ ਉਤਰ ਕੇ ਹੀ ਜਾ ਕੇ ਇਸ਼ਨਾਨ ਕਰ ਸਕੇ। ਛੇ ਸਾਲ ਵਿਚ ਇਹਦਾ ਕੱਟ ਟੁੱਟਿਆ ਸੀ, ਛੇਤੀ ਨਹੀਂ, ਕਿਉਂਕਿ ਉਦੋਂ ਸਾਧਨ ਨਹੀਂ ਸੀ ਹੁੰਦੇ। ਹੁਣ ਤਾਂ ਮਸ਼ੀਨਰੀ ਯੁੱਗ ਹੈ, ਹੁਣ ਤਾਂ ਬੋਰ ਕਰਾਉਣੇ ਹੋ ਤੁਸੀਂ, ਸਵੇਰੇ ਮਸ਼ੀਨ ਲਿਆਂਦੀ, ਸੰਝ ਨੂੰ ਪਾਣੀ ਨਿਕਲ ਪੈਂਦਾ। ਅੱਗੇ ਬੋਰ ਕਰਾਈ ਦਾ ਤਾਂ ਨਲਕੇ ਦਾ 10 ਦਿਨ ਲੱਜਾਂ ਤੋੜੀ ਜਾਂਦੇ, ਤੇ ਅਜਕੇ ਕੋ ਸਤਨਾ ਬੋਕੀ ਫਸ ਗਈ, ਆਹ ਹੋ ਗਿਆ। ਹੁਣ ਰੋੜਾਂ ਦੀ ਹੁਣ ਪਾਂਡੂ ਆ ਗਿਆ, ਕਿਵੇਂ ਕੱਟੀਏ ਤੁਹਾਨੂੰ ਪਤਾ ਹੀ ਹੈ। 6 ਸਾਲ ਸੇਵਾ ਚੱਲੀ ਸੀ, ਉਸ ਸੇਵਾ ਵਿਚ ਜਾਂਦੇ ਹੁੰਦੇ ਸੀ ਬਾਸਰ ਕੇ ਤੋਂ ਜਥੇ ਸੇਵਾ ਕਰਨ। ਬਸ ਭਾਗ ਜਾਗ ਪਏ ਉਹਨਾਂ ਜਥਿਆਂ ਨਾਲ, ਫਿਰ ਭਾਈ ਜੇਠਾ ਜੀ ਪਹਿਲਾ ਨਾਂ, ਉਹ ਗਏ ਸੇਵਾ ਐਸੀ ਕੀਤੀ ਗੁਰਸਿੱਖ ਪਿਆਰਿਓ। 12 ਸਾਲ ਗਾਗਰ ਢੋਈ ਗੁਰੂ ਅਮਰਦਾਸ ਜੀ ਨੇ, 6 ਸਾਲ ਟੋਕਰਾ ਢੋਇਆ ਗੁਰੂ ਰਾਮਦਾਸ ਜੀ, 6 ਸਾਲ ਮਿੱਟੀ ਦੇ ਟੋਕਰੇ, ਮੰਡਾਸਾ ਨਹੀਂ ਖੋਲਿਆ, ਸਿਰ ਤੇ ਮੰਡਾਸਾ ਬੰਨਿਆ। 6 ਸਾਲ ਵਿਚ ਕੱਟ ਟੁੱਟੇ ਅਸੀਂ ਭਾਈ ਜੀਵਾ। ਗੁਰੂ ਅਮਰਦਾਸ ਜੀ ਦਾ ਰਸੋਈਆ ਹੁੰਦਾ ਸੀ, ਕੜ ਪਤਾ ਕਿਵੇਂ ਟੁੱਟਦਾ ਹੁੰਦਾ ਸੀ? ਜਦ ਪਤਾ ਲੱਗ ਗਿਆ ਆਲੇ ਦੁਆਲੇ ਪਾਣੀ ਹੈਗਾ, ਫਿਰ ਉਹ ਪੱਥਰ ਭੰਨਣਾ ਹੁੰਦਾ ਸੀ, ਪਰ ਸਾਧਨ ਨਹੀਂ ਸੀ ਹੁੰਦੇ। ਜਿਹੜਾ ਉਹ ਕੜ ਤੋੜਦਾ ਹੁੰਦਾ ਸੀ, ਪਤਾ ਨਹੀਂ ਸੀ ਹੁੰਦਾ ਵੀ ਬਾਹਰ ਨਿਕਲੂਗਾ ਕਿ ਵਿੱਚੇ ਡੁੱਬੂਗਾ। ਭਾਈ ਜੀਵੇ ਨੇ ਕੁਰਬਾਨੀ ਕੀਤੀ ਸੀ, ਉਹਨੇ ਕੜ ਤੋੜੇ ਸੀ ਬੌਲੀ ਸਾਹਿਬ ਜੀ ਦਾ। ਤਾਂ ਗੁਰਸਿੱਖ ਪਿਆਰਿਓ, ਉਹ ਸੇਵਾ ਕੀਤੀ ਜਿਹਨੂੰ ਮਹਾਰਾਜ ਆਪ ਕਹਿੰਦੇ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਨੋ ਆਪੇ। ਗੁਰੂ ਅਮਰਦਾਸ ਜੀ, ਕਿਤੇ ਤੈਨੂੰ ਪਤਾ ਨੀ ਮੈਂ ਕੌਣ ਸੀ, ਘੁੰਗੜੀਆਂ ਵੇਚਣ ਵਾਲਾ, ਯਤੀਮ, ਘਰ ਘਰ ਰੁਲਦਾ ਫਿਰਦਾ, ਪਰ ਆ ਜਿਹੜਾ ਧੰਨ ਧੰਨ ਰਾਮਦਾਸ ਗੁਰ, ਧੰਨ ਹਨ ਗੁਰੂ ਨਾਨਕ ਦੇਵ ਗੁਰੂ, ਧੰਨ ਹਨ ਗੁਰੂ ਅੰਗਦ ਦੇਵ ਜੀ ਗੁਰੂ, ਜਾਂ ਧੰਨ ਧੰਨ ਗੁਰ ਅਮਰਦਾਸ ਮਹਾਰਾਜ, ਜਿਨ੍ਹਾਂ ਨੇ ਰਾਮਦਾਸ ਨੂੰ ਸੋਢੀ ਸੁਲਤਾਨ ਬਣਾ ਦਿੱਤਾ, ਜਿਨ ਸਿਰਿਆ ਤਿੰਨੇ ਸਵਾਰਿਆ। ਸਿਰਿਆ ਵੀ ਸਵਾਰਿਆ ਪਤਾ ਕੀ ਹੈ? ਬਹੁਤ ਸਿਆਣੇ ਬੈਠੇ ਹੋ, ਐਵੇਂ ਨੀ ਲੰਘ ਜਾਣਾ ਸਵਾਰਿਆ, ਸਵਾਰ ਦਿੱਤਾ ਇੱਕ ਯਤੀਮ ਮੁੰਡੇ ਨੂੰ, ਆਪਣੀ ਲੜਕੀ ਦਾ ਰਿਸ਼ਤਾ ਦੇ ਦਿੱਤਾ। ਅੱਜ ਕੇ ਆਖੋ ਸਤਨਾਮ, ਇਹ ਨੁਕਤੇ ਹੀ ਹੁੰਦੇ, ਬਸ ਹੋਰ ਕੁਝ ਨੀ ਹੁੰਦਾ, ਨੁਕਤੇ ਸਮਝ ਲਿਆ। ਇੱਕ ਟੋਕਰੀ ਢੋਣ ਵਾਲਾ, ਨਾ ਮਾਂ ਹੈ, ਨਾ ਬਾਪ ਹੈ, ਨਾ ਜਾਇਦਾਦ ਹੈ, ਨਾ ਘਰ ਹੈ, ਇਹ ਤੋਂ ਵੱਧ ਤੁਸੀਂ ਕਿਸੇ ਦਾ ਕੀ ਸਵਾਰੋਂਗੇ? ਅੱਜ ਕੇ ਆਖੋ ਸਤਨਾਮ, ਜਿਹਨੂੰ ਗੁਰੂ ਅਮਰਦਾਸ ਆਪਣੀ ਧੀ ਦਾ ਰਿਸ਼ਤਾ ਦੇ ਦੇਵੇ। ਸਵਾਰਿਆ ਫਿਰ ਸਾਜ ਦਿੱਤਾ, ਕੱਲਾ ਸਵਾਰਿਆ ਨੀ, ਪੰਜਾਬੀ ਬੋਲਾ, ਕਿਸੇ ਗਰੀਬ ਨੂੰ ਰਿਸ਼ਤਾ ਵੀ ਦੇ ਦੋ, ਉਹਦੀ ਦੁਕਾਨ ਵੀ ਖਿਲਾ ਦੋ, ਸਟੋਰ ਵੀ ਖਿਲਾ ਦੋ, ਉਹਨੂੰ ਟਰੱਕ ਲੈ ਕੇ ਵੀ ਦੇ ਦੋ, ਨਾਲੇ ਸਵਾਰਤਾ ਨਾਲੇ ਸਾਜਤਾ। ਹੁਣ ਅਗਲੀ ਗੱਲ ਸੁਣੋ, ਇਹ ਗੱਲ ਗੁਰੂ ਨਾਨਕ ਤੋਂ ਲੈ ਕੇ, ਗੁਰੂ ਨਾਨਕ ਨੇ ਲੈਣੇ ਨੂੰ ਸਵਾਰਿਆ, ਸਵਾਰਿਆ 7 ਸਾਲ ਘਾੜਤ ਘੜੀ ਉਹਦੀ, ਸਵਾਰ ਦਿੱਤਾ ਤੇ ਫਿਰ ਸਾਜ ਵੀ ਦਿੱਤਾ, ਕਹਿ ਦਿੱਤਾ ਹੁਣ ਨਾਨਕੇ ਤੂੰ। ਇਹੀ ਗੱਲ ਖਾਲਸਾ ਜੀ ਤੁਹਾਡੇ ਨਾਲ ਹੋਈ ਹੈ, ਇਹੀ ਗੱਲ ਹੋਈ ਹੈ। 5 ਪਿਆਰੇ ਸਾਜੇ ਨੀ ਨਿਵਾਜੇ, ਸਾਜ ਦੇਣਾ ਹੋਰ ਚੀਜ਼ ਹੁੰਦਾ, ਸਾਜ ਕੇ ਨਿਵਾਜਣਾ, ਸਵਾਰ ਦੇਣਾ ਹੋਰ ਚੀਜ਼ ਹੁੰਦੀ ਹੈ, ਸਵਾਰ ਕੇ ਸਾਧ ਦੇਣਾ ਹੋਰ ਚੀਜ਼ ਹੁੰਦੀ ਹੈ। ਪੰਜਾਂ ਪਿਆਰਿਆਂ ਨੂੰ ਸਾਜਿਆ ਨੀ ਨਿਵਾਜਿਆ, ਕਹਿ ਦਿੱਤਾ ਹੁਣ ਤੁਸੀਂ ਗੁਰੂ ਤੇ ਮੈਂ ਚੇਲਾ, ਅੱਜ ਕੇ ਆਖੋ ਸਾਥ। ਇਹ ਤੋਂ ਬੜੀ ਨਿਵਾਜਿਸ਼ ਕੌਣ ਕਰੂਗਾ? ਨਿਵਾਜਿਸ਼ ਹੁੰਦੀ ਹੈ ਕਿਰਪਾ, ਦਿਆਲਤਾ, ਬਹੁਤ ਵੱਡੀ ਦਇਆ। ਨਿਵਾਜਿਸ਼ ਫਾਰਸੀ ਦਾ ਸ਼ਬਦ ਹੈ, ਮੁਸਲਮਾਨ ਕਹਿਣਗੇ ਖੁਦਾ ਦੀ ਨਿਵਾਜਿਸ਼ ਹੈ, ਉਹਦੀ ਰਹਿਮਤ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਤੁਹਾਡੇ ਤੇ ਰਹਿਮਤ, ਐਡੋ ਵੱਡੀ ਰਹਿਮਤ ਕੀ ਹੋਊਗੀ? ਪਹਿਲਾਂ ਆਪ ਸਾਜਿਆ, ਆਪੇ ਪੰਜ ਪਿਆਰੇ ਬਣਾਏ, ਫਿਰ ਨਿਵਾਜਿਆ, ਹੁਣ ਤੁਸੀਂ ਮੈਨੂੰ ਬਣਾਓ, ਅੱਜ ਕੇ ਆਖੋ ਸਤਨਾਮ। ਇਹ ਹੋਰ ਘਰ ਵਿਚ ਨਹੀਂ ਹੋਈ ਗੱਲ। ਧੰਨ ਗੁਰੂ ਅਮਰਦਾਸ ਮਹਾਰਾਜ, ਤੂੰ ਧੰਨ ਹੈ, ਧੰਨ ਹੈ ਜਿਹਨੇ ਇਕ ਘੁੰਗੜੀਆਂ ਵੇਚਣ ਵਾਲੇ ਬੱਚੇ ਨੂੰ ਨਾ ਮਾਂ ਨਾ ਬਾਪ ਨਾ ਘਰ ਨਾ ਘਾਟ ਨਾ ਕੋਈ ਜਾਇਦਾਦ, ਤੂੰ ਸਵਾਰ ਦਿੱਤਾ ਉਹਨੂੰ ਆਪਣੀ ਮਾਣ ਯੋਗ ਸਤਿਕਾਰ ਯੋਗ ਗੁਣਾਂ ਦੀ ਭਰੀ ਹੋਈ ਧੀ ਬੀਬੀ ਭਾਨੀ ਦਾ ਰਿਸ਼ਤਾ ਦੇ ਦਿੱਤਾ, ਐਡਾ ਮਾਣ ਬਖਸ਼। ਫਿਰ ਰਿਸ਼ਤਾ ਹੀ ਨਹੀਂ ਦਿੱਤਾ, ਫਿਰ ਸਾਜ ਵੀ ਦਿੱਤਾ, ਗੱਦੀ ਤੇ ਵੀ ਬਿਠਾ ਦਿੱਤਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੇ ਤਾਰਿਆ। ਸੁਣਿਆ ਸ਼ਬਦ, ਪੜਿਆ ਬਹੁਤ ਹੋਣਾ। ਕਰਾਮਾਤਾਂ ਹੁੰਦੀਆਂ ਨੇ, ਕਰਾਮਾਤ ਦਿਖਾਓ, ਕਰਾਮਾਤ ਦਿਖਾਤੀ। ਅਰ ਗੁੱਸਾ ਨਾ ਕਰਿਓ, ਤੁਸੀਂ ਤਾਂ ਫਸੇ ਹੋਈ ਕਰਾਮਾਤਾਂ ਚ, ਅੱਜ ਕਿਹਾ ਕੋਲ ਸਤਨਾਮ। ਤੁਸੀਂ ਕਰਨੀ ਛੱਡ ਦਿੱਤੀ, ਕਰਾਮਾਤਾਂ ਵਿਚ ਫਸ ਗਏ। ਜਿੱਥੇ ਕੋਈ ਬਾਬਾ ਥੋੜੀ ਜਿਹੀ ਖੇਡ ਖੇਡਣ ਲੱਗ ਜਾਵੇ, ਚੱਲਣ ਦੇ ਟਰੱਕ, ਚੱਲਣ ਦੇ ਇੰਗਲੈਂਡ ਤੇ ਗਿਆ ਦੀਆਂ ਕਾਰਾਂ। ਇੱਕ ਪਤਾ ਨੀ ਕਿਹੜਾ ਪਿੰਡ ਸੀ, ਮੈਂ ਭੁੱਲ ਗਿਆ, ਭਾਈ ਜਗਿੰਦਰ ਸਿੰਘ ਜਾਣਦੇ ਹੋਣੇ ਹੈ। ਉਹ ਬਾਬਾ ਮਰੂਦਾਂ ਚ ਬੈਠਾ ਸੀ, ਕਹਿੰਦਾ 12 ਵਜੇ ਰਾਤ ਨੂੰ ਦੁਨੀਆਂ ਖਤਮ ਹੋ ਜਾਣੀ ਹੈ। ਅੱਧਾ ਇੰਗਲੈਂਡ ਉਹਦੇ ਕੋਲ ਜਾ ਕੇ ਆਇਆ, ਅੱਧੀ ਅਮਰੀਕਾ। ਪੰਜਾਬੀ ਨਹੀਂ ਤੇ ਜਾਂਦੇ, ਇਹ ਤਾਂ ਜੇਤਾ ਪੜਿਆ ਤੇਤਾ ਕੜਿਆ, ਥੋੜੀ ਹਾਲ ਹੋਈ ਵੀ ਹੈ, ਅੱਜ ਕੇ ਕੋ ਸਤਨਾਮ। ਲੁਧਿਆਣੇ ਤਾਂ ਪੀਰ ਬੈਠਾ ਹੀ ਨੀ ਕੋਈ ਸੈਯਦ ਬਾਬਾ, ਇਹ 4 ਵਾਲੇ ਥੋੜੇ ਇੰਗਲੈਂਡ ਚ ਬੈਠੇ ਹੈ। ਕਿਉਂਕਿ ਤੁਸੀਂ ਪੜੇ ਹੋਏ ਨਾ ਜਾਦੇ, ਜੇਤਾ ਪੜਿਆ ਤੇਤਾ ਕੜਿਆ। ਗੁਰਸਿੱਖ ਪਿਆਰਿਓ, ਜਿੱਥੇ ਕੋਈ ਇਹੋ ਜਿਹੀ ਟਿਗਵਾਂਜ ਰਚ ਲਵੇ ਨਾ ਕੋਈ, ਚੱਲਣ ਦੇ ਵੀਰਾਂ ਫਿਰ ਸਿੱਖਾਂ ਦੀਆਂ। ਲੰਗਰ ਚ ਤਾਂ ਦਾਲ ਫੁਕਾ ਪਰ ਵਰਤੂਗਾ, ਜਿੱਥੇ ਇਹੋ ਜਿਹਾ ਪ੍ਰਪੰਚ ਕੋਈ ਕਰਦਾ, ਉੱਥੇ 24 ਘੰਟੇ ਗੁਲਾਬ ਜਾਮਣਾ ਚੱਲਦੀ ਹੈ। ਜਲੇਬੀ ਵੀ ਨੀ ਕੋਈ ਖਾਂਦਾ, ਉੱਥੇ ਰਸਗੁੱਲਿਆਂ ਦੇ ਲੰਗਰ ਹੁੰਦੇ। ਦੇਖੋ ਕੈਸੀ ਹਾਲਤ ਵਿਚ ਸਿੱਖ ਫਸੇ ਨੇ। ਗੁਰਸਿੱਖ ਪਿਆਰਿਓ, ਕਰਾਮਾਤਾਂ ਵੇਖਦੇ ਹੋ ਤੁਸੀਂ? ਕਰਾਮਾਤ ਮੁਸਲਮਾਨੀ ਸ਼ਹਿਰ ਵਿਚ, ਮੁਸਲਮਾਨੀ ਸਰਾਂ ਦੇ ਵਿਚ ਕਰਾਮਾਤ ਨੂੰ ਧਰਮ ਮੰਨਿਆ, ਇਮਾਨ ਮੰਨਿਆ। ਜਿੱਥੇ ਤੁਸੀਂ ਬੈਠੇ ਹੋ, ਇੱਥੇ ਕਰਾਮਾਤ ਨੂੰ ਕਹਿਰ ਮੰਨਿਆ। ਇੱਥੇ ਸਿੱਖ ਨੇ ਕਰਾਮਾਤ ਦਿਖਾਉਣੀ ਨੀ, ਗੁਰੂ ਦੀ ਕਰਾਮਾਤ ਦੇਖਣੀ ਹੈ। ਅੱਜ ਕੇ ਆਖੋ ਅਸੀਂ ਦਿਖਾਉਣ ਨੀ ਆਏ ਕਰਾਮਾਤ, ਕੁਦਰਤ ਦਿਸ਼ਾ, ਕੁਦਰਤ ਸੁਣੀਏ, ਕੁਦਰਤ ਬਹੁਤ ਸਬਸਾ, 24 ਘੰਟੇ ਦੀ ਕਰਾਮਾਤ ਦਿਖ ਰਹੀ ਹੈ ਸਾਨੂੰ, ਦੇਖੋ। ਪਰ ਅਸੀਂ ਦੇਖਣ ਤੋਂ ਹਟ ਕੇ ਦਿਖਾਉਣ ਲੱਗ ਪਏ। ਤੁਹਾਡੇ ਐਸੇ ਓਪਨਿੰਗ ਰੈਸਲਿੰਗ ਹੁੰਦੀ ਹੋਣੀ ਹੈ ਮੁੱਕੇਬਾਜ਼ੀ, ਕਬੱਡੀ ਦੇ ਮੈਚ, ਦੇਖੋ ਕਿਵੇਂ ਮੁੱਕਾ ਘਸੁੰਨ ਖੜਕਦੇ, ਨੱਕ ਫੁੱਟ ਗਏ, ਕੰਨ ਫੁੱਟ ਗਏ, ਖੂਨ ਚੱਲਦਾ, ਦੰਦ ਟੁੱਟ ਗਏ। ਜਿਹੜੇ ਦੇਖਦੇ ਆ ਉਹ ਤਾੜੀਆਂ ਮਾਰਦੇ, ਉਹਨਾਂ ਦਾ ਬੁਰਾ ਹਾਲ ਪਿਆ, ਤੁਸੀਂ ਭੰਗੜਾ ਪਾਉਂਦੇ ਹੋ। ਇੱਥੋਂ ਹੀ ਸਮਝ ਲਓ, ਜਿਹੜਾ ਦਿਖਾਊਗਾ ਖੇਡ ਉਹਦਾ ਬੁਰਾ ਹਾਲ ਹੋਊਗਾ, ਜਿਹੜਾ ਦੇਖੂਗਾ ਆਨੰਦ ਵਿਚ ਖੜਾ ਰਹੂਗਾ। ਆਪਾਂ ਕਿਰਤ ਕਰਦੇ ਨਾ ਬਣੋ, ਉਹਨੂੰ ਕਰਦੇ ਨੂੰ ਕਰਨ ਦੋ, ਤੁਸੀਂ ਦੇਖੋ, ਤੁਸੀਂ ਵੇਖਣ ਵਾਲੇ ਬਣ ਜਾਓ, ਆਨੰਦੇ ਆਨੰਦ, ਕੋਈ ਦੁੱਖ ਆਉਣਾ ਹੀ ਨਹੀਂ। ਪਰ ਜਦੋਂ ਕਰਨ ਲਗੋਗੇ ਦੁੱਖ ਖੜਾ ਹੋਊਗਾ, ਹੋਊਗਾ ਖੜਾ ਸਾਰਿਆਂ ਨੂੰ, ਨਹੀਂ ਤਾਂ ਅੱਧਿਆਂ ਨੂੰ। ਜਿਹੜਾ ਹਾਰ ਗਿਆ ਬਸ ਉਸ ਦਿਨ ਰੋਟੀ ਵੀ ਚੰਗੀ ਨਹੀਂ ਲੱਗਣੀ, ਅੱਜ ਕੇ ਆਖੋ ਸਤਨਾਮ, ਚਾਹ ਵੀ ਸਵਾਦ ਨਹੀਂ ਲੱਗਣੀ। ਤੇ ਜਿਹੜੇ ਜਿੱਤੇ ਖੁਸ਼ੀ ਮਨਾਏ, ਉਹ ਵੀ 2 ਦਿਨ ਬਾਅਦ ਆਨੇ ਵਾਲੀ ਜਗ੍ਹਾ ਆ ਕੇ ਗਿਆ ਆਖੋ, ਕਿੰਨਾ ਕੁ ਚਿਰ ਰਹੀ। ਗੁਰਮੁਖ ਪਿਆਰਿਓ, ਸਤਿਗੁਰ ਗੁਰੂ ਘਰ ਦੇ ਵਿਚ ਕਰਾਮਾਤ ਦਿਖਾਉਣੀ ਨੀ, ਵਾਹਿਗੁਰੂ ਦੀ ਕਰਾਮਾਤ ਦੇਖੋ। ਚਲੋ ਬਾਹਰ ਨਹੀਂ ਦੇਖਣੀ, ਆਪਣੇ ਅੰਦਰ ਹੀ ਦੇਖ ਲੈ। ਆਪਣੇ ਅੰਦਰ ਦੇਖ ਕੇ ਕਰਾਮਾਤ ਵਰਤ ਰਹੀ ਹੈ। ਤੂੰ ਪ੍ਰਸ਼ਾਦਾ ਛਕਿਆ, ਹਜ਼ਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਆਪ ਹੋ ਰਿਹਾ ਹੈ। ਕੋਈ ਤੁਹਾਡੇ ਵਿੱਚੋਂ ਵੀ ਮੈਂ ਰੋਟੀ ਹਜ਼ਮ ਕੀਤੀ ਹੈ? ਆਪਣੇ ਆਪ ਹੋ ਰਿਹਾ। ਰੋਟੀ ਤੋਂ ਜੂਸ ਬਣਿਆ, ਕਿਹੜੀ ਜੂਸਰ ਮਸ਼ੀਨ ਲਾਈ ਹੈ ਤੁਸੀਂ? 120 ਦਿੱਤਾ ਤੱਕ, 110 ਦਿੱਤਾ ਤਾਂ ਉਹਨੂੰ, ਇੰਡੀਅਨ ਕਰੰਟ ਦਿੱਤਾ ਤੱਕ ਕੈਨੇਡਾ ਵਾਲਾ, ਕਿਹੜੀ ਕੰਪਨੀ ਦੀ ਜੂਸਰ ਲਾਈ ਸੀ ਅੰਦਰ ਤੇਰੀ ਰੋਟੀਆਂ ਤੋਂ ਜੂਸ ਹੋ ਰਿਹਾ? ਇਹ ਕਰਾਮਾਤ ਵਾਹਿਗੁਰੂ। ਖਾਨਾ ਆਨੇ ਬਣ ਰਿਹਾ ਜੂਸ, ਤੇ ਬਣ ਕੇ ਗਾਲ ਬਲੈਡਰ ਵਿਚ ਜਾ ਰਿਹਾ, ਨਾਲੀਆਂ ਫਿੱਟ ਨੇ ਭਰ ਰਿਹਾ, ਉਥੋਂ ਫਿਰ ਖੂਨ ਬਣਨ ਵਾਸਤੇ ਤੁਰਦਾ। ਕਦੇ ਦੇਖੀਓ ਨੀ ਕਰਮਾ ਦਿਖਾਉਂਦਾ ਫਿਰਦੇ ਤੂੰ? ਚਲੋ ਇਕ ਗੱਲ ਤਾਂ ਦੇਖ ਲਿਓ, ਸੋਚ ਲਿਓ ਘਰ ਜਾ ਕੇ। ਤੁਹਾਨੂੰ ਸਭ ਨੂੰ ਪਤਾ ਹੈ ਕਿ ਕਣਕ ਵਿਚ ਖੂਨ ਹੈ, ਸੇਬਾ ਵਿਚ ਖੂਨ, ਅੰਗੂਰਾਂ ਵਿਚ ਖੂਨ ਹੈ, ਮਰੂਦ ਵਿਚ ਖੂਨ ਹੈ, ਦੁੱਧ ਵਿਚ ਖੂਨ ਹੈ, ਸਭ ਨੂੰ ਪਤਾ। ਇਸੇ ਕਰਕੇ ਕਣਕ ਖਾਣੇ, ਅੰਦਰ ਖੂਨ ਬਣੇ, ਦੁੱਧ ਪੀਨੇ ਖੂਨ ਬਣੇ। ਸਭ ਨੂੰ ਪਤਾ ਕਿ ਕਣਕ ਚੋਂ ਖੂਨ ਬਣਦਾ, ਸੇਬਾਂ ਚੋਂ ਖੂਨ ਬਣਦਾ। ਉਹ ਇੰਗਲੈਂਡ ਵਾਲੇ, ਉਹ ਬਹੁਤ ਐਡਵਾਂਸ ਕੰਟਰੀ ਹੈ ਤੁਹਾਡਾ, ਜੇ ਤੁਹਾਨੂੰ ਪਤਾ ਵੀ ਕਣਕ ਵਿਚੋਂ ਖੂਨ ਬਣਦਾ, ਢਿੱਡੇ ਜਾ ਕੇ ਦੋ ਫੈਕਟਰੀਆਂ ਲਾ ਲਓ, ਕਣਕ ਚੋਂ ਬਾਹਰ ਕੱਢੀ ਜਾਓ, ਸਤਨਾ ਲਾਓ ਕਾਰਖਾਨਾ, ਲੱਖਾਂ ਮਰੀਜ਼ ਖੂਨ ਦੇ ਤੋੜੇ ਚ ਮਰ ਰਹੇ ਨੇ, ਖੂਨ ਦੇ ਕੈਂਪ ਲੱਗਦੇ ਨੇ ਡੋਨੇਟ ਕਰਨ ਨੂੰ, ਖੂਨ ਨਹੀਂ ਮਿਲ ਰਿਹਾ। ਲਾ ਲਓ ਇੱਕ ਫੈਕਟਰੀ, ਸੇਬ ਬਥੇਰੇ ਹੋਣੇ ਤੁਹਾਡੇ ਆਲੇ ਦੁਆਲੇ, ਖੂਨ ਕੱਢੀ ਜਾਓ ਤੇ ਦੇਈ ਜਾਓ ਬੋਤਲਾਂ ਭਰ ਕੇ। ਦੇਖੋ ਕਰਾਮਾਤ, ਜਿਸ ਚੀਜ਼ ਤੋਂ ਤੇਰੇ ਪੇਟ ਵਿਚ ਜਾ ਕੇ ਖੂਨ ਬਣਦਾ, ਤੂੰ ਉਸ ਚੀਜ਼ ਚੋਂ ਬਾਹਰ ਨਹੀਂ ਕੱਢ ਸਕਦਾ। ਚੰਦਰਮਾ ਤੇ ਜਾ ਰਹੀ ਅਮਰੀਕਾ, ਪਰ ਸੇਬ ਵਿਚੋਂ ਖੂਨ ਬਾਹਰ ਨਹੀਂ ਬਣਾ ਸਕਦੇ। ਇਹ ਜੁਦੀ ਗੱਲ ਹੈ, ਬੇਟਾ ਵਿਟਾਮਿਨ ਬਣਾ ਕੇ ਥੋੜਾ ਮਨ ਸਾਫ ਕਰ ਸਮਝਾ ਦੇਣਗੇ, ਇਹ ਵਿਟਾਮਿਨ ਸੀ ਹੈ, ਡੀ ਹੈ, ਪਰ ਖਾ ਕੇ ਕੋਈ ਭਲਵਾਨ ਬਣਦਾ ਤਾਂ ਦੇਖਿਆ ਨੀ? ਅੱਜ ਕਿਹਾ ਕੋਈ ਸਤਨਾ, ਖਾਈ ਜਾਓ ਆਇਰਨ ਦੀਆਂ ਗੋਲੀਆਂ। ਐਡੀ ਕਰਾਮਾਤ ਤੇਰੇ ਅੰਦਰ ਹੋ ਰਹੀ ਹੈ, ਕਦੇ ਝਾਤੀ ਉਹ ਨੀ ਮਾਰੀ। ਪੰਜਾਬ ਵਿਚ ਜਾ ਕੇ ਬੜੀਆਂ ਗੱਪਾਂ ਮਾਰੂਗਾ, ਮੈਂ ਉੱਥੇ 6 ਟਰੱਕ ਖਰੀਦ ਲਏ, 3 ਕੋਠੀਆਂ ਬਣਾ ਤੀਆਂ, ਮੈਂ ਫਲਾਣਾ ਕੰਮ ਕਰਦਾ। ਉਹ ਤੂੰ ਰੱਬ ਦੇ ਕਰੇ ਨੂੰ ਵੇਖ, ਇੱਕ ਤਿਰ ਜਿੰਨਾ ਵੀ ਤੂੰ ਕਰ ਨਹੀਂ ਸਕਦਾ ਜੋ ਰੱਬ ਤੇਰੇ ਅੰਦਰ ਕਰ ਰਿਹਾ। ਇੱਕ ਸਵਾਲ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਦੇ ਡਾਕਟਰਾਂ ਤੋਂ, ਅੱਜ ਦੇ ਸਾਇੰਸਦਾਨਾਂ ਤੋਂ। ਤਰੱਕੀ ਬਹੁਤ ਕੀਤੀ ਹੈ, ਮੈਂ ਵੀ ਮੰਨਦਾ ਤਰੱਕੀ, ਸੁੱਖ ਬਹੁਤ ਦਿੱਤੇ ਨੇ ਸਾਇੰਸ ਨੇ, ਬਹੁਤ ਦਿੱਤੇ ਨੇ, ਦੁੱਖ ਐਸਾ ਦਿੱਤਾ ਜਿਹਦਾ ਦੁਨੀਆ ਭਰ ਵਿਚ ਕੋਈ ਇਲਾਜ ਨਹੀਂ ਹੈ, ਨਹੀਂ ਹੋਵੇ। ਪੜ੍ਹੇ ਲਿਖੇ ਬੈਠੇ, ਇਹ ਸਾਇੰਸ ਦੀ ਕਰਾਮਾਤ ਹੈ ਕਿ ਇੰਗਲੈਂਡ ਤੋਂ 8 ਘੰਟੇ ਵਿਚ ਇੰਡੀਆ, 14 ਘੰਟੇ ਦੀ ਫਲਾਈਟ ਹੈ ਨਿਊਯਾਰਕ ਤੋਂ ਦਿੱਲੀ ਉਤਰ ਜਾਓ, 16 ਘੰਟੇ ਵੈਨਕੂਵਰ ਤੋਂ ਅੰਮ੍ਰਿਤਸਰ, 1905 ਵਿਚ ਜਿਹੜਾ ਪਹਿਲਾ ਸਿੱਖ ਵੈਨਕੂਵਰ ਆਇਆ ਉਹ 11 ਮਹੀਨੇ ਚ ਪੁੱਜਿਆ ਸੀ, ਸ਼ਿਪਾਂ ਵਿਚ 11 ਮਹੀਨੇ। ਇਹ ਸਾਇੰਸ ਹੈ, ਕਿੱਥੇ 11 ਮਹੀਨੇ, ਕਿੱਥੇ 11 ਘੰਟੇ। ਨੇੜੇ ਕਰਤੀ ਦੁਨੀਆ, ਇੰਡੀਆ ਨੂੰ ਛੱਡੋ, ਚੰਦਰਮਾ ਨੇੜੇ ਕਰਤਾ, ਬੰਦੇ ਦੇ ਨੀ ਨੇੜੇ ਕਰਿਆ, ਉੱਤੇ ਵੇਲੇ ਵੀ ਤਾਰ ਤੇ ਅੱਜ ਕੇ ਅਖੋ ਸਤਨਾ, ਬਾਂਦਰ ਵੀ ਚੰਦਰਮਾ ਤੇ ਪਹੁੰਚਾਤੇ, ਬਹੁਤ ਕੁਝ ਕਰਤਾ ਤੁਹਾਡੇ ਘਰਾਂ ਚ, ਬਹੁਤ ਕੁਝ ਕੀਤਾ। ਕਿੱਥੇ 100 ਮਣ ਕਣਕ ਚੱਕਣ ਨੂੰ 3 ਮਹੀਨੇ ਪੀੜਾਂ ਵਿਚੇ ਫਿਰੀ ਜਾਈਦਾ, ਤਾਂ ਵੱਢਣੀ ਬੰਨਣੀ ਢੋਣੀ ਖੜੀਆਂ ਲਾਉਣੀਆਂ ਪੈੜੀਆਂ ਪੜਨੀਆਂ ਧੜਾਂ ਨਖਾਰਨੀਆਂ, ਕਿੱਥੇ ਹੁਣ 500-600 ਕੁਇੰਟਲ ਖੇਤ ਤੋਂ ਮੰਡੀ, ਮੰਡੀ ਤੋਂ ਜੱਟ ਦੇ ਜੇ ਵਿਚ ਹੱਥ ਲਾਉਣਾ ਹੀ ਨਹੀਂ ਅੱਜ ਕਿਹਾ ਖੋ ਸਕਦਾ। ਇਹ ਸਾਇੰਸ ਦੇ ਸੁੱਖ ਨੇ। ਇਹ ਮੇਰੀਆਂ ਧੀਆਂ ਭੈਣਾਂ, ਮੋਗਰੀ ਚੱਕਣੀ ਹੋਣੀ, ਸਾਬਣ ਦਾ ਟਿੱਕੀ ਦਾ ਪਤਾ ਹੀ ਨਹੀਂ, ਰੀਠੇ ਵਾਲਨੇ ਨੀ ਪਾਏ, ਬਸ ਕੱਪੜੇ ਵਾਸ਼ਰ ਦੇ ਵਿਚ ਧੋ ਵੀ ਦੇਣੇ ਤੇ ਸੁਕਾ ਕੇ ਹੀ ਬਾਹਰ ਕੱਢੂਗੀ ਅੱਜ ਕਿਹਾ ਖੋ ਸਕਦਾ। ਹੁਣ ਸੁਣ ਲਓ ਦੁੱਖ, ਹਰ ਕੰਮ ਨੇੜੇ ਕਰਤਾ, ਚੰਦਰਮਾ ਨੇੜੇ ਕਰਤਾ ਧਰਤੀ ਤੋਂ, ਇੰਗਲੈਂਡ ਤੋਂ ਇੰਡੀਆ ਨੇੜੇ ਕਰਤਾ, ਪਰ ਬੰਦੇ ਤੋਂ ਬੰਦਾ ਇੰਨਾ ਦੂਰ ਹੋ ਗਿਆ ਕਿ ਮੁੜ ਕੇ ਨੇੜੇ ਨਹੀਂ ਆਊਗਾ। ਆਖੋ ਸਤ, ਇਨਸਾਨ ਹੀ ਇਨਸਾਨ ਦੇ ਨੇੜੇ ਨਹੀਂ ਰਿਹਾ, ਤੇ ਚੰਦਰਮਾ ਤੇ ਕੀ ਛੋਲੇ ਬੀਜੇਗਾ ਤੂੰ, ਕੀ ਮੱਕੀ ਵੱਢ ਕੇ ਖਾਵੇਂਗਾ ਉੱਥੇ ਜਾ ਕੇ। ਇਨਸਾਨ ਨੂੰ ਇਨਸਾਨ ਤੋਂ ਨਫ਼ਰਤ ਇੰਨੀ ਕਦੇ ਹੋਈ ਓ ਨਹੀਂ, ਦਿਨ ਪਰ ਦਿਨ ਵੱਧ ਰਹੀ ਹੈ। ਇਹ ਸਾਇੰਸ ਦੀ ਦੇਣ ਹੈ। ਸਾਇੰਸ ਮੀਨਸ ਅਕਲ, ਬ੍ਰੇਨ, ਬੁੱਧੀ। ਤੁਹਾਡੇ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ, ਜਿੱਦਣ ਬਹੁਤੀ ਵੱਧ ਗਈ ਨਾ ਅਕਲ, ਵਧੀ ਹੋਈ ਆ, ਹੁਣ ਕੀ ਮਿਲੂਗਾ? ਬਹੁਤ ਸਿਆਣਪ ਜਮਕਾ ਪਵੇ, ਚਾਰ ਚਫੇਰੇ ਕਾਲੇ ਕਾਲ ਦਿਖੂਗਾ। ਅੱਜ ਕੇ ਆਖੋ ਸਤ, ਦਿਖ ਰਿਹਾ ਹੈ? ਇੱਕ ਬੰਬ ਚੱਲ ਜਾਵੇ, ਇੱਕ ਬਹੁਤੇ ਨਹੀਂ, ਜਿੱਥੇ ਚੱਲੂਗਾ ਹਜ਼ਾਰਾਂ ਮੀਲਾਂ ਦੇ ਵਿੱਚ, ਉੱਥੇ ਬੰਦਾ ਤਾਂ ਕੀ ਪੈਦਾ ਹੋਣਾ, ਸੌ ਸਾਲ ਘਾਹ ਵੀ ਨਹੀਂ ਜੰਮੂਗਾ। ਕਿਹਦੀ ਦੇਣ ਹੈ? ਮੂਰਖਾਂ ਦੀ, ਅਨਪੜ੍ਹਾਂ ਦੀ, ਅਕਲ ਵਾਲਿਆਂ ਦੀ, ਸਾਇੰਸ ਵਾਲਿਆਂ ਦੀ? ਉਹਨਾਂ ਸਾਇੰਸ ਵਾਲਿਆਂ ਨੂੰ ਪੁੱਛਦੇ ਨੇ ਤੁਹਾਡੇ ਗੁਰੂ ਗ੍ਰੰਥ ਸਾਹਿਬ, ਇਹ ਸਾਇੰਸ ਵਾਲੇ ਹੋ, ਇਹ ਡਾਕਟਰ ਹੋ, ਇਹ ਬੋਧੀ ਜੀਵੀ ਹੋ, ਇੰਟੈਕਚੁਅਲ ਜਿੰਨੇ ਬੈਠੇ ਹੋ ਤੁਸੀਂ, ਇੱਕ ਸਵਾਲ ਦਾ ਜਵਾਬ ਦਿਓ। ਮਹਾਰਾਜ ਕਹਿੰਦੇ ਸੀ ਤੈਨੂੰ ਅਕਲ ਵਾਲਾ ਬਣ ਜਾਣਾ। ਕਿਹੜਾ? ਪਾਂਚ ਤੱਤ ਕਰ ਤੁਧ ਸ੍ਰੇਸ਼ਟ ਸਭ ਸਾਜੀ। ਮੰਨ ਰਹੇ ਨੇ ਸਾਇੰਸਦਾਨ ਕਿ ਪੰਜ ਤੱਤ ਨੇ, ਪਾਂਚ ਤੱਤ ਕੋ ਤਨ ਰਚੇ ਹੋ ਜਾਨੋ ਚਤੁਰ, ਮਿੱਟੀ ਅੱਗ ਪੌਣ ਪਾਣੀ ਆਕਾਸ਼। ਇਹ ਪੰਜ ਤੱਤ ਨੇ, ਇੱਕ ਧਰਤੀ ਤੱਤ ਹੈ, ਅੱਗ ਤੱਤ ਹੈ, ਤੀਸਰਾ ਪਾਣੀ ਹੈ, ਚੌਥੀ ਹਵਾ ਹੈ, ਪੰਜਵਾਂ ਆਕਾਸ਼। ਇਹ ਪੰਜ ਤੱਤ ਨੇ, ਸਭ ਵਿਦਵਾਨ ਮੰਨ ਰਹੇ ਨੇ, ਪੜ੍ਹੇ ਲਿਖੇ ਮੰਨ ਰਹੇ ਨੇ। ਇਹ ਪੰਜ ਤੱਤਾਂ ਨਾਲ ਸ੍ਰਿਸ਼ਟੀ ਸਾਜੀ ਹੈ। ਹੁਣ ਸਵਾਲ ਸੁਣੋ ਗੁਰੂ ਗ੍ਰੰਥ ਸਾਹਿਬ ਦਾ। ਉਹ ਸਾਇੰਸਦਾਨੋ, ਜੇ ਤੁਹਾਨੂੰ ਮਾਣ ਹੈ ਕੁਝ ਅਸੀਂ ਕਰ ਸਕਦੇ ਹਾਂ, ਬੜਾ ਮਾਣ ਹੈ, ਆਹ ਕਰਤਾ ਉਹ ਕੁਝ ਕਰਤਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਤੁਸੀਂ ਕੁਝ ਕਰ ਸਕਦੇ ਹੋ, ਛੇਵਾਂ ਤੱਤ ਬਣਾ ਕੇ ਦਿਖਾਓ। ਆਖੋ ਸਾਹਿਬ, ਪਾਂਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੁਝ ਕੀਤਾ ਹੋਵੇ। ਜੇ ਤੁਹਾਤੋਂ ਕੁਝ ਹੁੰਦਾ ਕਰ ਸਕਦੇ ਹੋ, ਤੁਹਾਨੂੰ ਮਾਰਨੇ, ਮਰਜ ਕਹਿੰਦੇ ਛੇਵਾਂ ਤੱਤ ਬਣਾ ਕੇ ਦਿਖਾਓ। ਇਹ ਸਵਾਲ ਕਿਸੇ ਗ੍ਰੰਥ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਦਾ। ਦੋ ਜਵਾਬ ਪੁੱਛੋ ਕਿਸੇ ਸਾਇੰਸਦਾਨ ਨੂੰ, ਬਣਾ ਛੇਵਾਂ ਤੱਤ। ਹੁਣ ਇੱਕ ਨੁਕਤਾ ਇਹਦੇ ਵਿੱਚ, ਤੁਹਾਨੂੰ ਵਹਿਮ ਹੋਜੂਗਾ ਛੇਵਾਂ ਤੱਤ ਹੁੰਦਾ ਹੀ ਨਹੀਂ। ਸੋਚੋਗੇ ਗੱਲ ਕਿ ਛੇਵਾਂ ਹੈ ਹੀ ਨਹੀਂ, ਮਹਾਰਾਜ ਨੇ ਐਵੇਂ ਲਿਖਤਾ? ਪੜ੍ਹੇ ਲਿਖੇ ਬੈਠੇ ਹੋ, ਇਮਤਿਹਾਨ ਦਿੰਦੇ ਰਹੇ ਹੋ ਤੁਸੀਂ ਵੀ, ਮੈਂ ਵੀ। ਜਿਹਦਾ ਜਵਾਬ ਨਾ ਹੋਵੇ ਉਹ ਸਵਾਲ ਹੀ ਨਹੀਂ ਹੁੰਦਾ। ਮੇਰੇ ਨਾਲ ਐਗਰੀ ਕਰੋਗੇ? ਜਿਹਦਾ ਜਵਾਬ ਹੀ ਨਹੀਂ ਉਹ ਸਵਾਲ ਕਾਹਦਾ? ਸਵਾਲ ਹੀ ਉਹਨੂੰ ਕਿਹਾ ਜਾ ਸਕਦਾ ਜੇ ਜਵਾਬ ਹੋਵੇ। ਇਹ ਸਵਾਲ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੇ, ਛੇਵਾਂ ਤੱਤ ਬਣਾ ਕੇ ਦਿਖਾਓ। ਕੀ ਤੁਸੀਂ ਮੰਨੋਗੇ ਕਿ ਛੇਵਾਂ ਤੱਤ ਹੈ ਹੀ ਨਹੀਂ? ਗੁਰੂ ਜੀ ਕਹਿੰਦੇ ਹੈਗਾ, ਜੇ ਨਾ ਹੁੰਦਾ ਕਿਉਂ ਕਹਿੰਦੇ ਤੁਹਾਨੂੰ ਬਣਾ ਕੇ ਦਿਖਾਓ? ਝੂਠ ਬੋਲਦੀ ਗੁਰਬਾਣੀ। ਛੇਵਾਂ ਤੱਤ ਹੈਗਾ, ਕਰਾਮਾਤ ਆਈ ਹੈ ਗੱਲ ਇੱਥੇ। ਕਰਾਮਾਤ ਦੇ ਨਾਲ ਇੱਕ ਸ਼ਬਦ ਆਇਆ, ਉਸੇ ਦੀ ਵਿਆਖਿਆ। ਕਰਾਮਾਤਾਂ ਤਾਂ ਥਾਂ ਪਰ ਥਾਂ ਹੋਣੀ ਹੈ। ਗੁਰੂ ਰਾਮਦਾਸ, ਪੂਰੀ ਹੋਈ ਕਰਾਮਾਤ, ਜੋ ਤੂੰ ਕਰਕੇ ਦਿਖਾਇਆ ਇਹ ਤੋਂ ਗਾਹਾਂ ਕੁਝ ਕਰੂਗਾ ਹੀ ਨਹੀਂ। ਅੱਜ ਕੇ ਆਖੋ ਸਤ, ਕਰਾਮਾਤ ਪੂਰੀ ਹੋ ਗਈ, ਬਸ ਇਹ ਤੋਂ ਗਾਹਾਂ ਕਰਾਮਾਤ ਹੈ ਨਹੀਂ। ਇਹਦੀ ਵਿਆਖਿਆ ਆਵੇਗੀ। ਕੋਈ ਛੇਵਾਂ ਕਰੋ ਜੇ ਕੁਛ ਕੀਤਾ ਹੋਵੇ। ਇਹ ਸਵਾਲ ਹੈ, ਕੁਐਸਚਨ ਰਾਈਜ਼ ਕੀਤਾ ਮੇਰੇ ਗੁਰਦੇਵ ਨੇ। ਅਕਲ ਵਾਲੇ ਹੋ, ਸਾਇੰਸਦਾਨ ਹੋ, ਖੋਜੀਓ, ਫਿਲਾਸਫਰ ਹੋ, ਜੇ ਤੁਹਾਨੂੰ ਮਾਣ ਅਸੀਂ ਕੁਝ ਕਰ ਸਕਦੇ ਹਾਂ, ਸਾਡਾ ਕੀਤਾ ਕੁਝ ਹੋਇਆ ਤਾਂ 6 ਮਾਹ ਤੱਤ ਬਣਾ ਕੇ ਰੱਖੋ। ਬਹੁਤ ਸਿਆਣੇ ਬੈਠੇ ਹੋ ਬਾਹਰ, ਬਹੁਤ ਸਿਆਣੇ ਸੁਣਦੇ ਨੇ। 6 ਮਾਹ ਤੱਤ ਕੀ ਹੈ? 5 ਤੱਤਾਂ ਦਾ ਸਰੀਰ ਹੈ, 6 ਮਾਹ ਤੱਤ ਖੂਨ ਹੈ, ਅੱਜ ਕੇ ਆਖੋ ਸਭ ਬਲੱਡ 6 ਮਾਹ। ਇਹਨੂੰ ਕੀ ਕਹਿਣਾ? ਤੁਹਾਡੀ ਗੱਡੀ ਦਾ ਗੈਸ, ਡੀਜ਼ਲ, ਪੈਟਰੋਲ, ਕਿੰਨਾ ਹੀ ਮਟੀਰੀਅਲ ਲਾ ਕੇ ਗੱਡੀ ਬਣਾ ਲਿਓ, ਜਦ ਤੱਕ ਗੈਸ ਨੀ ਪਾਓਗੇ ਚੱਲੂਗੀ ਨੀ। ਅੱਜ ਕੇ ਆਖੋ ਸਭ ਪਾਉਣਾ ਪਊਗਾ, ਇਲੈਕਟ੍ਰੀਕਲ ਹੋਵੇ ਪਾਵਰ ਦੇਣੀ ਪਵੇਗੀ, ਉਹਨੇ ਵੀ ਪ੍ਰੈਸ਼ਰੇ ਬਣਾਉਣੇ, ਚਾਹੇ ਬਿਜਲੀ ਨਾਲ ਬਣਾ ਲਓ, ਹਵਾ ਨਾਲ ਬਣਾ ਲਓ, ਭਾਫ਼ ਨਾਲ ਬਣਾ ਲਓ। ਡੀਜ਼ਲ ਫੁੱਟ ਕੇ ਪ੍ਰੈਸ਼ਰ ਬਣਾਉਂਦਾ, ਪਿਸਟਨ ਔਰ ਹੈਡ ਦੇ ਵਿਚਾਲੇ ਆ ਜਾਂਦਾ, ਬਰਾਸਟ ਹੁੰਦਾ, ਬਰਾਸਟ ਹੁੰਦਾ ਤੇ ਅੱਗ ਲੱਗ ਜਾਂਦੀ ਹੈ ਤੇ ਭਾਫ਼ ਬਣ ਜਾਂਦੀ। ਜਿਹੜਾ ਤੁਹਾਡਾ ਗੈਸ ਹੈ ਪੈਟਰੋਲ, ਇਹਨੂੰ ਅਗਨੀਸ਼ਨ ਅੱਗ ਦੇ ਕੇ, ਅੱਗ ਲਾ ਕੇ ਗੈਸ ਬਣਾਈ ਜਾਂਦੀ ਹੈ। ਗੱਲ ਤਾਂ ਭਾਫ਼ ਦੀ ਹੈ। ਇੱਕ ਹੋਰ ਗੱਲ ਕਹਿਣ ਲੱਗੇ, ਤੂੰ ਐਂ ਨਾ ਕਹੀਂ ਮੇਰੇ ਅੰਦਰ ਇਹ ਹਵਾ ਕਰਦੀ ਹੈ, ਇਹ ਵਾਜਾ ਪਾਉਣ ਵਜਾਇਆ ਗੱਡੀਆਂ ਵੀ ਹਵਾ ਨਾਲੇ ਚੱਲਦੀਆਂ। ਅੱਜ ਕਿਹਾ ਖੋਲ ਸਤਨਾਮ, ਹਵਾਈ ਜਹਾਜ਼ ਵੀ ਹਵਾ ਨਾਲੇ ਚੱਲ ਰਿਹਾ, ਉਹਦਾ ਪੱਖਾ ਸਿੰਕ ਕਰ ਰਿਹਾ ਹਵਾ, ਪਿੱਛੇ ਨੂੰ ਖਿੱਚ ਰਿਹਾ ਤੇ ਉਹ ਖਿੱਚੋ ਨੂੰ ਗਾਹ ਨੂੰ ਤੋਰਦੀ ਹੈ। ਇਹ ਵਾਜਾ ਪਾਵਣ ਵਜਾਇਆ, ਬਸ ਹੋਰ ਹੈ ਹੀ ਨੀ ਕੁਝ। ਹੈਡ ਔਰ ਪਿਸਟਨ ਦੇ ਵਿਚਾਲੇ ਵੀ ਹਵਾ ਪੈਦਾ ਹੋਵੇਗੀ, ਅੱਗ ਨਾਲ ਕਰ ਲਓ, ਬਰਾਸ਼ਟ ਨਾਲ ਕਰ ਲਓ, ਬਿਜਲੀ ਨਾਲ ਕਰ ਲਓ, ਜੋ ਮਰਜ਼ੀ ਗੈਸ ਹੋਵੇਗੀ, ਉਸੇ ਦਾ ਪ੍ਰੈਸ਼ਰ ਬਣੇਗਾ। ਤਾਂ ਗੁਰਮੁਖ ਪਿਆਰੇ ਹੋ, ਕੋਈ 6ਵਾਂ ਤੱਤ ਹੈ ਖੂਨ, ਜਿਹਦੇ ਨਾਲ ਇਹ ਗੱਡੀ ਚੱਲ ਰਹੀ। 4 ਵਾਲ ਦੀ ਤੁਹਾਡੀ ਗੱਡੀ ਹੈ, 6 ਵਾਲਵ ਦੀ ਹੈ, 1 ਵਾਲ ਮਿਸਿੰਗ ਕਰਨ ਲੱਗ ਜਾਵੇ ਤੇ ਗੱਡੀ ਦੀ ਚਾਲ ਡਾਊਨ ਹੋਣ ਲੱਗ ਜਾਊਗੀ। ਤੇਰੇ ਅੰਦਰ ਵੀ 4 ਵਾਲ ਪਾਏ ਨੇ ਹਾਰਟ ਵਿਚ, 1 ਹਾਰਟ ਲਈ ਰੋਗੀ ਤੇ ਪੈਰ ਥਿੜਕਣ ਲੱਗ ਜਾਣਗੇ। ਅੱਜ ਕੇ ਆਖੋ ਸਤ, 2 ਰੁਕ ਗਈਆਂ 20-30 ਤੇ ਆਜੂ, 3 ਰੋਗੀਆਂ ਬਸ ਫਿਰ ਵਰਕਸ਼ਾਪ ਜਾਏਗਾ ਤੇ ਆਪਾਂ ਵੀ ਹਸਪਤਾਲ ਜਾਵਾਂਗੇ। ਅੱਜ ਕੇ ਆਖੋ ਸਤਨਾਮ, ਇਹ ਤਾਂ ਗੱਡੀ ਉਹ ਚੱਲ ਰਹੀ ਹੈ, ਤੁਹਾਡੇ ਨਾਲ ਹੋ ਰਿਹਾ, ਮੇਰੇ ਨਾਲ ਹੋਇਆ। ਤੇ ਗੁਰਸਿੱਖ ਪਿਆ, ਕੋਈ 6ਵਾਂ ਕਰੋ, ਖੂਨ ਬਣਾ ਕੇ ਦਿਖਾਓ, ਪੁੱਛ ਲਿਓ। ਤੁਹਾਡੇ ਇੱਥੇ ਵੀ ਡਾਕਟਰ ਸਾਹਿਬ ਆਉਂਦੇ ਆ, ਬੜਾ ਗਿਆਨ ਦਿੰਦੇ ਆ ਟੀਵੀ ਤੇ ਰੇਡੀਓ ਤੇ, ਬੜਾ ਪਰਪਕਾਰ ਹੈ, ਘਰ ਬੈਠੇ ਇਹਨੂੰ ਇੰਨੀ ਸੋਝ ਮਿਲ ਜਾਣੀ। ਯਾਰ ਮੈਨੂੰ ਤਾਂ ਪਤਾ ਹੈ ਹਸਪਤਾਲ ਤੁਹਾਡੀ ਕਿਰਪਾ ਨਾਲ, 35 ਸਾਲ ਹੋ ਗਏ ਨੇ ਆਪਰੇਸ਼ਨ ਹੁੰਦੇ ਨੂੰ ਆਪਣੇ ਡੇਰੇ, 35 ਸਾਲ ਅੱਜ ਕੱਲ ਦੇ ਨਹੀਂ। ਡਾਕਟਰ ਧਨਵੰਤ ਸਿੰਘ ਜੀ ਨੇ ਤੋਰੇ ਸੀ ਆਪਰੇਸ਼ਨ ਸਾਡੇ ਡੇਰੇ, ਜੋ ਏਸ਼ੀਆ ਦੇ 1 ਨੰਬਰ ਪਦਮ ਸ਼੍ਰੀ, ਹਿੰਦੁਸਤਾਨ ਦੇ ਨੀ ਏਸ਼ੀਆ ਦੇ, ਡਾਕਟਰ ਧਨਵੰਤ ਸਿੰਘ ਜੇਤੂ ਸੀ ਉਹ ਏਸ਼ੀਆ ਦੇ ਅੱਖਾਂ ਦੇ। ਪਰ ਏਡਾ ਸਿੱਖ ਨਿਕਲਿਆ ਨਾ ਪੱਕਾ, ਜਿੱਦਣ ਹਰਿਮੰਦਰ ਸਾਹਿਬ ਤੇ ਅਟੈਕ ਹੋ ਗਿਆ, ਪਾੜ ਕੇ ਸਿੜਤਾ ਨਾਮ, ਅੱਜ ਕੇ ਆਖੋ ਸਭ, ਤੁਹਾਨੂੰ ਪਤਾ ਨੀ ਹੋਣਾ ਇਸ ਗੱਲ ਦਾ, ਡਾਕਟਰ ਧਨਵੰਤ ਸਿੰਘ ਨੇ ਪਾੜਤਾ ਕਾਗਜ਼ ਹੋ ਤੇ ਪਾੜ ਕੇ ਕਾਗਜ਼ ਰਾਸ਼ਟਰਪਤੀ ਨੂੰ ਉਸ ਲਿਫਾਫੇ ਚ ਪਾ ਕੇ ਭੇਜਤਾ। ਹਰਿਮੰਦਰ ਤੇ ਅਟੈਕ ਕਰਨ ਵਾਲੇ ਆ, 13 ਵਾਰਡ ਮੈਨੂੰ ਨੀ ਚਾਹੀਦਾ, ਤੂੰ ਸੱਟ ਮਾਰੀ ਹੈ ਸਿੱਖਾਂ ਦੇ ਹਿਰਦੇ। ਉਹ ਡਾਕਟਰ ਧਨਵੰਤ ਸਿੰਘ ਪਦਮ ਸ਼੍ਰੀ ਏਸ਼ੀਆ ਦੇ, ਉਹਨਾਂ ਨੇ ਆਰੰਭ ਕੀਤੇ ਸੀ। ਮੈਨੂੰ ਪਤਾ ਹੈ ਥੋੜਾ ਜਿਹਾ ਮਰੀਜ਼ਾਂ ਦਾ, ਹਰ ਤਰ੍ਹਾਂ ਦੇ ਡਾਕਟਰ ਆਉਂਦੇ ਨੇ, ਤੁਹਾਡੀ ਕਿਰਪਾ ਨਾਲ ਚੱਲ ਰਹੇ ਹੈ। ਤੇ ਗੁਰਮੁਖ ਪਿਆਰੇ ਹੋ, ਕੋਈ 6ਵਾਂ ਕਰੋ ਕਹਿ ਰਹੇ ਨੇ ਡਾਕਟਰ, ਖੂਨ ਪੈਦਾ ਕਰਕੇ ਦਿਖਾ। ਤੈਨੂੰ ਪਤਾ ਹੈ ਕਣਕ ਵਿਚ ਖੂਨ, ਸੇਬਾਂ ਵਿਚ ਖੂਨ, ਕੱਢ ਲੈ ਬਾਹਰ, ਭਰ ਭਰ ਕੇ ਡਰੰਮ ਦੇਈ ਜਾਂ ਸ਼ੀਸ਼ੀਆਂ। ਇਹ ਕਰਾਮਾਤ, ਕਦੇ ਤੁਸੀਂ ਸੋਚੀ ਸੀ ਕਰਾਮਾਤ ਹੈ ਕਿ ਮੇਰੇ ਅੰਦਰ ਵਾਹਿਗੁਰੂ ਨੇ ਉਹ ਪਲਾਂਟ ਲਾਇਆ ਹੈ ਜੋ ਦੁਨੀਆਂ ਦੀ ਸਾਇੰਸ ਬਾਹਰ ਲਾਏ ਨਹੀਂ ਸਕਦੀ। ਅੱਜ ਕੇ ਆਖੋ ਸਭ, ਇੱਕ ਹੋਰ ਕਰਾਮਾਤ, ਤੁਸੀਂ ਤਾਂ ਹੁਣ ਵੀ ਮੇਰੇ ਘਰ ਸੋਚੀ ਬੈਠੇ ਹੋਣੇ ਹੈ ਵੀ ਸਾਹ ਅਸੀਂ ਲੈਣੇ, ਹੈਗਾ ਆਪਾਂ ਨੂੰ ਕਿ ਮੈਂ ਸਾਹ ਲੈਣਾ ਜਰੂਰ ਤੁਹਾਨੂੰ ਅਹਿਸਾਸ ਹੋਣਾ ਮੈਂ ਸਾਹ ਲੈਣਾ ਉਹ ਪ੍ਰੇਮੀਓ ਜੇ ਆਪਾਂ ਸਾਹ ਲੈਂਦੇ ਹੋਈਏ ਨਾ ਫਿਰ ਬੰਦ ਕਾਹਨੂੰ ਹੋਣ ਦਈਏ ਅੱਜ ਕਿਹਾ ਕੋ ਸਤਨਾਮ ਫਿਰ ਤਾਂ ਚੱਕੀ ਚੱਲਦੀ ਰੱਖੀਏ ਫਿਰ ਹੁਣ ਪਿੱਟਣ ਕਾਹਨੂੰ ਪਵੇ ਸਾਹ ਲੈਂਦੇ ਸਭ ਲਵਾਇਆ ਅੰਦਰ ਲੈਣ ਵਾਲਾ ਬੈਠਾ ਹੈ ਪਲਾਂਟ ਲਾਇਆ ਹੋਇਆ ਜੇ ਤੂੰ ਲੈਂਦਾ ਉਵੇਂ ਸੁੱਤਾ ਪਿਆ ਕਿੱਥੋਂ ਲਈ ਜਾਵੇਂ ਅੱਜ ਕਿਹਾ ਕੋ ਸਤਨਾਮ ਡਾਕਟਰ ਬੇਹੋਸ਼ ਕਰ ਦਿੰਦਾ ਤੇ ਫਿਰ ਵੀ ਤੂੰ ਲੈ ਰਿਹਾ ਇਹ ਕਰਾਮਾਤ ਇਹੋ ਜਿਹੀਆਂ ਕਰਾਮਾਤਾਂ ਲੱਖਾਂ ਪਰ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੇ ਇਹਨਾਂ ਕਰਾਮਾਤੀਆਂ ਤੋਂ ਬਚ ਕੇ ਰਹੋ ਨਾ ਫਸੋ ਇਹਨੇ ਦੇ ਜਾਲ ਵਿਚ ਫਸ ਚੁੱਕੀ ਹੈ ਸਿੱਖ ਕੌਮ ਸਭ ਤੋਂ ਵੱਧ ਪਰ ਜਿੰਨਾ ਗੁਰੂਆਂ ਨੇ ਤੁਹਾਨੂੰ ਚਿੱਕੜ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਤੁਸੀਂ ਟੋਇਆਂ ਚ ਗਿਰੇ ਹੋਰਾਂ ਕੌਮਾਂ ਤੇ ਮੈਨੂੰ ਦੁੱਖ ਨਹੀਂ ਕੋਈ ਕੁਰਬਾਨੀ ਹੋਣੀ ਹੈ ਦੇਣੇ ਨਹੀਂ ਹੈ ਗੁਰੂ ਪੀਰਾਂ ਦੀ ਆਪਣੇ ਘਰਦਿਆਂ ਖਾਤਰੇ ਲੜੀ ਗਏ ਅੱਜ ਕਿਹਾ ਕੋ ਸਤਨਾਮ ਦੇਸ਼ ਕੌਮ ਦੀ ਤਾਂ ਗੱਲ ਹੀ ਨਹੀਂ ਘਰੋਗੀ ਲੜਾਈ ਪਿੱਛੇ ਖਤਮ ਕਰ ਲਈਆਂ ਬੰਸਾਂ ਪਰ ਜਿਸ ਕੌਮ ਖਾਤਰ ਇੰਨੀਆਂ ਕੁਰਬਾਨੀਆਂ ਚੱਪਾ ਚੱਪਾ ਤੇ ਕਿੰਨੇ ਸ਼ਹੀਦ ਹੈ ਕਦੇ ਗਿਣੇ ਤੁਸੀਂ ਆਪਣੇ ਈਸਾ ਇੱਕ ਹੈ ਕ੍ਰਿਸ਼ਨ ਦਾ ਕੇਵਲ ਇੱਕ ਵਨ ਥਰਡ ਆਫ ਵਰਲਡ ਇੱਕ ਵਟਾ ਤਿੰਨ ਹਿੱਸਾ ਦੁਨੀਆ ਈਸਾਈ ਬਣ ਚੁੱਕੀ ਹੈ ਇੱਕ ਵਟਾ ਤਿੰਨ ਹਿੱਸਾ ਸ਼ਹੀਦ ਇੱਕ ਕੇਵਲ ਇੱਕ ਉਹ ਵੀ ਜਾਤੀ ਵਿਤਰੇ ਕਰਕੇ ਸ਼ਹੀਦ ਕੀਤਾ ਗਿਆ ਤੁਹਾਨੂੰ ਪਤਾ ਹੀ ਹੈ ਜੂਆਂ ਦਾ ਤੇ ਉਹਨਾਂ ਦਾ ਸੀ ਹੁਣ ਤੱਕ ਚੱਲਦਾ ਚਲੋ ਹੋਇਆ ਜਿਵੇਂ ਹੋਇਆ ਤੁਹਾਡੇ ਸ਼ਹੀਦ ਕਿੰਨੇ ਨੇ ਕਿੱਥੋਂ ਗਿਣਤੀ ਕਰੋਗੇ ਕਿਤਾਬਾਂ ਵਾਲੇ ਲਿਖ ਸਕਣਗੇ ਕਥਾਵਾਚਕ ਬੋਲ ਸਕੂਗਾ ਇਹਦੀ ਗਿਣਤੀ ਹੈ ਲਾਹੌਰ ਤੋਂ ਪੈਦਲ ਤੁਰੋ ਦਿੱਲੀ ਨੂੰ ਸ਼ਹੀਦਾਂ ਦੀ ਗਿਣਤੀ ਹੈ ਤੁਹਾਡੀ ਲਾਹੌਰ ਤੋਂ ਦਿੱਲੀ ਨੂੰ ਪੈਦਲ ਤੁਰੋ ਤੇਰਾ ਇੱਕ ਵੀ ਪੈਰ ਉੱਥੇ ਨਹੀਂ ਧਾਰ ਹੋਣਾ ਜਿੱਥੇ ਕੋਈ ਸਿੰਘ ਸ਼ਹੀਦ ਨਾ ਹੋਇਆ ਇੱਕ ਪੈਰ ਦੀ ਵੀ ਜਗ੍ਹਾ ਤੈਨੂੰ ਖਾਲੀ ਨਹੀਂ ਮਿਲੂਗੀ ਅੰਮ੍ਰਿਤਸਰ ਦੀਵਾਲੀ ਦੇਖਣ ਜਾਂਦੇ ਹੋ ਬਰਮਿੰਘਮ ਆ ਕੇ ਬੜੇ ਚੌੜੇ ਹੋ ਕੇ ਕਹੋਗੇ ਬੜੀ ਬਈ ਦੀਵੇ ਮੱਚ ਦਿੱਤੇ ਬੜੀ ਡੈਕੋਰੇਸ਼ਨ ਕੀਤੀ ਹੋਈ ਸੀ ਬੜੀਆਂ ਲੜੀਆਂ ਲੱਗੀਆਂ ਹੋਈਆਂ ਸੀ ਉਹ ਗੁਰਸਿੱਖੋ ਅੰਮ੍ਰਿਤਸਰ ਦੀਆਂ ਪ੍ਰਕਰਮਾਂ ਦੇ ਦੀਵੇ ਗਿਣੇ ਜਾ ਸਕਦੇ ਨੇ ਪ੍ਰਕਰਮਾਂ ਵਿਚ ਜਿੰਨੇ ਸਿੰਘਾਂ ਦੇ ਸਿਰ ਲੱਗੇ ਨੇ ਉਹ ਗਿਣ ਨਹੀਂ ਹੋ ਸਕਦੇ ਪਰ ਦੁੱਖ ਇੰਨੇ ਸ਼ਹੀਦਾਂ ਦੇ ਕੌਮ ਔਲਾਦ ਪੁੱਜੇ ਕਿੱਥੇ ਫਿਰਦੇ ਹੋ ਤੁਸੀਂ ਤੁਰੇ ਕਿੱਥੇ ਫਿਰਦੇ ਖੜੇ ਕਿੱਥੇ ਅਸੀਂ ਦੁੱਖ ਤਾਂ ਇਸੇ ਗੱਲ ਦਾ ਬਾਪੂ ਨਲਾਇਕ ਹੋਵੇ ਔਲਾਦ ਨਲਾਇਕ ਨਿਕਲ ਜਾਵੇ ਚਲੋ ਕੋਈ ਨੀ ਕਹਿੰਦੇ ਬਾਪ ਇਹੋ ਜਿਹੀ ਤੋਂ ਬਾਪੂ ਨੇ ਸਰਬੰਸ ਵਾਰਤਾ ਆਪਾਂ ਨੇ ਸਰਬੰਸ ਖਤਮ ਕਰ ਦਿੱਤਾ ਅੱਜ ਕਿਹਾ ਖੋਸਾ ਖਤਮ ਕਰ ਰੱਖਿਆ ਨੀ ਕੁਝ ਵੀ ਪਰ ਦੁੱਖ ਨਾ ਮਨਾਇਓ ਮੈਂ ਵੀ ਤਾਂ ਫੋਰਨ ਰਹੇ ਇੰਨਾ ਜੀ ਆ ਰਹੇ ਮੈਂ ਵੀ ਬੜੇ ਪੌਂਡ ਇਕੱਠੇ ਕਰ ਲਏ ਤੁਸੀਂ ਇੰਡੀਆ ਚ ਕੋਠੀਆਂ ਵੀ ਪਾ ਲਈਆਂ ਜਾਇਦਾਦਾਂ ਵੀ ਖਰੀਦ ਲਈਆਂ ਇੱਥੇ ਵੀ ਫੈਕਟਰੀਆਂ ਲਾ ਲਈਆਂ ਬੜਾ ਧਨ ਇਕੱਠਾ ਕਰ ਲਿਆ ਅਸਲੀ ਧਨ ਗਵਾ ਲਿਆ ਅੱਜ ਕਿਹਾ ਖੋਸਾ ਔਲਾਦ ਏ ਔਲਾਦ ਧੀ ਪੁੱਤੇ ਸਾਡਾ ਧੀ ਪੁੱਤ ਨਾ ਰਿਹਾ ਕੀ ਪੌਂਡਾਂ ਨੂੰ ਚੱਟਦੇ ਫਿਰੋਗੇ ਕੀ ਕੋਠੀਆਂ ਨੂੰ ਫੋਟੋਆਂ ਖਿੱਚੋਗੇ ਕੋਠੀਆਂ ਹੁਣ ਵੀ ਸੰਭਲ ਦਿਓ ਥੋੜੇ ਬਹੁਤੇ ਇਹਨਾਂ ਗਵਰਨਮੈਂਟਾਂ ਦੀ ਸਾਜਿਸ਼ ਹੈ ਜੋ ਫੈਮਿਲੀ ਨੂੰ ਇੱਥੇ ਆਉਣ ਦੀ ਪਲਾਨਿੰਗ ਬਣਾਈ ਹੈ ਇਹਨਾਂ ਨੇ ਦੋ ਕਾਰਨ ਨੇ ਇਹਦੇ ਇੱਕ ਤੁਹਾਨੂੰ ਤਾਂ ਹੋ ਗਿਆ ਸਹੂਲਤ ਦੇ ਤੀ ਸਾਨੂੰ ਨਾ 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 ਸਮਝੇ ਹੀ ਨਹੀਂ ਤੁਸੀਂ ਨੰਬਰ ਇੱਕ ਇਹਨਾਂ ਵਰਗੀ ਸਾਜਿਸ਼ ਦੁਨੀਆਂ ਤੇ ਐਵੇਂ ਰਾਜ ਕਰਕੇ ਕਿਤੇ ਗੋਰੇ ਕੋਈ ਅਕਲ ਸੀ ਨੰਬਰ ਇੱਕ ਤੁਹਾਡੇ ਪੁੱਤ ਧੀ ਚਾਚੇ ਤਾਏ ਇੱਥੇ ਕਾਹਤੇ ਆਉਣ ਲੱਗੇ ਨੇ ਕਿਉਂ ਛੁੱਟੀ ਦਿੱਤੀ ਹੈ? ਇਥੋਂ ਦਾ ਪੈਸਾ ਵਾਪਸ ਨਾ ਜਾਵੇ, ਅੱਜ ਕੇ ਆਖੋ ਸਾਹਿਬ ਇੱਥੇ ਘੁੰਮੇ, ਪਿੱਛੇ ਹੋਣਗੇ ਤੇ ਭੇਜੇਗਾ ਜੀ, ਆਏ ਮਹੀਨੇ ਭੇਜੇਗਾ, ਹੁਣ ਕਿੱਥੇ ਭੇਜੇਗਾ? ਕੋਈ ਹੈ ਹੀ ਨੀ, ਹੈ ਹੀ ਨੀ ਇੱਥੇ ਕੋਈ, ਕਿਹਨੂੰ ਭੇਜੇਗਾ? ਨੰਬਰ ਦੋ, ਇਹ ਤੋਂ ਵੀ ਡੂੰਘੀ ਸਾਜਿਸ਼, ਨਿਆਣੇ ਨਿੱਕਿਆਂ ਨੂੰ ਇੱਥੇ ਬੁਲਾਈ ਜਾਓ, ਇੱਕ ਦੋ ਪੁਸਤਾਂ ਬਾਅਦ ਉਹਨਾਂ ਨੇ ਸਾੜੇ ਹੀ ਬਣ ਜਾਣਾ ਹੈ, ਅੱਜ ਕੇ ਆਖੋ ਸਾਹਿਬ ਇਹ ਡੂੰਘੀਆਂ ਸਾਜਿਸ਼। ਸਾਡੇ ਬਜ਼ੁਰਗ ਜਾਂਦੇ ਸੀ ਸਿੰਗਾਪੁਰ, ਮਲਾਇਆ, ਅਫਰੀਕਾ, ਇੱਥੇ ਵੀ ਹੈਗੇ ਅਫਰੀਕਾ ਦੇ ਬਹੁਤ, ਕੀਨੀਆ, ਨਰੋਬੀ, ਉੱਥੇ ਰੇਲਵੇ ਲਾਈਨ ਕੱਢੀਓ ਸਿੱਖਾਂ ਨੇ, ਕੋਈ ਹੋਰ ਨੇੜੇ ਆਉਂਦਾ ਹੀ ਨਹੀਂ ਸੀ, ਕਾਲਾ ਸ਼ੇਰ ਫਿਰਦੇ ਸੀ, ਪਤਾ ਨੀ ਕਿੰਨੇ ਸਿੱਖ ਸ਼ੇਰਾਂ ਨੇ ਖਾਧੇ ਉੱਥੇ, ਮੈਂ ਵੀ ਇੱਕ ਮਹੀਨਾ ਜਾਣਾ ਉੱਥੇ, ਕਿੰਨੀਆਂ ਕੁਰਬਾਨੀਆਂ। ਗੁਰਸਿੱਖ ਪਿਆਰਿਓ ਉਹ ਕੀ ਕਰਦੇ ਸੀ, ਪੰਜ ਚਾਰ ਸਾਲ ਰਹੇ, ਚਾਰ ਪੈਸੇ ਲਿਆਂਦੇ, ਆਪਣਾ ਕਾਰੋਬਾਰ ਇੰਡੀਆ ਚ ਕੀਤਾ, ਸਿੰਗਾਪੁਰ ਗਏ, ਪੈਸੇ ਲਿਆਂਦੇ, ਮਕਾਨ ਪਾ ਲਿਆ, ਮੁੰਡੇ ਵਿਆਹ ਲਏ, ਜ਼ਮੀਨ ਖਰੀਦ ਲਈ, ਬੱਚਿਆਂ ਨੂੰ ਨਾਲ ਨਹੀਂ ਸੀ ਲਿਜਾਂਦੇ, ਪਤਾ ਸੀ ਉਹਨਾਂ ਨੂੰ। ਚਲੋ ਆਪਣੀ ਗੱਲ ਛੱਡੋ, ਹੁਣ ਦੀ ਲੈ ਲਓ, ਭਈਏ ਆਉਂਦੇ ਆ ਯੂਪੀ ਬਿਹਾਰ ਚੋਂ, ਤੁਹਾਡੇ ਵੀ ਪਿੰਡਾਂ ਚ ਆਉਂਦੇ ਆ, ਛੇ ਮਹੀਨੇ ਜੀਰੀ ਲਾਉਣਗੇ, ਜਦੇ ਕਹਿਣਗੇ ਹਮ ਤੋ ਦੇਸ਼ ਕੋ ਜਾਣਾ ਹੈ, ਅੱਜ ਕੇ ਆਖੋ ਸਤਨਾਮ। ਬੜੀਆਂ ਡੂੰਘੀਆਂ ਸਾਜਿਸ਼ਾਂ, ਵਿਰਸੇ ਨੂੰ ਬਚਾਓ, ਇੰਨਾ ਮੌਲਿਕ ਕਰਾਮਾਤ ਦੇਖਣੀ ਨੀ, ਦੇਖਣੀ ਹੈ, ਦਿਖਾਉਣੀ ਨੀ ਹੈ। ਇੱਕ ਕਰਾਮਾਤ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਵਾਰ ਆਈ ਹੈ, ਅੱਜ ਸੱਤਾ ਜੀ ਕਹਿੰਦੇ ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਤਾਰਿਆ। ਇਹ ਗੁਰੂ ਰਾਮਦਾਸ, ਇਸ ਸੰਸਾਰ ਵਿਚ ਜੇ ਪੂਰੀ ਕਰਾਮਾਤ ਕਿਸੇ ਨੇ ਕੀਤੀ ਹੈ ਤਾਂ ਗੁਰੂ ਰਾਮਦਾਸ ਨੇ ਕੀਤੀ ਹੈ, ਅੱਜ ਕੇ ਆਖੋ ਸਾਹਿਬ। ਗੱਲ ਅੱਜ ਪੂਰੀ ਤਾਂ ਹੋਣੀ ਨੀ, ਮੈਂ ਸ਼ੁਰੂ ਕਰ ਲੈਣਾ, ਕਿਉਂਕਿ ਜਿਹੜੇ ਗਿਆਨੀਆਂ ਨੇ ਗੱਲ ਸੁਣੀ ਹੈ, ਮੈਨੂੰ ਇਹ ਵੀ ਤੁਹਾਡੀ ਬਖਸ਼ਿਸ਼ ਹੈ, ਮੇਰੀਆਂ ਟੇਪਾਂ ਆਮ ਲੋਕ ਨਹੀਂ ਸੁਣਦੇ, ਤੁਹਾਡਾ ਬਖਸ਼ਿਆ ਹੋਇਆ ਮਾਣ ਹੈ, ਪੜ੍ਹੇ ਲਿਖੇ ਸੁਣਦੇ, ਲੈਕਚਰਾਰ ਸੁਣਦੇ ਨੇ, ਮਹਾਂਪੁਰਸ਼ ਸੁਣਦੇ ਨੇ, ਇਹ ਤੁਹਾਡਾ ਬਖਸ਼ਿਆ ਮਾਣ ਹੈ, ਕਿਉਂਕਿ ਰਿਕਾਰਡਿੰਗ ਹੋ ਰਹੀ ਹੈ, ਪਤਾ ਨੀ ਕਿਹਦੇ ਕਿਹਦੇ ਹੱਥ ਵਿਚ ਜਾਣੀ ਹੈ ਚੀਜ਼। ਤਾਂ ਗੁਰਮੁਖ ਪਿਆਰਿਓ, ਗੁਰੂ ਅਮਰਦਾਸ ਜੀ ਨੇ ਪੂਰੀ ਕਰਾਮਾਤ ਵੇਖੇ, ਹੁਣ ਕੀ ਹੋਈ, ਬੜੇ ਅਸਥਾਨ ਨੇ ਦੁਨੀਆ ਵਿਚ, ਪਵਿੱਤਰ ਨੇ, ਕਿਸੇ ਨੂੰ ਮਾੜਾ ਨੀ ਕਹਿਣਾ। ਹਿੰਦੂ ਧਰਮ ਵਿਚ ਸੱਤ ਪੂਰੀਆਂ ਨੇ ਪੂਰੀਆਂ ਧਰਤੀ ਦੇ ਉੱਤੇ, ਗੋਮਤੀ, ਅਵੰਤਕਾ, ਕੇਦਾਰ, ਹੇਮਧਰ ਹੈ, ਭਾਈ ਗੁਰਦਾਸ ਜੀ ਨੇ ਸੱਤਾਂ ਦਾ ਨਾਂ ਲਿਖੇ, ਪੂਰੀਆਂ ਇੱਥੇ ਵਸਦਾ ਭਗਵਾਨ। ਬੜੇ ਬੜੇ ਮੰਦਰ 3 ਅਰਬ ਰੁਪਈਆ ਖਰਚ ਕਰਕੇ ਬਣਿਆ ਹੋਇਆ ਤਾਜ ਮਹਿਲ, ਇੱਕ ਪੁਰੀ ਹੈ ਲਾਸਟ ਵਿਚ ਜਗਨਨਾਥ ਪੁਰੀ, ਭਵਨੇਸ਼ਵਰ ਉੜੀਸਾ ਦੀ ਰਾਜਧਾਨੀ ਹੈ, ਉਹ ਤੋਂ 80 ਮੀਲ ਤੇ ਕਟਕ ਮੰਦਰ ਗਾਏ, ਕਟਕ ਤੋਂ 140 ਮੀਲ ਭਵਨੇਸ਼ਵਰ ਹੈ, ਸਮੁੰਦਰ ਦੇ ਕੰਢੇ ਤੇ ਗਾਹ ਸਮੁੰਦਰ ਹੈ, ਸਮੁੰਦਰ ਭਵਨੇਸ਼ਵਰ, ਜਨਕਪੁਰੀ, ਜਗਨਨਾਥਪੁਰੀ, ਇਹ ਹੈਗੀ 200-320 ਮੀਲ ਭਵਨੇਸ਼ਵਰ ਤੋਂ, ਜਗਨਨਾਥਪੁਰੀ ਭਗਵਾਨ ਦੀ ਪੁਰੀ, ਜਗ ਦੇ ਨਾਥ ਦੀ ਪੁਰੀ, ਪਤਾ ਕਿੱਡਾ ਮੰਦਰ ਹੈ, ਹੈਰਾਨ ਹੋ ਜਾਓਗੇ ਸੁਣ ਕੇ। 360 ਬੋਰੀ ਚੌਲਾਂ ਦੀ ਇੱਕ ਦਿਨ ਲੰਗਰ ਵਿਚ ਪੱਕਦੀ ਹੈ, ਪ੍ਰੋਟੀਨ ਮੇਲੇ ਨੂੰ ਨੀ, ਡੇਲੀ, ਮੇਲੇ ਦੀ ਤਾਂ ਗੱਲ ਛੱਡ, 360 ਬੋਰੀ ਚੌਲਾਂ ਦੀ, ਇਹ ਸੁਣੀ ਨੀ, ਪੜ੍ਹੀ ਨੀ, ਅੱਖੀਂ ਜਾ ਕੇ ਦੇਖੀ, ਅੱਖੀਂ ਜਾ ਕੇ ਵੇਖੀ, ਕਿੱਥੇ ਜਾਂਦੇ ਆ ਚੌਲ, 360 ਬੋੜੀਆਂ ਦੇ ਚੌਲ ਪੱਕਦੇ ਨੇ, ਉਹ ਲੋਕ ਮੁੱਲ ਲੈ ਕੇ ਜਿਵੇਂ ਆਪਾਂ ਕੜਾਹ ਪ੍ਰਸ਼ਾਦ ਲਿਜਾਂਦੇ ਹਾਂ ਨਾ, ਚੌਲਾਂ ਦਾ ਭੋਗ ਲਗਾਉਂਦੇ ਨੇ, ਅੱਜ ਕੇ ਆਖੋ ਸਭ ਹਿਸਾਬ ਲਾ ਲਓ ਕਿੰਨੀ ਕੁ ਜਨਤਾ ਜਾਂਦੀ ਹੋਊ। 360 ਬੋਰੀ ਚੌਲਾਂ ਦੀ ਨਿੱਤ ਪੱਕਣੀ, ਬਹੁਤ ਵੱਡਾ ਮੰਦਰ, ਤੁਹਾਨੂੰ ਵੀ ਮਾਣ ਹੈ ਉਸ ਧਰਤੀ ਤੇ। ਪੰਜਾਂ ਪਿਆਰਿਆਂ ਵਿੱਚੋਂ ਇੱਕ ਪਿਆਰਾ ਵੀ ਉਥੋਂ ਹੀ ਆਇਆ ਹੈ, ਅੱਜ ਕੇ ਆਖੋ ਸਭ ਜਗਨਨਾਥ, ਇੱਕ ਦੁਆਰਕਾ ਤੋਂ ਆਇਆ, ਇੱਕ ਅਯੁੱਧਿਆ ਤੋਂ ਆਇਆ। ਦੇਖੋ ਕਿੱਡੇ ਕਿੱਡੇ ਮਹਾਨ ਤੀਰਥ ਗੁਰੂ ਗੋਬਿੰਦ ਸਿੰਘ ਨੇ ਚੁਣੇ, ਇੱਕ ਦਿੱਲੀ ਤੋਂ, ਇੱਕ ਲਾਹੌਰ ਤੋਂ, ਪੰਜੇ ਸੀ, ਉਥੋਂ ਵੀ ਇੱਕ ਪਿਆਰਾ ਆਇਆ। ਹੁਣ ਸ਼੍ਰੋਮਣੀ ਕਮੇਟੀ ਨੇ ਪਤਾ ਨੀ ਕਿੰਨੇ ਕਰੋੜ ਰੁਪਈਏ ਦੇ ਕੇ ਉਸ ਪਿਆਰੇ ਦੇ ਘਰ ਦੋ ਆਲੇ ਦੁਆਲੇ ਘਰ ਢਾਹੇ ਨੇ, ਉਹਨਾਂ ਦੀਆਂ ਕੋਠੀਆਂ ਬਣਾ ਕੇ ਦਿੱਤੀਆਂ ਨੇ, ਹੁਣ ਉੱਥੇ ਉਹਦੀ ਯਾਦਗਾਰ ਬਣ ਰਹੀ। ਮਹਾਰਾਜ ਦੀ ਭੀੜ ਰੱਖੀ ਹੋਈ ਸੀ, ਉਹਨਾਂ ਨੇ ਨੰਗੇ ਸਿਰ ਪੜਦੇ ਸੀ, ਆਲੇ ਦੁਆਲੇ ਸਿਗਰਟਾਂ ਪੀਂਦੇ ਸੀ, ਭੀੜ ਸੀ, ਮੈਂ ਆਪ ਦਰਸ਼ਨ ਕਰਕੇ ਆਇਆ। ਪਰ ਹੁਣ ਸਮਾਂ ਕੁਝ ਬਦਲੇ, ਮਹਾਰਾਜ ਕਿਰਪਾ ਕਰਨ, ਤੁਹਾਨੂੰ ਸੇਵਾ ਪੂਰੀ ਹੋ ਗਈ। ਐਡੇ ਵੱਡੇ ਵੱਡੇ ਅਸਥਾਨ, ਕਾਂਸੀ ਕਾਂਤੀ ਦੁਆਰਕਾ ਅਵੰਤਕਾ ਪੂਰੀਆਂ, ਪਰ ਐਸੀ ਕਰਾਮਾਤ ਕਿਸੇ ਨੇ ਨਹੀਂ ਦਿਖਾਈ ਕਿ ਇੱਕ ਐਸਾ ਸਥਾਨ ਬਣਾ ਦਿੱਤਾ ਜਿਹਨੂੰ ਦੁਨੀਆਂ ਨੇ ਕਹਿ ਦਿੱਤਾ ਡਿੱਠੇ ਸਭੇ ਥਾਵ ਨਹੀਂ ਤੁਧ ਜੇ। ਕਿਸੇ ਪੁਰੀ ਨੂੰ ਅੱਜ ਤੱਕ ਇਹ ਨਹੀਂ ਕਿਹਾ ਗਿਆ ਕਿ ਤੇਰੇ ਵਰਗੀ ਪੁਰੀ ਦੁਨੀਆਂ ਵਿੱਚ ਨਹੀਂ, ਤੇਰੇ ਵਰਗਾ ਮੰਦਰ ਦੁਨੀਆਂ ਵਿੱਚ ਨਹੀਂ ਹੈ, ਤੇਰੀ ਵਰਗੀ ਸ਼ੋਭਾ ਦੁਨੀਆਂ ਵਿੱਚ ਨਹੀਂ ਹੈ। ਆ ਹੁਣ ਤੂੰ ਕਮਲਾਉਣੀ ਹੈ, ਤੁਸੀਂ ਆਪ ਸਿਆਣੇ ਹੋ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ, ਇਸ ਸਦੀ ਤੁਕ ਨੂੰ ਹੁਣ ਮਿਲਾਇਓ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਕਿਉਂ ਵਧੋ ਪੁਰਖ ਵਧਾਤੇ ਆਪ ਸਿਰਜਣ ਹਾਰੇ ਧਾਰਿਆ। ਅੱਜ ਕੇ ਆਖੋ ਸਤਿ, ਕੁਝ ਮੇਲ ਮਿਲਾਓ ਬਾਣੀ ਦਾ ਜੇ ਸਮਝਣੇ ਨੂੰ, ਆਪ ਸਿਰਜਣ ਹਾਰੇ ਧਾਰਿਆ ਤੇ ਵਧੋ ਪੁਰਖ ਵਧਾਤੇ ਫਰਕ ਹੀ ਹੈ, ਅੱਖਰਾਂ ਦਾ ਫਰਕ ਹੈ। ਉਹ ਵੀ ਰੱਬ ਨੇ ਆਪ, ਗੁਰੂ ਰਾਮਦਾਸ ਤੈਨੂੰ ਵੀ ਅਕਾਲ ਪੁਰਖ ਨੇ ਆਪ ਖੋਸਾ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਬਚਨ ਕੀਤੇ ਸੀ, ਅਜੇ ਗੱਦੀ ਨਹੀਂ ਸੀ ਮਿਲੀ, ਗੋਇੰਦਵਾਲ ਸਾਹਿਬ, ਪੁਰਖਾ ਇਸ ਮਦਰ ਦੇਸ਼ ਦੇ ਵਿੱਚ ਇੱਕ ਤੀਰਥ ਪ੍ਰਗਟ ਕਰਨੇ ਜਿੱਥੇ 66 ਤੀਰਥਾਂ ਦਾ ਫਲ ਇਕੱਠਾ ਹੋਵੇ। ਮੈਂ ਮੁਸ਼ਤਰਕਾ ਜੀਆਂ ਬੇਨਤੀ ਅੰਮ੍ਰਿਤਸਰ ਖਾਤਰ ਕਰਦਾ ਰਿਹਾ, ਤੁਹਾਨੂੰ ਜਾਇਆ ਕਰੋ, ਜ਼ਰੂਰ ਜਾਇਆ ਕਰੋ, ਉੱਥੋਂ ਖਾਲੀ ਨਾ ਆਇਆ ਕਰੋ, ਕੁਝ ਲੈ ਕੇ ਆਇਆ ਕਰੋ। ਹੁਣ ਸਿੱਖ ਕੀ ਲਿਆਉਣੇ ਜੇ ਤਾਂ ਘਰ ਵਾਲੇ ਨੇ ਜਾਣਾ, ਤਾਂ ਬੀਬੀਆਂ ਨੇ ਕਹਿ ਦੇਣਾ ਉੱਥੇ ਦੀਆਂ ਬੜੀਆਂ ਬਹੁਤ ਮਸ਼ਹੂਰ ਹੈ, ਲੈ ਕੇ ਆਈ ਬਹਾਦ ਟੱਪ ਗਈ ਤੁਹਾਡੀ ਅਕਲ ਦੀ, ਅੰਮ੍ਰਿਤਸਰ ਦੀਆਂ ਬੜੀਆਂ ਮਸ਼ਹੂਰ ਹੈ, ਅੰਮ੍ਰਿਤਸਰ ਵਿਚਾਰਾ ਪਿੱਛੇ ਰਹਿ ਗਏ। ਸਰੋਵਰ ਦੀ ਮਹੱਤਤਾ ਨੀ, ਹਰਿਮੰਦਰ ਦੀ ਮਹੱਤਤਾ ਨੀ, ਬੜੀਆਂ ਝੋਲੇ ਭਰੀ ਆਉਂਦੇ ਨੇ, ਕਹਿੰਦੇ ਬੜੀਆਂ ਬਹੁਤ ਸਵਾਦ ਹੈ। ਕਿਉਂ ਬੜੀਆਂ ਸਵਾਦ ਲੱਗੀਆਂ, ਅੰਮ੍ਰਿਤਸਰ ਦਾ ਸਵਾਦ ਕਦੇ ਚਖਿਆ ਹੀ ਨਹੀਂ ਹੈ। ਅੱਜ ਕੇ ਆਖੋ ਜੇ ਬੀਬੀਆਂ ਜਾਣਗੀਆਂ ਤਾਂ ਘਰ ਵਾਲੇ ਨੇ ਕਹਿ ਦੇਣੇ ਮੇਰੇ ਖਾਤਰ ਅੰਮ੍ਰਿਤਸਰ ਦੀ ਜੁੱਤੀ ਲਿਆ ਕੇ ਦੇ। ਕਿੱਥੇ ਤੁਰੇ ਫਿਰਦੀ ਹੈ ਸਿੱਖ, ਵਧੋ ਪੁਰਖ ਵਿਧਾਤੇ ਐਸਾ ਤੀਰਥ ਪ੍ਰਗਟ ਕਰਨੇ 66 ਤੀਰਥਾਂ ਦਾ ਫਲ। ਪਰਕਰਮਾ ਕਰਿਓ, ਕਦੇ ਕਰਦੇ ਹੀ ਤੁਸੀਂ। ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਪਰਕਰਮਾ ਦੇ ਵਿੱਚ ਮੱਥਾ ਟੇਕਦੇ ਹਾਂ ਆਪਾਂ, ਚੱਕਿਆ ਹੋਇਆ 18 ਸੇਰ ਪੱਕੇ ਦਾ ਖੰਡਾ, ਇੱਕ ਹੱਥ ਤੇ ਸੀਸ, ਇੱਕ ਚ ਖੰਡਾ। ਇੱਥੇ ਫਿਰਦੇ ਨੇ ਸਰਕਾਰ ਦੇ ਖਰੀਦੇ ਹੋਏ ਸਿੱਖ, ਸਰਕਾਰ ਦੇ ਚਮਚੇ, ਕਿਰਪਾਨਾ ਪਾਈ, ਦਾੜੀਆਂ ਛੇਡੇ, ਉਹ ਵੀ ਕਹਿੰਦੇ ਫਿਰਦੇ ਹੈ ਸਿਰ ਜੁਦਾ ਨਿਸ਼ੀ ਹੋਇਆ ਜ਼ਖਮ ਹੋਇਆ ਤਾਂ ਕਿਸੇ ਨੂੰ ਲੋੜ ਹੈ ਨੀ ਤੁਹਾਨੂੰ ਮਾਰਨ ਵਾਲੀ ਤੁਹਾਡੇ ਵਿੱਚ ਆਪਣੇ ਹੀ ਵਧੇਰੇ ਜਮੇ ਨੇ ਮਾਰਨ ਨੂੰ ਤੁਹਾਨੂੰ ਇੰਨਾ ਕਤਲ ਕਰਨਾ ਇਤਿਹਾਸ ਦਾ ਇੰਨਾ ਸੱਚ ਦਾ ਗੁਰਮੁਖ ਪਿਆਰੇ ਉਹ ਤੋਂ ਅੱਗੇ ਦੁੱਖ ਪੰਜਨੀ ਬੇਰੀ ਇਸ਼ਨਾਨ ਕਰਦੇ ਉਹ ਤੋਂ ਅੱਗੇ ਤਿੰਨ ਕਮਰੇ ਨੇ ਜਿੱਥੇ ਅਖੰਡ ਪਾਠ ਸਾਹਿਬ ਹੋ ਰਹੇ ਉਹਨਾਂ ਕਮਰਿਆਂ ਤੋਂ ਅੱਗੇ ਜਿਵੇਂ ਆਹ ਥੜਾ ਸਾਹਿਬ ਬਣਿਆ ਸੰਖ ਮਰਮਰ ਦਾ ਥੜਾ ਉਹਦੇ ਗੱਭੇ ਇੱਕ ਪਾਲਕੀ ਹੈ ਮਹਾਰਾਜ ਪ੍ਰਕਾਸ਼ ਨਹੀਂ ਹੈ ਕੱਲੀ ਪਾਲਕੀ ਉਹ ਜਿਹੜੀ ਪਾਲਕੀ ਦੀ ਜਗ੍ਹਾ ਹੈ ਨਾ ਇਸ ਜਗ੍ਹਾ ਦਾ ਨਾਮ 68 ਤੀਰਥ ਹੈ ਆਖੋ 68 ਤੀਰਥ ਉਹ ਜਗ੍ਹਾ ਦਾ ਨਾਮ ਹੈ ਪਰਿਕਰਮਾ ਵਿੱਚ ਕਿਉਂ ਜਦੋਂ ਅੰਮ੍ਰਿਤਸਰ ਵਸਿਆ ਨਹੀਂ ਸੀ ਗੁਰੂ ਨਾਨਕ ਦੇਵ ਜੀ ਵੀ ਇੱਥੇ ਬੈਠੇ ਸੀ ਗੁਰੂ ਅੰਗਦ ਦੇਵ ਜੀ ਵੀ ਬੈਠੇ ਸੀ ਅੰਮ੍ਰਿਤਸਰ ਵਸਿਆ ਨਹੀਂ ਗੁਰੂ ਅਮਰਦਾਸ ਵੀ ਇੱਥੇ ਬੈਠੇ ਸੀ ਤੇ ਇੱਕ ਹਾੜ 1578 ਨੂੰ ਜਿੱਦਣ ਗੁਰੂ ਰਾਮਦਾਸ ਜੀ ਨੇ ਨਗਰੀ ਵਸਾਈ ਹੈ ਪਹਿਲਾ ਟੱਕ ਵੀ ਇੱਥੇ ਲਾਇਆ ਸੀ ਅੱਜ ਕੇ ਆਖੋ ਸਭ 68 ਤੀਰਥ ਉਸ ਜਗ੍ਹਾ ਦਾ ਨਾਮ ਇੱਥੇ ਬੈਠ ਕੇ ਗੁਰੂ ਰਾਮਦਾਸ ਜੀ ਨੇ ਸਾਰੀ ਸੇਵਾ ਕਰਾਈ ਬਾਬਾ ਬੁੱਢਾ ਜੀ ਬੇਰੀ ਹੇਠ ਬੈਠਦੇ ਸੀ ਕਿਉਂਕਿ ਸੰਗਤ ਉਧਰੋਂ ਆਉਂਦੀ ਸੀ ਗੇਟ ਉਧਰੇ ਸੀ ਜਿੱਥੇ ਹੁਣ ਵੀ ਹੈ ਗੁਰੂ ਰਾਮਦਾਸ ਜੀ ਦੀਵਾਨ ਇੱਥੇ ਲਾਉਂਦੇ ਹੁੰਦੇ ਸੀ ਜਿੱਥੇ ਉਹ ਪਾਲਕੀ ਬਣੀ 68 ਤੀਰਥ ਕਦੇ ਹੁਣ ਤੁਸੀਂ ਜਾਇਓ ਸ੍ਰੀ ਅੰਮ੍ਰਿਤਸਰ ਸਾਹਿਬ 1 ਵਜੇ ਇਸ਼ਨਾਨ ਕਰਕੇ ਅੰਦਰ ਜਾਇਓ ਬੇਨਤੀ ਕਰਕੇ ਉਦੋਂ ਦੁੱਧ ਨਾਲ ਧੋਤਾ ਜਾਂਦਾ ਹਰਿਮੰਦਰ ਸਾਹਿਬ ਅੰਦਰੋਂ ਇਸ਼ਨਾਨ ਹੁੰਦੇ ਦੁੱਧ ਦੇ ਨਾਲ ਬੇਨਤੀ ਕਰਿਓ ਮੰਨ ਲੈਂਦੇ ਨੇ ਉਹ ਸਮਝ ਲੈਂਦੇ ਨੇ ਸਾਬਤ ਸੂਰਤ ਦਸਤਾਰ ਵਿੱਚ ਜਾਇਓ ਕੋਲ ਲੈ ਜਿਓ ਇੰਚੀ ਟੇਪ ਫੀਤਾ ਮਿਲਣ ਉਹ ਜਿਹੜਾ ਰਾਊਂਡ ਸਰਕਲ ਹੈ ਹਰਿਮੰਦਰ ਸਾਹਿਬ ਜੀ ਦਾ ਰਾਊਂਡ ਹੈ ਨਾ ਅੰਦਰੋਂ ਉਹਨੂੰ ਅੰਦਰੋਂ ਮਿਣਿਓ ਚਾਰ ਸਫੇਰੇ ਨੂੰ ਛੱਡੋ 8 ਪਾਸੇ ਨੂੰ ਮਿਣ ਲਿਓ ਜਿੱਧਰ ਨੂੰ ਮਿਣੋਗੇ 68 ਫੁੱਟ ਹੋਊਗਾ ਅੱਜ ਕੇ ਆਖੋ ਸਭ ਨਾ 1 ਇੰਚ ਘੱਟ ਨਾ ਵੱਧ 68 ਫੁੱਟ ਕਿਉਂ 68 ਤੀਰਥ ਉੱਥੇ ਵਸ ਰਹੇ ਨੇ ਅੱਜ ਕੇ ਆਖੋ ਸਭ ਮੈਂ ਐਵੇਂ ਨੀ ਤੁਹਾਨੂੰ ਥੋੜੀ ਜਿਹੀ ਕੌੜੇ ਬਚਨ ਵੀ ਬੋਲਦੇ ਵੀ ਖਾਲੀ ਨਾ ਮੁੜਿਆ ਕਰੋ ਕੁਝ ਗਿਆਨ ਲੈ ਕੇ ਕੁਝ ਅੰਮ੍ਰਿਤਸਰ ਨੂੰ ਜਾਣ ਕੇ ਮੁੜੋ ਸਕੂਲ ਗਏ ਹੋ ਬੱਚਾ ਕੁਝ ਜਾਣ ਕੇ ਮੁੜੇ ਡਾਕਟਰ ਕੋਲ ਗਏ ਹੋ ਕੋਈ ਦਵਾਈ ਲੈ ਕੇ ਮੁੜੋ ਲੰਗਰ ਵਿੱਚ ਗਏ ਹੋ ਕੁਝ ਛੱਕ ਕੇ ਮੁੜੋ ਭੁੱਖ ਹੀ ਮੁੜੇ ਤੇ ਲੰਗਰ ਜਾਣ ਦਾ ਕੀ ਕਰ ਤੀਰਥ ਜਦੋਂ ਸੇਵਾ ਕਰਾ ਰਹੇ ਸੀ ਗੁਰੂ ਰਾਮਦਾਸ ਉਸ ਦਾ ਨਕਸ਼ਾ ਪੰਜਵੇਂ ਪਾਤਸ਼ਾਹ ਨੇ ਬਾਣੀ ਵਿੱਚ ਲਿਖ ਦਿੱਤਾ ਉਸ ਦਾ ਨਕਸ਼ਾ ਹੀ ਹੈ ਜਿਹੜਾ 1604 ਭਾਦੋਂ ਸੁਦੀ ਏਕਮ ਨੂੰ ਜਦਾ ਬੀੜ ਪ੍ਰਕਾਸ਼ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਹੁਕਮਨਾਮਾ ਉਹ ਅੰਮ੍ਰਿਤਸਰ ਦੀ ਕਾਰ ਸੇਵਾ ਦਾ ਨਕਸ਼ਾ ਹੈ ਸੰਤਾਂ ਕੇ ਕਾਰਜ ਆਪ ਖੁਲੋ ਹਰ ਕੰਮ ਕਰਾਵਣ ਆਇਆ ਰਾਮ ਇਹ ਹੁਕਮਨਾਮਾ ਪਹਿਲਾ ਹੁਕਮਨਾਮਾ ਹਰਿਮੰਦਰ ਸਾਹਿਬ ਦੇ ਵਿੱਚ ਭਾਦੋਂ ਸੁਦੀ ਏਕਮ ਜਿੱਦਣ ਪਹਿਲੀ ਬੀੜ ਪ੍ਰਕਾਸ਼ ਹੋਈ ਇਹ ਉਹ ਸਾਰੀ ਬਣਤਰ ਦਾ ਨਕਸ਼ਾ ਹੈ ਬਹੁਤ ਗੰਭੀਰਤਾ ਹੈ ਬਹੁਤ ਗੰਭੀਰ ਹਰ ਕੰਮ ਕਰਾਵਣ ਆਇਆ ਰਾਮ ਪੂਰੀ ਹੋਈ ਕਰਾਮਾਤ ਇਸ ਤੁਕ ਤੇ ਹੀ ਬੇਨਤੀ ਕਰ ਰਹੇ ਹਾਂ। ਇਹਦੇ ਜਿਹੜੇ ਅਰਥ ਹੋ ਰਹੇ ਨੇ ਠੀਕ ਨੇ ਕਿ ਜਦੋਂ ਸੇਵਾ ਹੋ ਰਹੀ ਸੀ, ਗੁਰੂ ਰਾਮਦਾਸ ਸਰੋਵਰ ਪਟਾ ਰਹੇ ਸੀ, ਰੱਬ ਕੰਮ ਕਰਾਉਣ ਆਇਆ, ਇਹੀ ਅਰਥ ਚੱਲਦੇ ਨੇ। ਠੀਕ ਹੈ, ਮੈਂ ਗਲਤ ਕਹਿਣ ਦੀ ਮੇਰੇ ਵਿੱਚ ਸ਼ਕਤੀ ਨਹੀਂ, ਪਰ ਵਿਚਾਰ ਕਰਨ ਦੀ ਅਧਿਕਾਰ ਹੈ, ਅਧਿਕਾਰ ਹੈ। ਇੱਥੇ ਤੁਸੀਂ ਕਦੇ ਹੁਣ ਪਾਠ ਕਰਿਓ ਤਾਂ ਜਿਹੜਾ ਹਰ ਸ਼ਬਦ ਹੈ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ। ਹਰ ਕੰਮ ਇੱਥੇ ਰਾਰੇ ਨੂੰ ਸਿਆਰੀ ਹੈ, ਹੋਰ ਸਪੈਲਿੰਗ ਨਹੀਂ ਹੈ। ਇਹ ਠੀਕ ਹੈ, ਵਾਹਿਗੁਰੂ ਉਸੇ ਦੀ ਕਿਰਪਾ ਨਾਲ ਕਾਰਜ ਹੋ ਰਹੇ ਨੇ, ਇਹ ਤਾਂ ਮੰਨਣਾ ਪਵੇਗਾ। ਪਰ ਜਿਹੜਾ ਆ ਸ਼ਬਦ ਹੈ ਆਇਆ ਰਾਮ, ਜਿਹੜਾ ਦਿਮਾਗ ਖੁਰਚ ਕੇ ਮੇਰੀ ਬੇਨਤੀ ਤਾਂ ਸਮਝ ਆਊਗੀ ਕਿ ਕੰਮ ਕਰਾਉਣ ਆਇਆ ਵਾਹਿਗੁਰੂ, ਇਹੀ ਅਰਥ ਹੈ ਨਾ। ਕਦੇ ਤੁਸੀਂ ਸੋਚਿਆ ਹੀ ਨਹੀਂ ਵੀ ਦਿੱਲੀ ਤੋਂ ਆਇਆ ਤੱਕ ਲਾਹੌਰ ਤੋਂ ਆਜ ਕੇ ਆਖੋ ਸਤ। ਬਹੁਤ ਮਸਲੇ ਗੰਭੀਰ ਨੇ। ਹਰ ਕੰਮ ਕਰਾਵਣ ਆਇਆ ਰਾਮ, ਆਇਆ ਆਉਂਦਾ ਤਾਂ ਉਹ ਹੁੰਦਾ ਜਿਹੜਾ ਕਿਤੇ ਗਿਆ ਵਾ ਹੋਵੇ, ਅੱਜ ਕੇ ਆਖੋ ਸਭ। ਪਰਮਾਤਮਾ ਤਾਂ ਆਉਂਦਾ ਜੇ ਅੰਮ੍ਰਿਤਸਰ ਨਾ ਹੁੰਦਾ, ਕੋਈ ਜਗ੍ਹਾ ਹੈਗੀ ਜਿੱਥੇ ਰੱਬ ਨਹੀਂ ਹੈ। ਮੈਂ ਫੇਰ ਰਿਵਾਈਜ਼ ਕਰਦਾ, ਕੰਮ ਉਹਦੀ ਕਿਰਪਾ ਨਾਲ ਹੋ ਰਹੇ ਨੇ, ਪਰ ਉਹਨੇ ਆਉਣਾ ਜਾਣਾ ਨਹੀਂ ਹੈ, ਅੱਜ ਕੇ ਆਖੋ ਸਭ। ਉੱਥੇ ਜਲ ਥਲ ਮਈਅਲ ਪੂਰਿਆ ਰਵਿਆ, ਆਊਗਾ ਫੇਰ ਤਾਂ ਲੇਟ ਵੀ ਹੋ ਸਕਦਾ, ਸਲਾਹ ਵੀ ਬਦਲ ਸਕਦੀ ਹੈ ਵੀ ਹੁਣ ਪਰਸੋਂ ਨੂੰ ਜਾਊਂਗਾ। ਆਉਣ ਜਾਣ ਚ ਤਾਂ ਉਹ ਹੈ ਹੀ ਨਹੀਂ। ਇੱਥੇ ਜਿਹੜੇ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਰਾਜ ਦੇ, ਉਹਨਾਂ ਦੇ ਮੁੱਖ ਤੋਂ ਵੀ ਇਹੀ ਬਚਨ ਸੁਣੇ, ਮੈਂ ਆਪਣੇ ਵਿਦਿਆ ਗੁਰੂ ਪੰਡਿਤ ਮਹਾਰਾਜ ਜੀ ਤੋਂ ਵੀ ਇਹੀ ਪੜ੍ਹੇ। ਇੱਥੇ ਖਾਹਾ ਰਾਰੇ ਨੂੰ ਸਿਆਰੀ, ਇੱਥੇ ਹਰ ਦੇ ਅਰਥ ਨੇ ਇੰਦਰ, ਅੱਜ ਕੇ ਆਖੋ ਸਤ। ਹਰ ਇੰਦਰ, ਉਹ ਮੇਰੀ ਉਹ ਗਲਤੀ ਹੈ ਜਿਹੜਾ ਮੈਂ ਤੁਹਾਨੂੰ ਜ਼ਿਆਦਾ ਸੀਰੀਅਸ ਕਰ ਦਿੰਦਾ, ਗੰਭੀਰ। ਇਹੀ ਕਾਰਨ ਹੈ ਤੁਹਾਤੇ ਵਾਹਿਗੁਰੂ ਵੀ ਨਹੀਂ ਬੋਲ ਹੁੰਦਾ, ਅੱਜ ਕੇ ਆਖੋ ਸਤ। ਤੁਹਾਨੂੰ ਥੋੜਾ ਜਿਹਾ ਖੜਕਾ ਦੜਕਾ ਹੋਈ ਜਿਵੇਂ ਨਾ ਚਿਮਟੇ ਢੋਲ ਕੀ ਆਦਾ, ਫਿਰ ਅਲਰਟ ਰਹਿੰਦੇ। ਪਰ ਬੇਨਤੀ ਸੁਣ ਲਿਓ, ਖੜਕੇ ਦੜਕੇ ਵਿੱਚ ਕਿਹਾ ਵਾਹਿਗੁਰੂ, ਕੰਨਾਂ ਤੱਕ ਰਹਿ ਜਾਊ। ਕਿਤੇ ਸ਼ਾਂਤੀ ਨਾਲ ਟਿਕਾਓ ਵਿੱਚ ਕਹਿਤਾ, ਹਿਰਦੇ ਤੱਕ ਚੱਲਿਆ ਜਾਊਗਾ, ਅੱਜ ਕੇ ਆਖੋ ਸਤਿਨਾਮ। ਉਹਦੇ ਖੜਕਾ ਹੀ ਰਹਿ ਜਾਊਗਾ ਖੜਕਾ। ਬਹੁਤ ਹੋ ਰਿਹਾ ਗੁੱਸਾ ਨਾ ਕੋਈ ਕਰੇ, ਬਹੁਤ ਹੋ ਰਿਹਾ। ਪ੍ਰੇਮੀਓ, ਇੰਦਰ ਆਪਣੀ ਵੱਡੀ ਰਾਣੀ ਨੂੰ ਲੈ ਕੇ ਸਰੋਵਰ ਦੀ ਮਿੱਟੀ ਢੋਣ ਆਇਆ। ਮਿੱਟੀ ਆਇਆ ਕਿਉਂ? ਕਾਰਨ ਸੀ, ਉਹ ਕਾਰਨ ਨਾਲ ਤੁਹਾਡਾ ਇਤਿਹਾਸ ਭਰਿਆ ਪਿਆ। ਦਸ਼ਮ ਗ੍ਰੰਥ ਨੇ ਲਿਖ ਦਿੱਤਾ ਕਿ ਕਈ ਵਾਰ ਰਾਕਸ਼ਾਂ ਨੇ ਇੰਦਰ ਦਾ ਰਾਜ ਖੋਇਆ, ਕਈ ਵਾਰ, ਇੱਕ ਵਾਰ। ਤੇ ਅਕਾਲ ਪੁਰਖ ਅੱਗੇ ਉਹਨੇ ਬੇਨਤੀਆਂ ਕਰਨੀਆਂ, ਉਹਨੇ ਸ਼ਕਤੀਆਂ ਪ੍ਰਗਟ ਕਰਕੇ ਰਾਕਸ਼ਾਂ ਨੂੰ ਮਾਰਨਾ ਤੇ ਇੰਦਰ ਨੂੰ ਰਾਜ ਦਵਾਉਣਾ। ਚੰਡੀ ਦੀ ਵਾਰ ਗੱਲੇ ਹੀ ਹੈ ਸਾਰੀ। ਮੁੜ ਕੇ ਛਤਰ ਫਰਾਇਆ ਰਾਜੇ ਇੰਦਰ ਦੇ, ਉਹ ਦੱਸ ਰਹੇ ਕਿ ਖੋਇਆ ਹੋਇਆ ਰਾਜ ਦਵਾਇਆ, ਮੁੜ ਕੇ ਛਤਰ ਫਰਾਇਆ। ਚੰਡੀ ਚੰਡ ਮੁੰਡ ਰਾਕਸ਼ਾਂ ਦਾ ਐਡਾ ਵੱਡਾ ਜੰਗ ਲਿਖਿਆ ਮਹਾਰਾਜ ਨੇ, ਕਈ ਵਾਰ ਉਹਨੂੰ ਕੱਢਿਆ ਤੇ ਕਈ ਵਾਰ ਅਕਾਲ ਪੁਰਖ ਨੇ ਬੇਨਤੀਆਂ ਸੁਣ ਕੇ ਉਹਦਾ ਰਾਜ ਦਵਾਇਆ। ਹੁਣ ਰਾਕਸ਼ਾਂ ਨੇ ਕੀ ਸੋਚਿਆ ਕਿ ਹੁਣ ਇਹਨੂੰ ਕੱਢਣਾ ਨਹੀਂ, ਹੁਣ ਇਹਨੂੰ ਖਤਮ ਹੈ ਕਰ ਦੋ, ਇਸ ਇਹ ਫੇਰ ਲੈ ਲੂਗਾ, ਪੱਕਾ ਕਬਜ਼ਾ ਕਰੋ, ਇਹਨੂੰ ਮਾਰ ਦੋ। ਤੇ ਕੰਮ ਤੁਹਾਨੂੰ ਪਤਾ ਹੀ ਹੈ ਕਿੱਥੋਂ ਚੱਲਿਆ, ਮੈਂ ਡਿਟੇਲ ਵਿੱਚ ਕਹਿ ਚੁੱਕਿਆ, 14 ਰਤਨ ਨਿਕਾਲੇ ਉਹਨੂੰ, ਦਵਾਇਤ ਕੀਤੀ, ਆਪ ਅੰਮ੍ਰਿਤ ਪੀ ਲਿਆ ਤੇ ਉਹਨਾਂ ਨੂੰ ਸ਼ਰਾਪ ਲਾ ਤੀ, ਆਖੋ ਸਤਨਾਮ, ਕਾਣੀ ਵੰਡ ਕੀਤੀ, ਦੋ ਭਰਾਵਾਂ ਦਾ ਤੁਹਾਡਾ ਜੁਦੇ ਹੋਣ ਲੱਗੇ ਹੁਣ, ਕਾਣੀ ਵੰਡ ਕਰੋਗੇ ਭਰਾਵਾਂ ਵਿੱਚ ਸਾਰੀ ਜ਼ਿੰਦਗੀ ਦੁਸ਼ਮਣੀਆਂ ਰਹੂਗੀ, ਨਹੀਂ ਕਾਰਜ ਵਿੱਚ ਵੀ ਨਹੀਂ ਜਾਣਗੇ, ਉਹ ਦੁਸ਼ਮਣੀ ਸੀ, ਸ਼ਕੀਮ ਹੋ ਗਈ, ਇਹਨੂੰ ਖਤਮ ਕਰੋ। ਉਹਨੂੰ ਵੀ ਪਤਾ ਲੱਗ ਗਿਆ, ਤਿਆਰੀਆਂ ਕਰ ਲਈਆਂ ਰਾਕਸ਼ਾਂ ਨੇ ਵੀ ਹੁਣ ਨਿਕਲ ਨਹੀਂ ਦੇਣਾ, ਪਤਾ ਲੱਗ ਗਿਆ। ਫਿਰ ਇੰਦਰ ਗਿਆ ਅਕਾਲ ਪੁਰਖ ਦੇ ਦਰ ਤੇ, ਕਿਉਂ ਆਇਆ ਸੀ ਉੱਥੇ ਟੋਕਰੀ ਢੋਣ? ਸ੍ਰੀ ਵਾਹਿਗੁਰੂ ਜੀ ਨੂੰ ਜਾ ਕੇ ਬੇਨਤੀ ਕੀਤੀ, ਹੇ ਭਗਵਾਨ ਤੂੰ ਰੱਖਿਆ ਮੇਰੀ ਬਹੁਤ ਕੀਤੀ, ਕਈ ਵਾਰ ਮੈਨੂੰ ਰਾਜ ਦਵਾਇਆ, ਪਰ ਹੁਣ ਤਾਂ ਮੈਨੂੰ ਮਾਰੇ ਦੇਣਾ ਹੈ ਉਹਨਾਂ ਨੇ, ਕੋਈ ਮੇਰਾ ਪੱਕਾ ਇਲਾਜ ਕਰ ਦੋ, ਪੱਕਾ। ਕਹਿ ਨਹੀਂ ਦਿੰਦੇ ਆਪਾਂ, ਬੜੇ ਗੇੜੇ ਵੱਜ ਲਏ ਕੋਈ ਗੱਡੀ ਦਾ ਪੱਕਾ ਇਲਾਜ ਕਰਦੇ, ਅੱਜ ਕੇ ਆਖੋ ਸਤ। ਸਿੱਧੀ ਉਹ ਗੱਲ ਹੈ, ਸਦੀ ਵੀ ਇਲਾਜ ਜਿਹੜੀ ਹੁਣ ਗੱਲ ਮੈਂ ਕਹਿਣ ਲੱਗਿਆ ਭਗਵਾਨ ਦੇ ਮੂੰਹ ਤੋਂ ਕਹੀ ਹੋਈ, ਅੱਜ ਜੇ ਸਿੱਖ ਕੌਮ ਦੇ ਹਿਰਦੇ ਵਸ ਜਾਵੇ ਹੁਣ ਵੀ ਪਾਰ ਉਤਾਰਾ ਹੋ ਸਕਦਾ, ਹੁਣ ਵੀ ਕੋਈ ਪੱਕਾ ਇਲਾਜ ਕਰੋ। ਪਤਾ ਭਗਵਾਨ ਨੇ ਕੀ ਜਵਾਬ ਦਿੱਤਾ? ਉਹ ਇੰਦਰਾ, ਜੇ ਪੱਕਾ ਇਲਾਜ ਕਰਾਉਣਾ ਗੁਰੂ ਨਾਨਕ ਦੇ ਦਰ ਤੇ ਚਲਿਆ ਜਾ, ਕੁਝ ਨਾ ਕੁਝ ਅਸਰ ਹੋਇਆ ਹੋਣਾ, ਕੁਝ ਸੱਟ ਵੱਜੀ ਹੋਣੀ। ਇੰਦਰ ਨੂੰ ਕਹਿ ਰਹੇ ਨੇ ਅਕਾਲ ਪੁਰਖ, ਜੇ ਪੱਕਾ ਇਲਾਜ ਕਰਾਉਣਾ ਗੁਰੂ ਨਾਨਕ ਦੇ ਦਰ ਤੇ ਜਾ। ਅੱਜ ਗੁਰੂ ਨਾਨਕ ਦੇ ਸਿੱਖ ਕਿਹਨਾਂ ਦਰਾਂ ਤੇ ਠੋਕਰਾਂ ਖਾਂਦੇ? ਰੱਬ ਇੰਦਰ ਨੂੰ ਭੇਜ ਰਿਹਾ ਇਸ ਦਰ ਤੇ ਜਿੱਥੇ ਤੁਸੀਂ ਬੈਠੇ ਹੋ, ਤੁਸੀਂ ਕੋਈ ਕਿਤੇ ਕੋਈ ਕਿਤੇ, ਕੋਈ ਥਾਂ ਟਿਕਾਣਾ ਰਿਹਾ ਹੀ ਨਹੀਂ, ਉੱਥੇ ਜਾ ਪੱਕਾ ਇਲਾਜ। ਗੁਰੂ ਨਾਨਕ ਦੀ ਗੱਦੀ ਤੇ ਕੌਣ ਬੈਠੇ ਸੀ? ਧੰਨ ਧੰਨ ਰਾਮਦਾਸ ਗੁਰ, ਪੂਰੀ ਹੋਈ ਕਰਾਮਾਤ ਇਸੇ ਗੱਲ ਦੀ ਵਿਆਖਿਆ। ਅੱਜ ਤੱਕ ਇਸ ਧਰਤੀ ਤੇ ਇਸ ਦਰ ਤੋਂ ਬਿਨਾਂ ਭਗਵਾਨ ਨੇ ਕਿਸੇ ਨੂੰ ਕਿਹਾ ਨਹੀਂ, ਜੇ ਪੱਕਾ ਇਲਾਜ ਕਰਾਉਣਾ ਤਾਂ ਉਹਦੇ ਦਰ ਤੇ ਜਾ। ਇਹ ਤੋਂ ਵੱਡੀ ਕਰਾਮਾਤ ਕੀ ਵੇਖੋਗੇ ਦੁਨੀਆਂ ਚ? ਕਰਾਮਾਤ ਦਾ ਅੰਤ ਹੋ ਗਿਆ, ਪੂਰੀ ਪੂਰਾ ਹੋ ਜਾਣਾ, ਅੰਤ ਹੋ ਜਾਣਾ। ਕੋਈ ਦੇਖੀਏ ਕਰਾਮਾਤ ਇਹੋ ਜੀ ਕਿ ਰੱਬ ਕਵੇ ਇੰਦਰ ਨੂੰ, ਜੇ ਬਚਣਾ ਹੈ ਤੇ ਗੁਰੂ ਨਾਨਕ ਦੇ ਦਰ ਤੇ ਜਾ। ਇਹ ਤੋਂ ਵੱਡੀ ਕਰਾਮਾਤ ਇੱਥੇ ਦੇਖਦੇ ਫਿਰਦੇ ਹਾਂ, ਬਾਬੇ ਇੰਨੀਆਂ ਕਰਾਮਾਤਾਂ, ਡੇਰੇ ਬਣਾ ਲਏ, ਕਾਰਾਂ ਬਣਾ ਲਈਆਂ, ਕੰਨਾਂ ਚ ਮੰਤਰ ਦੇ ਤੇ, ਚੇਲੇ ਚਟੜੇ ਬਣਾ ਲਏ, ਕੋਈ ਕਹਿੰਦਾ ਇੰਨੇ ਗੁਰਦੁਆਰੇ ਬਣਾ ਤੇ, ਇੰਨੇ ਚੇਲੇ ਬਣਾ ਤੇ, ਆਹ ਕੁਝ ਕਰਦੇ, ਕਾਹਦੀ ਕਰਾਮਾਤ ਹੈ? ਇਹਦਾ ਚਾਰ ਦਿਨ ਦਾ ਹੈ ਜੋ ਦੁਨੀਆਂ ਸ਼ਹਿਰ ਮੇਲਾ ਬਾਜੀ ਕਰਦੀ ਬਾਜੀ ਹੈ ਭਾਈ ਜੀ, ਜਿੱਦਣ ਖਤਮ ਹੋ ਗਈ ਨਾ ਬਾਜੀਗਰ ਨੇ ਰਹਿਣਾ ਨਾ ਦੇਖਣ ਵਾਲਿਆਂ ਨੇ ਰਹਿਣਾ। ਬਾਜੀਗਰ ਸਵਾਂਸ਼ ਕੇਲਾ ਬਸ ਖਤਮ, ਪੂਰੀ ਹੋਈ ਕਰਾਮਾਤ। ਦੁਨੀਆਂ ਵਿੱਚ ਐਸੀ ਕਰਾਮਾਤ ਨਹੀਂ ਕਿਸੇ ਨੇ ਵੇਖੀ। ਰੱਬ ਆਪਣੇ ਦਰ ਤੇ ਆ ਕੇ ਇਹਨੂੰ ਕਵੇ, ਜੇ ਬਚਣਾ ਗੁਰੂ ਨਾਨਕ ਦੇ ਦਰ ਤੇ ਜਾ, ਤਾਂ ਆਇਆ ਸੀ, ਐਵੇਂ ਨਹੀਂ ਸੀ। ਹਰ ਕੰਮ ਇਸ ਹਰ ਦੀ ਦਾਸ ਤੁਹਾਨੂੰ ਪੁਸ਼ਟੀ ਦਊਗਾ ਕਿ ਦੂਜੀ ਜਗ੍ਹਾ ਇੰਦਰ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਜਗ੍ਹਾ ਤੋਂ ਨਹੀਂ ਗੱਲ। ਜੱਜ ਵੀ ਮੰਨਦਾ ਦੋ ਗਵਾਹੀਆਂ ਹੋਣ, ਅੱਜ ਕਿਹਾ ਖੋਸਾ ਤੁਸੀਂ ਵੀ ਨਹੀਂ ਮਰਨਾ ਚਾਹੀਦਾ। ਹਰ ਕੰਮ ਕਰਾਵਣ ਆਪਣੀ ਵੱਡੀ ਰਾਣੀ, ਉਹਦੀ ਵੱਡੀ ਰਾਣੀ ਦਾ ਨਾਂ ਜਾਣਦੇ ਹੋ ਕੀ ਹੈ? ਉਹਦੀ ਵੱਡੀ ਰਾਣੀ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਨੇ 10 ਸਵਈਆਂ ਚ ਲਿਖਿਆ, ਪੜ੍ਹਦੇ ਤਾਂ ਹੋਣੇ ਥੋੜੇ ਜਿਹੇ ਬਥੇਰੇ, ਪਤਾ ਲੱਗਿਆ ਬੜੀ ਰਾਣੀ ਦੇ ਨੌ ਕਿੱਥੇ ਲਿਖੇ, ਬਸ ਪੜ ਪੜ ਗੱਡੀ ਲੱਜੀ ਗਏ, ਪੜ ਪੜ ਭਰੀਏ। ਵੱਡੀ ਰਾਣੀ ਦਾ ਨੌ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਸੁਣੋ ਸਵਈਆ। ਬ੍ਰਹਮ ਮਹੇਸ਼ਰ ਵਿਸ਼ਨ, ਤਿੰਨ ਦੇਵਤੇ ਆ ਗਏ ਨਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਗਾਹਾਂ ਕੀ ਹੈ ਸੱਚੀ ਪਾਤ, ਇੰਦਰ ਦੀ ਵੱਡੀ ਰਾਣੀ ਦਾ ਨਾਮ ਸੱਚੀ ਹੈ। ਅੱਜ ਕੇ ਆਖੋ ਸੱਚੀ ਪਾਤ, ਸੱਚੀ ਦਾ ਪਤੀ ਇੰਦਰ, ਇੱਥੇ ਅਰਥ ਇੰਦਰ ਕਰਨੇ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ, ਅੰਤ ਵਸੇ ਜਮ ਫਾਸ ਪਰੇ। ਇਨ੍ਹਾਂ ਦੇਵਤਿਆਂ ਦਾ ਨਾਂ ਲਿਖ ਕੇ ਫਿਰ ਇੰਦਰਪੁਰੀ ਦਾ ਜ਼ਿਕਰ, ਉਹਦੀ ਵੱਡੀ ਰਾਣੀ ਹੈ ਸੱਚੀ, ਛੋਟੀਆਂ ਨੇ ਰੁਕਮਣੀ ਤੇ ਸੱਤ ਭਾਮਾਂ, ਵੱਡੀਆਂ ਕ੍ਰਿਸ਼ਨ ਮਹਾਰਾਜ ਦੀਆਂ ਰਾਣੀਆਂ ਦਾ ਵੀ ਨਾਂ ਲਿਖੇ। ਹੁਣ ਤਾਂ ਬਹੁਤ ਖੁੱਲੇ ਗੱਫੇ ਨੇ, ਪਰ ਰੁਕਮਣ ਤੇ ਸੱਤ ਭਾਮਾਂ ਵੱਡੀਆਂ ਨੇ, ਵੱਡੀਆਂ ਰਾਣੀਆਂ ਤਾਂ ਪ੍ਰੇਮੀਓ ਉਹ ਵੀ ਨਾਲ। ਹਰ ਕੰਮ ਕਰਾਵਣ ਟੋਕਰਾ ਢੋਣ ਲੱਗ ਗਏ, ਰਾਮਦਾਸ ਪੂਰੀ ਹੋਈ ਕਰਾਮਾਤ, ਢੋਈ ਗਏ ਢੋਈ ਗਏ। ਗੁਰੂ ਰਾਮਦਾਸ ਤਾਂ ਜਾਣਦੇ ਸੀ, ਪਰ ਕੌਣ ਪਛਾਣੇ ਕੌਣ ਹੈ, ਨਵਾਂ ਬੰਦਾ ਆਇਆ ਤੁਹਾਨੂੰ ਕੀ ਪਤਾ ਕੌਣ ਹੈ। ਗੁਰੂ ਜੀ ਜਾਣਦੇ ਸੀ, 68 ਤੀਰ ਤੇ ਬੈਠੇ ਦੇਖੀ ਗਏ ਉਹਨਾਂ ਦੀ ਹਾਲਤ, ਕਿੱਥੇ ਇੰਦਰਪੁਰੀ ਕਿੱਥੇ ਮਿੱਟੀ ਦੇ ਟੋਕਰੇ। ਪੂੰਜੇ ਪਹਿਣਾ ਰੁੱਖੇ ਪ੍ਰਸ਼ਾਦੇ ਛਕਣੇ, ਬੁਰਾ ਹਾਲ ਹੋ ਗਿਆ 4 ਕੁ ਦਿਨ ਚ, ਪਰ ਸੇਵਾ ਨਹੀਂ ਛੱਡੀ। ਜਦ ਟੋਕਰੀ ਚੁੱਕੇ ਇਹ ਹੋ ਗਿਆ, ਹੁਣ ਡਿੱਗ ਪੈਣਗੇ ਦੋਵੇਂ ਛਾਲੇ ਪੈ ਗਏ। ਫਿਰ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ, ਬਾਬਾ ਬੁੱਢਿਆ ਉਹ ਜੋੜੀ ਨੂੰ ਬੁਲਾ ਕੇ ਲਿਆ ਸਾਡੇ ਕੋਲ, ਟੋਕਰੇ ਚੱਕੀ ਫਿਰ ਬੁਲਾ ਲਿਆ, ਹੋਰ ਨਹੀਂ ਕੋਈ ਉੱਥੇ। ਬਾਬਾ ਬੁੱਢਾ ਜੀ, ਇੰਦਰ ਤੇ ਉਹਦੀ ਰਾਣੀ, ਸਤਿਗੁਰ ਧੰਨ ਧੰਨ ਰਾਮਦਾਸ ਗੁਰ। ਕਹਿੰਦੇ ਗੁਰਮੁਖ ਪਛਾਣ ਲਿਆ ਤੈਨੂੰ, ਉਦਣ ਦੇ ਹੀ ਜਾਣਦੇ ਤੈਨੂੰ, ਹਰ ਕੰਮ ਕਰਾਵਣ ਆਇਆ, ਤੇਰੀ ਸੇਵਾ ਪ੍ਰਵਾਨ ਹੋ ਗਈ। ਕਿੱਥੇ ਇੰਦਰਪੁਰੀ ਦਾ ਰਾਜ, 33 ਦੇ ਤਰੋੜ ਦੇਵਤੇ ਤੈਨੂੰ ਮੱਥੇ ਟੇਕਣ, ਸਵਰਗ ਦਾ ਰਾਜ ਹੈ, ਕਿੱਥੇ ਟੋਕਰੇ ਮਿੱਟੀ ਦੇ ਛਾਲੇ ਪੈ ਗਏ, ਪਾਟੇ ਕੱਪੜੇ ਤੇਰੇ। ਮੰਗ ਕੀ ਮੰਗਦਾ ਕੀ ਮੰਗਦਾ, ਧੰਨ ਗੁਰੂ ਰਾਮਦਾਸ ਪੂਰੀ ਹੋਈ ਕਰਾਮਾਤ। ਕਿਸੇ ਇਤਿਹਾਸ ਵਿੱਚ ਉਹ ਪੜ੍ਹੇ ਹੋਏ ਸੀ ਕਰਾਮਾਤ, ਗੁਰੂ ਰਾਮਦਾਸ ਜੀ ਦੀ ਪੂਰੀ, ਸਭ ਅਧੂਰੀਆਂ ਅੱਧ ਵਿਚਾਲੇ ਹੀ ਰਹਿ ਗਏ ਕੰਮ। ਇੱਥੇ ਹੁਣ ਜਿਹੜੇ ਬਚਨ ਨੇ ਗਾਹਾਂ ਥੋੜੇ ਜਿਹੇ ਮਹਿੰਗੇ ਨੇ, ਇੰਨੀ ਗੱਲ ਤੁਸੀਂ ਯਾਦ ਰੱਖਿਓ, ਕੋਲੋਂ ਦੇ ਦੇਣਾ ਸਖਾਲਾ ਹੈ, ਮੰਗਣਾ ਔਖਾ ਹੈ। ਸਿਆਣੇ ਬੈਠੇ, ਮੰਗਣਾ ਬਹੁਤ ਔਖਾ, ਦੇ ਦੇਣਾ ਬਹੁਤ ਸਖਾਲਾ। ਕਿਉਂ? ਮੰਗਣ ਵਿੱਚ ਮੌਤ ਹੈ, ਦੇਣ ਵਿੱਚ ਮਾਣ ਹੈ। ਸਮਝ ਗਏ ਪੰਜਾਬੀ ਬੇਟੇ? ਮਰੇ ਸੋ ਮੰਗਣ ਜਾਏ, ਮੰਗਣਾ ਤਾਂ ਮੌਤ ਹੈ, ਦੇਣਾ ਆਪਣੇ ਹੋਮੇ ਦੇ ਬਰੂਟੇ ਬਰੋਟੇ ਨੂੰ ਪਾਣੀ ਪਾਉਣਾ ਹੈ। ਅੱਜ ਕੇ ਆਖੋ ਸਭ ਉਹ ਤੇ ਜਕਾਰੇ ਛਿੱਟੇ ਜਾਣਗੇ, ਸਿਰੋਂ ਪਾਉ ਮਿਲਣਗੇ, ਉਹ ਤਾਂ ਹੋਮੇ ਦਾ ਬੂਟਾ ਉੱਪਰ ਨੂੰ ਜਾਊਗਾ। ਮੰਗਣਾ ਹੈ ਹੋਮੇ ਨੂੰ ਜੜ ਤੋਂ ਪਟਣਾ, ਕਿੱਥੇ ਕਬੂਲ ਆਪਾਂ। ਬਹੁਤ ਔਖਾ ਹੈ ਮੰਗਣਾ, ਬਹੁਤ ਸਖਾਲਾ ਦੇ ਦੇਣਾ। ਦੇਣ ਵਿੱਚ ਸੋਭਾ ਹੈ, ਮੰਗਣ ਵਿੱਚ ਬੇਇੱਜ਼ਤੀ ਹੈ, ਨਿਰਾਦਰੀ ਹੈ, ਨਿਰਾਦਰੀ ਕਾ ਤਸਾਈ ਹੈ। ਸੀ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ, ਅਧਿਆਤਮ ਰਮਾਇਣ ਵਿਚ ਬਚਨ ਕਰਦੇ ਨੇ। ਮਾਨ ਕਟੈ ਕਿਛ ਮੰਗਣ ਤੇ ਪ੍ਰੀਤ ਕਟੈ ਨਿਤ ਮੀਤ ਕੇ ਜਾਏ। ਉਹ ਗ੍ਰੰਥ ਪੜ੍ਹਨੇ ਹੀ ਛੱਡਦੇ ਸਾਡੇ ਗਿਆਨਾਂ ਸੁਆ ਨੇ, ਕਿਉਂ ਪੜ੍ਹਨੇ ਵੀ ਨੀ ਚਾਹੀਦੇ? ਜਿਨ੍ਹਾਂ ਦੀ ਬਣੇ ਬਿਨੇ ਹੀ ਪੜ੍ਹੇ ਤੇ ਸਰਦਾ ਗ੍ਰੰਥਾਂ ਤੇ ਲੈਣਾ ਕੀ ਹੈ? ਅਜਿਹਾ ਮਾਨ ਕਟੈ ਕਿਛ ਮੰਗਣ ਤੇ ਪ੍ਰੀਤ ਕਟੈ ਨਿਤ ਮੀਤ ਕੇ ਜਾਏ। ਇਸ ਮਸਲੇ ਨੂੰ ਥੋੜਾ ਜਿਹਾ ਲੰਮਾ ਸਲਝਾਉਣਾ ਪੈਣਾ। ਕੀ ਮੰਗਿਆ ਇੰਦਰ ਨੇ, ਕੀ ਗੁਰੂ ਰਾਮਦਾਸ ਨੇ ਦਿੱਤਾ? ਪੂਰੀ ਹੋਈ ਕਰਾਮਾਤ। ਇੱਥੋਂ ਹੀ ਤੁਹਾਡੇ ਨਾਲ ਗੁਰੂ ਦੀ ਕਿਰਪਾ ਨਾਲ ਕੱਲ ਨੂੰ ਬਚਨ। ਬਹੁਤ ਅਮੋਲਕ ਪੌੜੀ ਹੈ, ਪਤਾ ਨੀ ਕਿੰਨਾ ਕੁ ਇਤਿਹਾਸ ਰਾਏ ਸੱਤੇ ਨੇ ਇਹਦੇ ਵਿਚ ਭਰ ਦਿੱਤਾ। ਕਿੱਥੋਂ ਬਚਨ ਆਏ ਉਹਦੇ ਕੋਲ? ਇਹਨੇ ਬਖਸ਼ਿਸ਼ ਸੀ, ਉਹ ਤਾਂ ਥੋੜੀ ਜਿਹੀ ਊਣ ਤਾਂ ਹੀ ਆ ਜਾਂਦੀ ਹੈ। ਕੀਰਤਨ ਕਰਨ ਵਾਲੇ ਨੂੰ ਤਾਂ ਕਹਿਤਾ, ਜਿਸਨੂੰ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ। ਉਹ ਰਾਏ ਬਲਵੰਡ ਸੀ, ਸੱਤਾ ਸੀ, ਕਿੰਨਾ ਚਿਰ ਹਰਿਮੰਦਰ ਸਾਹਿਬ ਕੀਰਤਨ ਕੀਤਾ, ਮਹਾਰਾਜ ਦੀਆਂ ਚੌਂਕੀਆਂ ਭਰੀਆਂ। ਐਵੇਂ ਬਚਨ ਇਹਨੇ ਨੀ ਆ ਸਕਦੇ ਬਾਣੀ ਵਿਚ, ਕੋਈ ਸੀ ਬਰਕਤ ਉਹਨਾਂ ਦੇ ਵਿਚ। ਇਥੋਂ ਹੀ ਆਪਾਂ ਆਰੰਭ ਕਰਾਂਗੇ। ਅੱਜ ਮੈਂ ਸਰ ਗੱਜਣ ਸਿੰਘ ਉਹਨਾਂ ਨਾਲ ਵੀ ਬਚਨ ਕੀਤਾ ਸੀ। ਬੜੇ ਫੋਨ ਆਏ ਡਰਬੀ ਤੋਂ, ਲਿਸਟਰ ਤੋਂ, ਲੰਡਨ ਤੋਂ। ਤੁਸੀਂ ਸੰਗਤ ਵੱਲੋਂ ਇੱਕ ਸੁਝਾਅ ਹੈ, ਤੁਹਾਡੇ ਪ੍ਰਬੰਧਕ ਵੀ ਸਾਡੇ ਪ੍ਰਧਾਨ ਜੀ ਸਭ ਬੈਠੇ ਨੇ। ਉਹ ਸੁਝਾਅ ਇਹ ਆਇਆ ਹੈ, ਜਿਹੜੀ ਸੇਵਾ ਬਾਬਤ ਤੁਹਾਨੂੰ ਬੇਨਤੀ ਕੀਤੀ ਹੋਈ ਹੈ, ਕੁਝ ਪ੍ਰੇਮੀਆਂ ਨੇ ਕਿਹਾ ਕਿ ਸਾਨੂੰ ਇਹ ਇਕੱਠੀ ਮਾਇਆ ਦੇਣੀ ਔਖੀ ਹੈ। ਹੈ ਵੀ ਔਖੀ ਹਰ ਇੱਕ ਵਾਸਤੇ। ਹੁਣ ਤਾਂ ਜਦੋਂ ਕਿਸੇ ਦਾ ਭਲਾ ਕਰਨਾ ਔਖਾ ਹੋ ਕੇ ਕਰਨਾ ਪੈਣਾ ਹੈ। ਅੱਜ ਕਿਹਾ ਖੁਸ਼, ਕਿਸੇ ਦੇ ਦਿਹਾੜੀ ਟਰੈਕਟਰ ਭੇਜਣਾ ਤੇ ਆਪਣਾ ਕੰਮ ਛੱਡਣਾ ਹੀ ਪਊ, ਤਾਂ ਹੀ ਜਾਊਗਾ। ਇਹ ਤਾਂ ਨੀ ਵੀ ਤੇਰੇ ਵੀ ਚਲੀ ਜਾਵੇ ਤੇ ਗੁਆਂਢੀ ਦਾ ਵੀ ਟਰੈਕਟਰ ਬਾਹੀ ਜਾਵੇ, ਕੁਝ ਕਰਨਾ। ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਅਕਾਊਂਟ ਨੰਬਰ ਦੇ ਦਿਓ ਤੇ ਅਸੀਂ ਮਹੀਨੇ ਬਾਅਦ, 15 ਦਿਨ ਬਾਅਦ, ਜਿੰਨਾ ਕੁਝ ਵਿੱਤ ਦੇ ਮੁਤਾਬਕ ਹੋਏ ਕਰੂ, ਉਹ ਸੇਵਾ ਵਿਚ ਜਮ੍ਹਾਂ ਕਰਾ ਦੇ ਕਰਾਂਗੇ। ਬਹੁਤ ਚੰਗਾ ਸੁਝਾਅ ਹੈ। ਕਿਸੇ ਕੋਲ ਕਿਸੇ ਟਾਈਮ ਹੁੰਦਾ, ਕਿਸੇ ਕੋਲ ਕਿਸੇ ਟਾਈਮ ਹੁੰਦਾ, ਕੋਈ ਟਾਈਮ ਐਵਾਂ ਹੁੰਦਾ 10 ਦੀ ਜਗ੍ਹਾ 100 ਵੀ ਖਰਚ ਲਈਦਾ, ਕੋਈ ਟਾਈਮ ਸਾਹਿਬ ਜੀ 10 ਵੀ ਕਿਸੇ ਤੋਂ ਲੈ ਕੇ ਖਰਚਣੇ ਪੈਂਦੇ। ਗ੍ਰਸਥ ਜੀਵਨ ਆਪਣਾ, ਕਿਰਤੀ ਜੀਵਨ। ਸੋ ਉਹਨਾਂ ਵਾਸਤੇ ਬੇਨਤੀ ਹੈ। ਉਹਨਾਂ ਨੇ ਇਹ ਵੀ ਕਿਹਾ, ਥੋੜਾ ਜਿਹਾ ਸਲੋ ਸਪੀਡ, ਹੌਲੀ ਬੋਲਿਓ, ਜਿਵੇਂ ਧੀਮੀ ਚਾਲ ਦੀ ਨਿਊਜ਼ ਆਉਂਦੀ ਹੁੰਦੀ ਸੀ ਇੰਡੀਆ ਤੋਂ, ਧੀਮੀ ਗਤੀ ਕੇ ਸਮਾਚਾਰ ਕਹਿੰਦੇ ਅਸੀਂ ਲਿਖ ਲਈਏ। ਉਹਨਾਂ ਦੇ ਚਰਨਾਂ ਚ ਬੇਨਤੀ ਹੈ ਤੇ ਰੇਡੀਓ ਵਾਲਿਆਂ ਨੂੰ ਵੀ, ਇਹਨਾਂ ਨੂੰ ਵੀ ਬੇਨਤੀ ਹੈ। ਮਨ ਸਾਹਿਬ ਉਹਨਾਂ ਨੂੰ ਇਹ ਵੀ ਬੋਲ ਦੇਣਗੇ, ਪਤਾ ਹੀ ਹੈ ਸਭ ਜਗ੍ਹਾ ਜਾਂਦੀ ਹੈ ਕਥਾ। ਉਹਨਾਂ ਨੂੰ ਬੇਨਤੀ ਹੈ ਕਿ ਅਕਾਊਂਟ ਨੰਬਰ ਹੈ ਜਿਹੜਾ, ਉਹ ਬੈਂਕ ਹੈ ਬਾਰਕਲੇਜ਼, ਮੇਰਾ ਖਿਆਲ ਉਹਦਾ ਪੂਰਾ ਨਾਂ ਹੈ, ਬਾਰਕਲੇਜ਼ ਬੈਂਕ ਹੈ। ਉਹਦੀਆਂ ਬ੍ਰਾਂਚਾਂ ਤੁਹਾਡੇ ਸਾਰੀਆਂ ਹੈਗੀਆਂ, ਤੁਹਾਡੇ ਅਕਾਊਂਟ ਸਾਰਿਆਂ ਦੇ ਹੈਗੇ, ਜਿੱਥੇ ਮਰਜ਼ੀ ਕਰਾ ਦਿਓ। ਤੇ ਉਹਦਾ ਜਿਹੜਾ ਬ੍ਰਾਂਚ ਨੰਬਰ ਹੈ ਉਹ 20-B-0903, ਬ੍ਰਾਂਚ ਨੰਬਰ 20-09-03। ਇਹ ਬ੍ਰਾਂਚ ਨੰਬਰ ਹੈ। ਜਿਹੜਾ ਅਕਾਊਂਟ ਨੰਬਰ ਹੈ ਉਹ ਹੈਗਾ 4-0-0-0, 4 ਤੋਂ ਬਾਅਦ 3 0, ਉਹ ਤੋਂ ਬਾਅਦ 3158। ਮੈਂ ਫੇਰ ਬੋਲਦਾ, ਅਕਾਊਂਟ ਨੰਬਰ 4-0-0-0-3-1-5-8। ਜਿਨ੍ਹਾਂ ਜਿਨ੍ਹਾਂ ਨੂੰ ਕਦੇ ਵੀ ਲੋੜ ਹੋਵੇ, ਜੋ ਉਹਨਾਂ ਨੇ ਮੰਗ ਕੀਤੀ ਹੈ, ਉਹ ਸੇਵਾ ਉਹਦੇ ਵਿੱਚ ਜਦੋਂ ਮਰਜ਼ੀ ਜਿੰਨੀ ਤੁਹਾਨੂੰ ਬਖਸ਼ਿਸ਼ ਕਰਨ, ਉਹ ਤੁਸੀਂ ਭੇਜ ਸਕਦੇ ਹੋ। ਅੱਜ ਕਿਰਪਾ ਹੋਈ ਹੈ ਕਿ ਬੀਬੀ ਜੀ ਨੇ ਗੋਪਤ ਇੱਕ ਸਾਡਾ ਉਹ ਕਾਕਾ 24 ਘੰਟੇ ਸੇਵਾ ਕਰਦਾ, ਲੰਗਰ ਵਿਚ ਸਾਡੇ ਕੋਲ ਵੀ ਪ੍ਰਭਜਿੰਦਰ ਸਿੰਘ, ਉਹਨੇ ਪੂਰੀ ਬੱਚੀ ਦੇ ਵਿਆਹ ਦੀ ਸੇਵਾ ਕੀਤੀ ਹੈ। ਆਮੇਸ਼ਵਰਾਂ ਤੋਂ ਸਰਦਾਰ ਸੰਤੋਖ ਸਿੰਘ ਜੀ ਹਨ, ਉਹਨਾਂ ਨੇ ਇੱਕ ਬੱਚੀ ਦੀ ਸੇਵਾ ਕੀਤੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਬੜੀ ਕਠਿਨ ਕਮਾਈ ਹੈ ਤੁਹਾਡੀ, ਸਖਾਲੀ ਨਹੀਂ, ਇੱਥੇ ਬਹੁਤ ਔਖੀ ਹੈ ਜੋਬ ਕਰਨੀ, ਕਿਹੋ ਜਿਹੀ ਮੌਸਮ ਹੈ, ਕਿਹੋ ਜਿਹੇ ਵਿਦੇਸ਼ ਨੇ, ਫੇਰ ਵੀ ਤੁਹਾਡਾ ਧੰਨਵਾਦ ਹੈ। ਤੁਸੀਂ ਗੁਰੂ ਕੇ ਬਚਨ ਮੰਨਦੇ ਹੋ, ਗਰੀਬ ਦਾ ਮੁੱਖ ਗੁਰੂ ਕੀ ਗੋਲਕ। ਦੂਜੀ ਬੇਨਤੀ ਹੈ, ਪ੍ਰਬੰਧਕਾਂ ਨੇ ਹੁਣ ਦਾਸ ਨੂੰ ਹੁਕਮ ਕਰ ਦਿੱਤਾ, ਬਚਨ ਕਰ ਦਿੱਤਾ, ਕਿਉਂਕਿ ਸਭ ਗੁਰੂ, ਬੜੀ ਉੱਚੀ ਸੋਚ ਹੈ ਇਸ ਕਮੇਟੀ ਦੀ ਕਿ ਸਾਰੇ ਹੀ ਗੁਰੂ ਘਰ ਸੇਵਾ ਹੋਵੇ, ਨਹੀਂ ਤਾਂ ਕੋਈ ਉਹੀ ਡਾਂਗ ਚੱਕ ਲੈਂਦੇ, ਬਾਬਾ ਜੀ ਅਸੀਂ ਬੁਲਾਇਆ ਤੁਸੀਂ ਉੱਥੇ ਨਹੀਂ ਜਾਣਾ, ਐਸੀ ਈਰਖਾ ਵਿਚ ਨਹੀਂ। ਇਹਨਾਂ ਦੀ ਫਰਾਕ ਦਿੱਲੀ ਹੈ, ਜਿੱਥੋਂ ਜਿੱਥੋਂ ਵੀ ਸੰਗਤ ਨੇ ਮੰਗ ਕੀਤੀ ਹੈ ਉਥੇ ਉਥੇ ਇਹਨਾਂ ਨੇ ਦਾਸ ਨੂੰ ਚਰਨ ਧੂੜ ਲੈਣ ਦਾ ਸਮਾਂ ਬਖਸ਼ਿਆ। ਸਾਊਥ ਹਾਲ ਦੀ ਸੰਗਤ ਨੇ, ਪ੍ਰਬੰਧਕਾਂ ਨੇ ਜੋ ਬਚਨ ਕੀਤੇ ਉਹਦੇ ਮੁਤਾਬਕ ਦਾਸ ਤੁਹਾਡੇ ਕੋਲ 26 ਤਰੀਕ ਬੁੱਧਵਾਰ ਇੱਥੇ ਤੁਹਾਡੇ ਚਰਨਾਂ ਵਿਚ ਹਾਜ਼ਰ ਹੈ, 27 ਤਰੀਕ ਤੋਂ ਲੰਡਨ ਸਾਊਥ ਹਾਲ ਸੰਗਤ ਤੇ ਗੁਰੂ ਦੇ ਚਰਨਾਂ ਵਿਚ, ਜਿਵੇਂ ਤੁਸੀਂ ਪ੍ਰੋਗਰਾਮ ਛਾਪਿਆ ਉਹਦੇ ਮੁਤਾਬਕ ਗੁਰੂ ਮਹਾਰਾਜ ਕਿਰਪਾ ਕਰਨ, ਉਥੇ ਦੀ ਵੀ ਚਰਨ ਧੂੜ ਬਖਸ਼ਣ, ਤੇ ਸੇਵਾ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ 1-2 ਦਿਨ ਵਿਚ ਜਿਨ੍ਹਾਂ ਨੇ ਸੇਵਾ ਕਰਨੀ ਹੈ, ਕਿਉਂਕਿ ਪਹਿਲਾਂ ਇਹ ਸੀ ਨਾ ਵੀ 30 ਤਰੀਕ ਤੱਕ ਮੈਂ ਇੱਥੇ ਹਾਂ, ਹੁਣ ਸਿਰਫ 26 ਤੱਕ ਤੁਹਾਡੇ ਚਰਨਾਂ ਵਿਚ ਸੇਵਾ ਹੈ, ਉਸ ਤੋਂ ਬਾਅਦ ਉਥੇ ਸੇਵਾ ਬਖਸ਼ੀ ਹੈ। ਬਹੁਤ ਧੰਨਵਾਦ ਤੁਹਾਡਾ, ਬੜਾ ਪਿਆਰ ਸਤਿਕਾਰ ਬਖਸ਼ਦੇ ਹੋ ਸਤਿਗੁਰ, ਏਦਾਂ ਹੀ ਤੁਹਾਨੂੰ ਸ਼ਰਧਾ ਭਾਵਨਾ ਚੀਜ਼ ਤੇ ਮਿਹਰ ਭਰੇ ਹੱਥ ਰੱਖਦੇ ਹੋਏ ਦੇਸ਼ ਪ੍ਰਦੇਸ਼ ਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।